ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਵੀਕਐਂਡ ਸ਼ੁਰੂ ਹੋ ਚੁੱਕਾ ਅਤੇ ਉਮੀਦ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਲੰਦ ਕਰੋ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਆਪਾਂ ਸਾਰੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 8:01 ਘੜੀ ਦੇ ਉੱਤੇ ਹੋ ਗਿਆ। ਸਿਡਨੀ ਸਮੇਂ ਦੇ ਮੁਤਾਬਕ ਡੇਲਾਈਟ ਸੇਵਿੰਗ ਚੱਲ ਰਹੀ ਹੈ। ਬ੍ਰਿਸਬਨ ਦੇ ਵਿੱਚ 7:02 ਹੋ ਗਏ ਨੇ। ਐਡਲੇਡ ਦੇ ਵਿੱਚ 7:32, ਜਿੱਥੇ ਸਾਊਥ ਆਸਟ੍ਰੇਲੀਆ 'ਚ ਸਰਕਾਰ ਬਦਲ ਚੁੱਕੀ ਹੈ, ਲੇਬਰ ਦੀ ਆ ਚੁੱਕੀ ਆ ਅਤੇ ਕੱਲ੍ਹ ਵੋਟਾਂ ਸੀ ਉੱਤੇ, ਗੱਲ ਕਰਾਂਗੇ ਇਹਦੇ ਬਾਰੇ। ਪਰਥ 5:02 ਤੜਕੇ ਦੇ ਬਹੁਤ ਸਾਰੇ ਸਰੋਤੇ ਸਾਡੇ ਉੱਥੋਂ ਜੁੜਦੇ ਨੇ, ਮਿਲੇ ਵੀ ਸੀ, ਬਹੁਤ ਬਹੁਤ ਧੰਨਵਾਦ ਸਾਰੇ ਜੀਆਂ ਦਾ। ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ ਹੈ, 2:32 ਹੋਏ ਨੇ ਅਤੇ 9:02 ਲੰਡਨ 'ਚ ਹੋਏ ਨੇ, ਜਿੱਥੋਂ ਵਰਿੰਦਰ ਲਾਡੀ ਹੁਣੀ ਸਾਡੇ ਨਾਲ ਜੁੜਦੇ ਨੇ। ਸੁਨੇਹਾ ਭੇਜ ਦਿੱਤਾ ਹੈ ਉਹਨਾਂ ਨੇ, ਪਰ ਕਹਿੰਦੇ ਪੋਡਕਾਸਟ ਸੁਣਾਂਗੇ ਕਿਉਂਕਿ ਉਹਨਾਂ ਨੇ ਸੌਣਾ ਹੈ। ਟਰੱਕ ਡਰਾਈਵਿੰਗ ਕਰਦੇ ਨੇ ਨਿਊਯਾਰਕ ਟੋਰੰਟੋ 5:02 ਸ਼ਾਮ ਦੇ, 19 ਮਾਰਚ ਦੇ। ਵੈਨਕੂਵਰ ਅਤੇ ਕੈਲੀਫੋਰਨੀਆ 2:02 ਦੁਪਹਿਰ ਦੇ। ਵਿਨੀਪੈਗ ਤੋਂ ਗੌਰਵ ਸ਼ਰਮਾ ਜੀ ਵੀ ਸ਼ਾਮਿਲ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ, ਫਤਿਹ ਸਾਰਿਆਂ ਨੂੰ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਥੋੜ੍ਹੀ ਦੇਰ ਬਾਅਦ ਅਸੀਂ ਜੁਆਇਨ ਕਰਾਂਗੇ ਉਹਨਾਂ ਦੇ ਨਾਲ। ਅਤੇ ਨਾਲ ਦੀ ਨਾਲ ਜਸਵਿੰਦਰ ਬਿੱਟਾ ਜੀ ਪੰਜਾਬ ਤੋਂ ਸ਼ਾਮਿਲ ਹੋਣਗੇ, ਪੰਜਾਬ ਦੇ ਤਾਜ਼ਾ ਹਾਲਾਤ ਚਰਚਾ ਆਪਾਂ ਕਰਾਂਗੇ ਘੰਟੇ ਵਾਸਤੇ। ਸੋ ਪ੍ਰੋਗਰਾਮ ਦੇ ਵਿੱਚ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ। ਤੁਸੀਂ ਕਿਸੇ ਵੀ ਜ਼ਰੀਏ ਰਾਹੀਂ, ਟੈਲੀਗ੍ਰਾਮ ਰਾਹੀਂ, ਈਮੇਲ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਸੁਨੇਹੇ ਪਹੁੰਚਾ ਸਕਦੇ ਹੋ। ਸੁਖਜੀਵਨ ਗਰੇਵਾਲ ਜੀ ਵੀ ਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ, ਪਿਆਰਿਓ ਸਾਰੇ ਸਰੋਤਿਆਂ ਦਾ। ਔਰ ਅੱਜ ਇੱਕ ਦੋ ਗੀਤ ਵੀ ਸੁਣਨੇ ਆਪਾਂ, ਵਧੀਆ ਵਧੀਆ ਕੱਢੇ ਹੋਏ ਆ। ਮੁਹੰਮਦ ਸਦੀਕ ਦਾ ਤੁਹਾਨੂੰ ਸੁਣਾਉਂਦੇ ਹਾਂ ਗੀਤ, ਨਾਲ ਰਣਜੀਤ ਕੌਰ। ਇੱਕ ਦਿਲ ਵਾਲੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰਨੀ ਆ। ਅਸੀਂ ਬਹੁਤ ਪ੍ਰਮੋਟ ਕਰਦੇ ਹਾਂ ਕਿ ਸੇਵਾ ਕਰਨੀ ਚਾਹੀਦੀ ਆ, ਔਰ ਸਾਡੇ ਇਹ ਜਿਹੜਾ ਸੇਵਾ ਦਾ ਸਿਧਾਂਤ ਹੈ, ਸੇਵਾ ਅੱਖਰ ਹੈ, ਇਹ ਸਾਡੇ ਬਿਲਟ ਇਨ ਹੈ ਸੱਭਿਆਚਾਰ ਦੇ ਵਿੱਚ, ਸਾਡੇ ਧਰਮ ਦੇ ਵਿੱਚ। ਕੋਈ ਵੀ ਧਰਮ ਹੋਵੇ, ਸਾਡੇ ਜਿਹੜੇ ਭਾਰਤੀ ਧਰਮ ਨੇ, ਉਹਨਾਂ ਸ਼ਾਸਤਰ ਨੇ, ਦਰਸ਼ਨ ਨੇ, ਉਹਨਾਂ ਦੇ ਵਿੱਚ ਇਹ ਸੇਵਾ ਦਾ ਇੱਕ ਬਹੁਤ ਵੱਡਾ ਕੋਨਸੈਪਟ ਹੈ। ਸੇਵਾ ਨਿਸ਼ਕਾਮ ਹੋਣੀ ਚਾਹੀਦੀ ਆ, ਉਸਦੀ ਕੋਈ ਜਿਹੜੇ ਉਸਦਾ ਕੋਈ ਫਲ ਜਿਹੜਾ ਆ ਉਹਦੀ ਇੱਛਾ ਨਹੀਂ ਰੱਖਣੀ ਚਾਹੀਦੀ। ਕਹਿੰਦੇ ਬਹੁਤ ਜ਼ਿਆਦਾ ਇੱਕੋ ਹੀ ਸੇਵਾ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸਦੀ ਸ੍ਰਿਸ਼ਟੀ ਦੇ ਵਿੱਚ ਜੋ ਡਿਊਟੀ ਲੱਗੀ ਆ ਉਹ ਦੂਸਰੇ ਜੀਵਾਂ ਨੂੰ ਉਹ ਕਰਨੀ ਚਾਹੀਦੀ। ਹੁਣ ਸੇਵਾ ਦੇ ਕਈ ਤਰੀਕੇ ਨੇ। ਇੱਕ ਤਾਂ ਹੈਗੀ ਹੈ ਸੇਵਾ ਜਾਣੀ ਆ, ਉੱਥੇ ਟੀ ਸ਼ਰਟ ਪਾ ਕੇ ਖੜਨਾ ਆਪਾਂ, ਵੇ ਲੈ ਵੇ ਇਸ ਜਥੇਬੰਦੀ ਦੇ ਆਪਾਂ ਆ ਗਏ ਹਾਂ, ਜਾਂ ਇਸ ਧਰਮ ਦੇ ਆ ਗਏ ਹਾਂ, ਜਾਂ ਇਸ ਗਵਰਨਮੈਂਟ ਦੇ ਆ ਗਏ ਹਾਂ। ਉਹ ਡਿਊਟੀ ਟਾਈਪ ਹੁੰਦੀ, ਉਹਦੇ ਵਿੱਚ ਇੱਕ ਹਉਮੈ ਝਲਕ ਰਹੀ ਹੁੰਦੀ ਆ। ਇੱਕ ਹੁੰਦੀ ਆ ਵੀ ਕਿਸੇ ਨੂੰ ਲੋੜ ਆ ਤਾਂ ਤੁਸੀਂ ਉਹਦੀ ਮਦਦ ਕਰਤੀ, ਉਹ ਵੀ ਸੇਵਾ ਹੀ ਆ। ਅੱਜ ਸਵੇਰੇ ਬੜਾ ਮਨ ਖਰਾਬ ਹੋਇਆ ਜਦੋਂ ਟੀਵੀ ਦੇ ਉੱਤੇ ਦੇਖਿਆ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸਿਡਨੀ ਦੇ ਵਿੱਚੋਂ, ਕਿਉਂਕਿ ਉਹ ਆਪਣੀ ਮਾਂ ਦਾ ਕੇਅਰਰ ਸੀ, ਸੇਵਾਦਾਰ ਸੀ, ਉਹਨੂੰ ਪੈਸੇ ਮਿਲਦੇ ਸੀ ਉਸ ਕੰਮ ਦੇ, ਬਹੁਤ ਟਾਈਮ ਪੈਸੇ ਮਿਲਦੇ ਰਹੇ। ਔਰ ਉਹਦੀ ਮਾਂ ਮਰੀ ਨੂੰ 6 ਮਹੀਨੇ ਹੋ ਗਏ ਘਰ ਦੇ ਵਿੱਚ, ਅਤੇ ਉਹ ਛੱਡ ਕੇ ਚਲੇ ਗਿਆ ਮਰੀ ਨੂੰ, ਅਤੇ ਕਿਸੇ ਨੂੰ ਨਾ ਦੱਸਿਆ, ਨਾ ਫਿਊਨਰਲ, ਨਾ ਨਥਿੰਗ। 6 ਮਹੀਨੇ ਬਾਅਦ ਉਹਦੀ ਲਾਸ਼ ਕੱਢੀ ਆ, ਬਿਲਕੁਲ ਖਰਾਬ ਹੋਈ ਉਹ, ਅਤੇ ਪਤਾ ਲੱਗਦਾ ਆ ਕਿ ਉਸਨੂੰ ਨਾ ਖਾਣਾ ਨਾ ਪੀਣਾ, ਭੁੱਖ ਨਾਲ ਮਰੀ ਆ, ਵੀਕ ਹੋ ਕੇ, ਕਮਜ਼ੋਰ ਹੋ ਕੇ ਮਰੀ ਆ, ਉਹਦੀਆਂ ਦਵਾਈਆਂ ਨਹੀਂ ਸੀ। ਉਸਨੂੰ ਗ੍ਰਿਫਤਾਰ ਕੀਤਾ ਗਿਆ, ਉਹ ਜੇਲ੍ਹ ਦੇ ਵਿੱਚ ਆ। ਇੱਕ ਇਹੋ ਜਿਹੇ ਲੋਕ ਵੀ ਆ ਕਿ ਆਪਣੇ ਮਾਂ ਬਾਪ ਦੀ ਸੇਵਾ ਕਰਨ ਦੇ ਲਈ ਉਹ ਵੱਡੀਆਂ ਵੱਡੀਆਂ ਜੌਬਾਂ ਛੱਡੀਆਂ ਨੇ। ਮੈਂ ਜਾਣਦਾ ਬਹੁਤ ਆਪਣੇ ਨੇੜੇ ਦੇ ਕਰੀਬੀ ਆ, ਬਹੁਤ ਸੈਕਰੀਫਾਈਸ ਕੀਤੇ ਆ ਮਾਂ ਬਾਪ ਦੀ ਸੇਵਾ ਕਰਨ ਲਈ, ਕਿਉਂਕਿ ਮਾਂ ਬਾਪ ਵੀ ਬੱਚਿਆਂ ਨੂੰ ਪਾਲਣ ਲਈ ਸੇਵਾ, ਮਤਲਬ ਸਾਰਾ ਕੁਛ ਛੱਡਦੇ ਨੇ, ਜੌਬਾਂ ਛੱਡਦੇ ਨੇ, ਬਹੁਤ ਕੁਛ ਕਰਦੇ ਨੇ। ਔਰ ਇੱਕ ਇਹੋ ਜਿਹੇ ਵੀ ਕਿਰਤਕਣ ਨੇ ਕਿ ਸਰਕਾਰ ਪੈਸੇ ਵੀ ਦੇ ਰਹੀ ਹੈ, ਉਹ ਨਜ਼ਾਰੇ ਵੀ ਲੈ ਰਹੇ ਨੇ, ਅਤੇ ਫਿਰ ਵੀ ਇਹੋ ਜਿਹੀ ਬਿਰਤੀ ਲੋਕਾਂ ਦੀ ਬਣਦੀ ਆ। ਅਕਲੀ ਸਾਹਿਬ ਸੇਵੀਏ ਅਕਲੀ ਕੀਜੇ ਦਾਨ। ਪਰਮਾਤਮਾ ਦੀ ਸੇਵਾ ਵੀ ਅਕਲ ਨਾਲ ਕਰਨੀ ਹੈ ਅਤੇ ਦਾਨ ਵੀ ਅਕਲ ਨਾਲ ਦੇਣਾ ਹੈ, ਅਤੇ ਜਿਹੜੀ ਸੇਵਾ ਦੁਨੀਆ ਦੇ ਵਿੱਚ ਅਸੀਂ ਪਰਮਾਤਮਾ ਦੇ ਬਣਾਏ ਜੀਵਾਂ ਦੀ ਕਰਨੀ ਹੈ ਉਹ ਵੀ ਅਕਲ ਨਾਲ ਕਰਨੀ ਆ। ਕਈ ਵਾਰੀ ਬੇਲੋੜੀ ਵਾਧੂ ਸੇਵਾ ਜਿਹੜੀ ਆ ਉਹ ਬੈਕਫਾਇਰ ਕਰਦੀ ਆ, ਬਹੁਤ ਵਾਰੀ ਅਸੀਂ ਦੇਖਿਆ। ਹੁਣ ਸੇਵਾ ਦੇ ਕਈ ਐਸਪੈਕਟ ਹੁੰਦੇ ਨੇ। ਕਿਤੇ ਕੋਈ ਤੁਹਾਡੇ ਘਰ ਬੂਟੇ ਲਾਏ ਹੋਏ ਆ, ਗਾਰਡਨ ਲਾਇਆ ਹੋਇਆ ਤੁਸੀਂ, ਈਵਨ ਤੁਲਸੀ ਦਾ ਬੂਟਾ ਲਾਇਆ ਹੋਇਆ ਜਾਂ ਟਮਾਟਰਾਂ ਦਾ ਲਾਇਆ ਹੋਇਆ, ਉਹਨੂੰ ਪਾਣੀ ਪਾਉਣਾ ਵੀ ਇੱਕ ਸੇਵਾ ਆ। ਕੋਈ ਬੂਟੇ ਮਰ ਰਹੇ ਨੇ, ਔੜ ਲੱਗੀ ਹੋਈ ਆ, ਪਾਣੀ ਨਹੀਂ ਪੈ ਰਿਹਾ, ਉਹਨਾਂ ਨੂੰ ਸਵੇਰੇ ਸ਼ਾਮ ਪਾਣੀ ਪਾ ਦੇਣਾ, ਉਹ ਵੀ ਇੱਕ ਸੇਵਾ ਆ, ਉਹ ਬਹੁਤ ਵੱਡੀ ਸੇਵਾ ਆ ਅਸਲ ਦੇ ਵਿੱਚ। ਕਿਉਂਕਿ ਨਾ ਤਾਂ ਉੱਥੇ ਤੁਸੀਂ ਲੋਕਾਂ ਨੂੰ ਡਿਕਲੇਅਰ ਕਰਨਾ ਹੁੰਦਾ ਵੀ ਮੈਂ ਸੇਵਾ ਕਰ ਰਿਹਾ, ਉਹ ਇੱਕ ਹੋਰ ਲੈਵਲ ਦੀ ਸੇਵਾ, ਉਹ ਵੱਡੇ ਲੈਵਲ ਦੀ ਸੇਵਾ ਹੈ। ਕੋਈ ਪਸ਼ੂ ਬਿਮਾਰ ਹੈ, ਕੁੱਤਾ ਬਿੱਲਾ ਬਿਮਾਰ ਹੈ, ਉਹਦੀ ਸੇਵਾ ਕਰਨੀ, ਉਹਦਾ ਦੇਖਭਾਲ ਕਰਨੀ, ਮੱਲਮ ਪੱਟੀ ਕਰਨੀ, ਉਹ ਵੀ ਸੇਵਾ ਹੈ। ਭਾਈ ਘਨੱਈਆ ਜੀ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਵੀ ਪਾਣੀ ਪਿਆ ਰਹੇ ਨੇ, ਉਹਨੂੰ ਜਲ ਛਕਾ ਰਹੇ ਨੇ, ਉਹ ਵੀ ਸੇਵਾ ਹੈ। ਉਹਦਾ ਜਿਹੜਾ ਫਲ ਹੈ ਉਹ ਇਨਾਮ ਹੈ, ਗੁਰੂ ਸਾਹਿਬ ਦਿੰਦੇ ਨੇ। ਅਤੇ ਇਹ ਤਾਂ ਹੈਗਾ ਸੇਵਾ ਕਰਨ ਵਾਲਿਆਂ ਦੀ ਬਿਰਤੀ, ਇੱਕ ਹੈਗੀ ਹੁਣ ਸੇਵਾ ਲੈਣ ਵਾਲਿਆਂ ਦੀ ਬਿਰਤੀ। ਮਨ ਫਿਰ ਖਰਾਬ ਹੋਇਆ ਸਵੇਰੇ ਹੀ ਜਦੋਂ ਨਿਊਜ਼ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਸੇਵਾ ਕਰਦੇ ਨੇ ਕੁਦਰਤੀ ਆਫਤਾਂ ਦੇ ਵਿੱਚ, ਜਿਵੇਂ ਅੱਗਾਂ ਲੱਗ ਗਈਆਂ, ਔੜ ਆ ਗਏ, ਹੜ੍ਹ ਆ ਗਿਆ। ਹੁਣ ਤਾਜ਼ੀ ਖਬਰ ਇਹ ਹੈ ਕਿ ਆਸਟ੍ਰੇਲੀਅਨ ਡਿਫੈਂਸ ਫੋਰਸ ADF ਪਹੁੰਚੀ ਹੋਈ ਆ ਹੜ੍ਹ ਪੀੜਿਤ ਇਲਾਕਿਆਂ ਦੇ ਵਿੱਚ, SES ਪਹੁੰਚੀ ਹੋਈ ਆ, ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ, RFS ਹੈ, ਰੂਰਲ ਬੁਸ਼ਫਾਇਰ ਬ੍ਰਿਗੇਡ ਹੈ, ਅਤੇ ਉਹ ਕੰਮ ਕਰ ਰਹੇ ਨੇ ਜਾ ਜਾ ਕੇ ਵਲੰਟੀਅਰ। ਉੱਥੋਂ ਵੀ ਰਿਪੋਰਟ ਆ ਰਹੀ ਹੈ ਕਿ ਜਿੱਥੇ ਉਹ ਕਰਦੇ ਨੇ ਸਾਫ਼ ਸਫਾਈਆਂ ਕਰਨ ਜਾਂਦੇ ਨੇ ਅਤੇ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਨੇ, ਅਬਿਊਜ਼ ਕਰ ਰਹੇ ਨੇ, ਸਾਰੇ ਨਹੀਂ ਕੁਛ। ਅੱਗੇ 3 ਕੁ ਸਾਲ ਪਹਿਲਾਂ ਅੱਗਾਂ ਲੱਗੀਆਂ ਸੀ ਬਹੁਤ ਭਿਆਨਕ, 2019 ਦੀ ਗੱਲ ਹੈ, ਅਤੇ ਉਦੋਂ ਮੀਡੀਆ ਦੇ ਵਿੱਚ ਬਹੁਤ ਗੱਲ ਚੱਕੀ ਸੀਗੀ, ਪ੍ਰਾਈਮ ਮਿਨਿਸਟਰ ਨੂੰ ਜੀ ਉਹ ਉਹਨੇ ਗਾਲਾਂ ਕੱਢਤੀਆਂ, ਪ੍ਰਾਈਮ ਮਿਨਿਸਟਰ ਨੂੰ ਜੀ ਉਹਨੇ ਉਹ ਕਰਤਾ। ਮੈਂ ਉਦੋਂ ਵੀ ਕਹਿ ਰਿਹਾ ਸੀ ਇਹ ਗੱਲਾਂ ਗਲਤ ਨੇ, ਅੱਗਾਂ ਪ੍ਰਾਈਮ ਮਿਨਿਸਟਰ ਕਰਕੇ ਨਹੀਂ ਲੱਗੀਆਂ, ਅੱਗਾਂ ਕਿਸੇ ਚੀਫ ਮਿਨਿਸਟਰ ਕਰਕੇ ਨਹੀਂ ਲੱਗੀਆਂ, ਇਹ ਕੁਦਰਤੀ ਲੱਗਦੀਆਂ ਆਈਆਂ ਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ, ਇਹ ਲੱਗਣੀਆਂ ਗਾਂ ਵੀ ਲੱਗਣੀਆਂ ਨੇ, ਇਹ ਵਟ ਅਬਾਊਟਰੀ ਹੈ। ਹੁਣ ਤੂੰ ਇੱਥੇ ਕੀ ਕਰਨਾ ਹੈ, ਹੁਣ ਜਦ ਸਾਡਾ ਜਲ ਕੇ ਤਬਾਹ ਹੋ ਗਿਆ ਹੁਣ ਤੂੰ ਕੀ ਕਰਨਾ ਹੈ, ਇਹ ਮਾਨਸਿਕਤਾ ਲੋਕਾਂ ਦੀ ਹੈ। ਇਹ ਜਿਹੜਾ ਕੂੜ ਬਰੂਦ ਆਪਾਂ ਭਰਦੇ ਹਾਂ ਨਾ ਟੀਵੀਆਂ ਦੇ ਉੱਤੇ, ਮੀਡੀਆ ਦੇ ਉੱਤੇ, ਆਹ ਜੀ ਇਹ ਕਰੀ ਜਾਂਦੇ ਆ, ਉਹ ਜੀ ਇਉਂ ਕਰੀ ਜਾਂਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਗਲਾ ਆਪਣਾ ਟਾਈਮ ਕੱਢ ਕੇ ਤੁਹਾਡੀ ਖਬਰ ਲੈਣ ਆਇਆ, ਕੁਛ ਕਰੇਗਾ, ਅੱਗ ਤਾਂ ਨਹੀਂ ਉਹਨੇ ਲਾਈ। ਇਹ ਆਪਣੀ ਸੁਸਾਇਟੀ ਦੇ ਵਿੱਚ ਵੀ ਹੁੰਦਾ, ਆਪਣੇ ਪਰਿਵਾਰਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਆ, ਕੋਈ ਅਫਸੋਸ ਕਰਨਾ ਤਾਂ ਉਹਦੇ ਨਾਲ ਬੰਦੇ ਲੜ ਪੈਂਦੇ ਆ, ਤੂੰ ਹੁਣ ਕੱਲ੍ਹ ਆ ਗਿਆ, ਤੂੰ ਮਰਿਆ ਹੀ ਜਾਣਦਾ ਸੀ, ਤੂੰ ਮਰਿਆ ਹੀ ਦੇਖਣਾ ਚਾਹੁੰਦਾ ਸੀ ਸਾਨੂੰ, ਉਹਦੇ ਗੱਲ ਪੈ ਜਾਂਦੇ ਆ ਕੇ। ਹੁਣ ਵੀ ਪ੍ਰਾਈਮ ਮਿਨਿਸਟਰ ਨੂੰ ਬਲੇਮ ਹੋਈ ਜਾਂਦਾ ਜੀ, ਪ੍ਰੀਮੀਅਰ ਨੂੰ ਬਲੇਮ ਹੋਈ ਜਾਂਦਾ ਹੜ੍ਹਾਂ ਦਾ। ਜਿਹੜਾ ਗੁੱਸਾ ਆ ਉਹ ਲੋਕ ਸਰਕਾਰਾਂ 'ਤੇ ਕੱਢ ਰਹੇ ਨੇ, ਚਾਹੇ ਕੋਈ ਵੀ ਸਰਕਾਰ ਹੋਵੇ ਕਿਤੇ ਵੀ, ਜਿਹੜੀ ਰਿਸਪੋਂਸ ਹੈ ਰਿਸਪੋਂਸ ਦੇ ਰਹੇ ਨੇ ਲੋਕ, ਅਸੀਂ ਖੁਦ ਜਾਣਦੇ ਹਾਂ ਗਰਾਊਂਡ ਲੈਵਲ 'ਤੇ, ਲੋਕ ਖੁਦ ਬਹੁਤ ਸੇਵਾ ਕਰ ਰਹੇ ਨੇ, SES ਕਰ ਰਹੀ ਹੈ, ਬੁਸ਼ ਫਾਇਰ ਬ੍ਰਿਗੇਡ ਕਰ ਰਹੀ ਹੈ ਉਹਨਾਂ ਦੀ ਮਦਦ, ਪੁਲਿਸ ਕਰ ਰਹੀ ਹੈ, ਇੱਥੋਂ ਤੱਕ ਕਿ ਆਸਟ੍ਰੇਲੀਅਨ ਡਿਫੈਂਸ ਫੋਰਸ ਵੀ ਲੱਗੀ ਹੋਈ ਆ। ਮੈਂ ਖੁਦ ਦੇਖੇ ਨੇ ਫੌਜੀ, ਮੈਂ ਪਿੱਛੇ ਜਿਹਾ ਟਰੈਵਲ ਕੀਤਾ ਸੀ ਅਤੇ ਉਹ KFC ਦੇ ਉੱਤੇ ਆਪਣਾ ਖਾਣਾ ਦਾਣਾ ਖਾ ਰਹੇ ਸੀ, ਬੂਟ ਉਹਨਾਂ ਦੇ ਲਿਬੜਿਓ, ਕੱਪੜੇ ਉਹਨਾਂ ਦੇ ਲਿਬੜਿਓ, ਅਤੇ ਫਿਰ ਵੀ ਲੋਕ ਸੇਵਾ ਕਰਦਿਆਂ ਨੂੰ ਵੀ ਮਤਲਬ ਅਬਿਊਜ਼ ਕਰੀ ਜਾਂਦੇ ਆ। ਕਿੱਥੇ ਕਿ ਸਾਡੀ ਮਾਨਸਿਕਤਾ ਗਿਰ ਡਿੱਗ ਪਈ ਆ। ਹੈਲੀਕਾਪਟਰਾਂ ਰਾਹੀਂ ਸਮਾਨ ਪਹੁੰਚਾ ਰਹੇ ਨੇ ਜਿੰਨੇ ਕੁ ਵੀ ਹੋ ਸਕਦਾ, ਪਰ ਸਕੇਲ ਹੀ ਐਡਾ ਵੱਡਾ ਆ, 500-600 ਸਕੇਅਰ ਕਿਲੋਮੀਟਰ, ਔਰ ਲੋਕ ਕਿੱਥੇ ਕਿੱਥੇ ਰਹਿ ਰਹੇ ਨੇ ਰਿਮੋਟ ਦੇ ਵਿੱਚ, ਉਹ ਸਾਰਿਆਂ ਨੂੰ ਟੱਚ ਕਰਨਾ ਬਹੁਤ ਮੁਸ਼ਕਲ ਕੰਮ ਹੈ। ਉੱਪਰੋਂ ਜਦੋਂ ਰਾਹ ਵੀ ਬੰਦ ਹੋਣ, ਤੁਸੀਂ ਕਿੰਨੇ ਕੁ ਹੈਲੀਕਾਪਟਰ ਲਾ ਦੋਗੇ। ਸੋ ਅੱਜ ਦੋ ਤਿੰਨ ਇਹ ਖਬਰਾਂ ਦੇਖੀਆਂ ਪੜ੍ਹੀਆਂ ਅਤੇ ਮੈਂ ਸੋਚਿਆ ਕਿ ਇਹਦੇ ਬਾਰੇ ਵੀ ਗੱਲ ਕਰ ਲਈਏ ਕਿ ਇਕੱਲੇ ਅਸੀਂ ਸੇਵਾਦਾਰ ਬਣਨਾ ਨਹੀਂ, ਅਗਰ ਕੋਈ ਸਾਡੀ ਮਦਦ ਕਰਦਾ ਤਾਂ ਅਸੀਂ ਸ਼ੁਕਰਾਨਾ ਵੀ ਕਰਨਾ ਆ। ਸਾਨੂੰ ਵੀ ਬਹੁਤ ਮਦਦ ਦੀ ਲੋੜ ਹੁੰਦੀ ਆ, ਅਸੀਂ ਬਿਮਾਰ ਹੋ ਜਾਂਦੇ ਹਾਂ, ਸਾਨੂੰ ਡਾਕਟਰਾਂ ਦੀ ਲੋੜ ਹੁੰਦੀ ਆ, ਸਾਨੂੰ ਨਰਸਿਸ ਦੀ ਲੋੜ ਹੁੰਦੀ ਆ, ਸਾਨੂੰ ਟਰਾਂਸਪੋਰਟ ਵਰਕਰ ਦੀ ਲੋੜ ਹੁੰਦੀ ਆ। ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੀਏ, ਚਾਹੇ ਉਹਨਾਂ ਨੂੰ ਤਨਖਾਹ ਮਿਲਦੀ ਆ, ਪਰ ਐਕਚੁਅਲੀ ਖੜ੍ਹੇ ਤਾਂ ਹੈ ਨਾ, ਸਾਨੂੰ ਉਹਨਾਂ ਦੇ ਬਟੂਏ ਵੱਲ ਨੂੰ ਨਹੀਂ ਦੇਖਣਾ ਚਾਹੀਦਾ। ਡਿਫੈਂਸ ਫੋਰਸ ਨੂੰ ਤਨਖਾਹ ਮਿਲਦੀ ਆ, ਉਹ ਉਸ ਕੰਮ ਦੀ ਨਹੀਂ ਮਿਲਦੀ ਜਿਹੜੇ ਉਹ ਕਰ ਰਹੇ ਨੇ, ਉਹਨਾਂ ਨੂੰ ਡਿਫੈਂਸ ਦੀ ਮਿਲਦੀ ਆ, ਪਰ ਉਹ ਉਸ ਟਾਈਮ ਦੇ ਵਿੱਚ ਲੋਕਾਂ ਨੂੰ ਹੈਲਪ ਦੇ ਰਹੇ ਨੇ, ਰਾਹਤ ਦੇ ਰਹੇ ਨੇ, ਤਾਂ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਪਹਿਲਾਂ ਇਹ ਸ਼ੁਰੂ ਤੋਂ ਆਪਣੇ ਤੋਂ ਹੀ ਕਰਨਾ ਘਰੋਂ, ਫਿਰ ਆਪਾਂ ਸੁਸਾਇਟੀ ਦੇ ਵਿੱਚ ਕਰਨਾ ਕਿ ਕੋਈ ਸਰਵਿਸ ਪ੍ਰੋਵਾਈਡ ਹੋ ਰਹੀ ਆ ਸਾਨੂੰ, ਚਾਹੇ ਉਹ ਪੈਸੇ ਲੈ ਕੇ ਹੋ ਰਹੀ, ਪਰ ਆਪਾਂ ਉਹਨੂੰ ਐਪਰੀਸ਼ੀਏਟ ਕਰੀਏ, ਆਪਾਂ ਉਹਦਾ ਧੰਨਵਾਦ ਕਰੀਏ ਕਿ ਹਾਂ ਇਹ ਸੇਵਾ ਜਿਹੜੀ ਆ ਉਪਲਬਧ ਹੈ ਸਾਨੂੰ। ਹੁਣ ਉਹਨਾਂ ਵੱਲ ਧਿਆਨ ਕਰਨਾ ਚਾਹੀਦਾ ਜਿੱਥੇ ਇਹ ਚੀਜ਼ਾਂ ਹੈ ਹੀ ਨਹੀਂ। ਸੋ ਸੇਵਾ ਕਰਨੀ ਵੀ ਸਾਨੂੰ ਸਿੱਖਣੀ ਆਉਣੀ ਚਾਹੀਦੀ ਹੈ, ਅਤੇ ਸੇਵਾ ਸਾਨੂੰ ਲੈ ਕੇ ਸਾਨੂੰ ਐਪਰੀਸ਼ੀਏਟ ਕਰਨਾ ਵੀ ਸਿੱਖਣਾ ਚਾਹੀਦਾ। ਜੇ ਕੋਈ ਸੇਵਾ ਕਰ ਰਿਹਾ ਉਹਦੇ ਨਾਲ ਖੜ੍ਹ ਜਾਣਾ ਚਾਹੀਦਾ ਜਾ ਕੇ, ਵੀ ਅਸੀਂ ਤੇਰੀ ਮਦਦ ਕਰਦੇ ਹਾਂ। ਅਤੇ ਇਹ ਸੀ ਅੱਜ ਦਾ ਵਿਚਾਰ, ਵਿਚਾਰਾਂ ਚੱਲੀ ਜਾਣਗੀਆਂ। ਤਾਇਆ ਜੀ ਸਾਡੇ ਨਾਲ ਆ ਰਹੇ ਨੇ ਸਿਡਨੀ ਵਾਲੇ, ਅਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣੀਆਂ। ਇੱਕ ਤੁਹਾਨੂੰ ਬਹੁਤ ਵਧੀਆ ਗੀਤ ਸੁਣਾਉਂਦੇ ਹਾਂ ਸਵੇਰੇ ਸਵੇਰੇ, ਪਹਿਲਾ ਹੀ ਗੀਤ ਲਖਵਿੰਦਰ ਬਟਾਲੀ ਦਾ, ਵੈਸੇ ਸੂਫੀਆਨਾ ਗੀਤ ਇਹਦੇ ਜ਼ਿਆਦਾ ਹੁੰਦੇ ਨੇ, ਅਤੇ ਗੀਤ ਸੁਣਦੇ ਹਾਂ ਜੀ। ਇਹ ਗੀਤ 2021 'ਚ ਹੀ ਆਇਆ ਸੀਗਾ, ਜਿੰਦੇ।
ਚੱਲ ਜਿੰਦੇ ਚੱਲ ਉੱਥੇ ਚੱਲੀ ਜਿੱਥੇ ਅਕਲ ਦੇ ਸਾਰੇ ਅੰਨੇ ਨਾ ਕੋਈ ਸਾਡੀ ਜ਼ਾਤ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ ਦੱਸਣੀ ਜਿੰਦੇ ਬੋਲਣੀ ਜਿੰਦੇ ਦੱਸਣੀ ਜਿੰਦੇ ਇਹ ਕੈਸੇ ਲੱਛਣ ਤੇਰੇ ਕਦੇ ਬੁੱਕਲ ਵਿੱਚ ਰਾਂਝਾ ਮਾਹੀ ਕਦੇ ਬੁੱਕਲ ਵਿੱਚ ਖੇੜੇ ਬੋਲਣੀ ਜਿੰਦੇ ਦੱਸਣੀ ਜਿੰਦੇ ਰੋਸ਼ਨ ਕਰ ਵੇ ਨੂਰ ਮੁਕੱਦਰ ਕਿਉਂ ਉਲ ਜਾਵੇ ਤਾਣੇ ਤੂੰ ਕਦੇ ਮੁਹੱਬਤ ਕਦੇ ਮੁਰਾਬਤ ਤੇਰੀਆਂ ਤੂੰ ਹੀ ਜਾਣੇ ਰੋਸ਼ਨ ਕਰ ਵੇ ਨੂਰ ਮੁਕੱਦਰ ਕਿਉਂ ਉਲ ਜਾਵੇ ਤਾਣੇ ਤੂੰ ਕਦੇ ਫਸਾਨਾਕਦੇ ਬੁਕਲ ਵਿੱਚ ਰਾਂਝਾ ਮਾਹੀ ਕਦੇ ਬੁਕਲ ਵਿੱਚ ਖੇੜੇ ਬੋਲ ਨੀ ਦਿੰਦੇ ਦੱਸ ਨੀ ਦਿੰਦੇ ਮਾਸਾ ਪਲ ਵਿੱਚ ਤੋਲਾ ਤੇਰੀ ਥਾਂ ਕਿਸੇ ਨਾ ਪਾਈ ਤੂੰ ਕਦੇ ਨਿਆਮਤ ਕਦੇ ਕਿਆਮਤ ਡਾਡੀ ਤੂੰ ਹਰ ਜਾਈ ਪਲ ਵਿੱਚ ਮਾਸਾ ਪਲ ਵਿੱਚ ਤੋਲਾ ਤੇਰੀ ਥਾਂ ਕਿਸੇ ਨਾ ਪਾਈ ਤੂੰ ਕਦੇ ਅਲਾਮਾ ਕਦੇ ਉਲਾਮਾ ਕਦੇ ਅਲਾਮਾ ਕਦੇ ਉਲਾਮਾ ਨੀ ਤੇਰੇ ਰੂਪ ਬਥੇਰੇ ਕਦੇ ਬੁਕਲ ਵਿੱਚ ਰਾਂਝਾ ਮਾਹੀ ਕਦੇ ਬੁਕਲ ਵਿੱਚ ਖੇੜੇ ਬੋਲ ਨੀ ਦਿੰਦੇ ਦੱਸ ਨੀ ਦਿੰਦੇ
ਹੈਰਾਨ ਹੂੰ ਤੁਮ ਕੌਣ ਹੋ ਕਿਆ ਹੋ ਹਾਥ ਆਓ ਤੋ ਬੁੱਧ ਹਾਥ ਨਾ ਆਓ ਤੋ ਖੁਦਾ
ਜੀ ਲਖਵਿੰਦਰ ਬਟਾਲੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਮਲਕੀਤ ਸਿੰਘ ਜੀ ਕੀ ਹਾਲ ਚਾਲ ਹੈ ਪਿਆਰਿਓ ਕੈਨਬਰਾ ਤੋਂ ਸਾਡੇ ਨਾਲ ਜੁੜਦੇ ਨੇ ਮਨਿੰਦਰਜੀਤ ਸਿੱਧੂ ਟਾਰਨੈਟ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਫਤਿਹ ਬੁਲਾ ਰਹੇ ਨੇ ਜਸਵੰਤ ਰਾਏ ਜੀ ਗੁੱਡ ਮੋਰਨਿੰਗ ਨਿਸ਼ਾਨ ਅਮਰਕੋਟ ਜੀ ਕੀ ਹਾਲ ਚਾਲ ਹੈ ਅਤੇ ਸੁਖਜੀਵਨ ਭਾਅ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਹਾਜ਼ਰੀ ਲਾ ਲਓ ਜੀ 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 ਹਾਜ਼ਰੀ ਲੱਗ ਚੁੱਕੀ ਹੈ ਵਿਨੀਪੈਗ ਤੋਂ ਗੌਰਵ ਸ਼ਰਮਾ ਜੀ ਵੀ ਪ੍ਰੋਗਰਾਮ 'ਚ ਜੁੜਦੇ ਨੇ ਅਤੇ ਵਰਿੰਦਰ ਇੰਗਲੈਂਡ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਿਸੇ ਵੀ ਟਾਈਮ ਈਮੇਲ ਦੇ ਜ਼ਰੀਏ ਵੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲਸ ਚੱਲ ਰਹੀਆਂ ਨੇ ਅਤੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਸਾਇਲੈਂਟਲੀ ਜੁੜਦੇ ਨੇ ਪੋਡਕਾਸਟ ਦੇ ਵਿੱਚ ਸਾਨੂੰ ਸੁਣਦੇ ਨੇ ਦੇਸ਼ ਵਿਦੇਸ਼ ਦੇ ਵਿੱਚ ਅਤੇ ਕੱਲ੍ਹ 11 ਸਾਲ ਹੋਏ ਹਰਮਨ ਰੇਡੀਓ ਨੂੰ ਅਤੇ ਦੂਜੀ ਪਾਰੀ 'ਚ ਵੈਸੇ ਤਾਂ 2005 ਦਾ ਚੱਲ ਰਿਹਾ ਔਰ ਕੋਸ਼ਿਸ਼ ਰਹੇਗੀ ਚੱਲਦਾ ਰਹੇਗਾ ਸਾਰੇ ਸਾਡੇ ਜਿਹੜੇ ਪ੍ਰੈਜੈਂਟਰਸ ਨੇ ਸਾਡੇ ਵਾਲੰਟੀਅਰਸ ਨੇ ਸਾਰੇ ਬੜੇ ਵਧੀਆ ਸ਼ਿੱਦਤ ਦੇ ਨਾਲ ਯੋਗਦਾਨ ਪਾ ਰਹੇ ਨੇ ਸੋ ਪਿਆਰਿਓ ਮੌਸਮ ਆਸਟ੍ਰੇਲੀਆ ਦੇ ਵਿੱਚ ਇਸ ਸਾਲ ਬੜਾ ਔਖਾ ਆ ਚੱਲ ਰਿਹਾ ਅਤੇ ਸਿਡਨੀ ਦੇ ਵਿੱਚ ਅੱਜ 25 ਡਿਗਰੀ ਰਹੇਗਾ ਮੈਲਬਰਨ 'ਚ 24 ਡਿਗਰੀ ਬ੍ਰਿਸਬਨ 'ਚ 29 ਡਿਗਰੀ ਪਰਥ ਦੇ ਵਿੱਚ 29 ਡਿਗਰੀ ਗਰਜ ਦੇ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਪਰ ਉੱਥੇ ਪਰਥ ਗਏ ਸੀ ਤਾਂ ਲੋਅ ਚੱਲੀ ਸੀ ਇੱਕ ਦਿਨ ਮੈਨੂੰ ਇੰਡੀਆ ਵਾਲੀ ਫੀਲਿੰਗ ਆ ਗਈ ਮੀਂਹ ਨਹੀਂ ਪੈ ਰਹੇ ਉੱਥੇ 3-4 ਮਹੀਨੇ ਕਹਿੰਦੇ ਹੋ ਗਏ ਆ ਐਡਲੇਡ ਵਿੱਚ 31 ਡਿਗਰੀ ਗਰਮੀ ਕੈਨਬਰਾ ਦੇ ਵਿੱਚ 27 ਡਿਗਰੀ ਅਤੇ ਡਾਰਵਿਨ ਦੇ ਵਿੱਚ 34 ਡਿਗਰੀ ਮੀਂਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 22 ਡਿਗਰੀ ਆ ਔਰ ਦਿਨਾਂ ਨੂੰ ਅੱਜ 33 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ ਜੀ ਜਿਵੇਂ ਦੱਸਿਆ ਹੀ ਸੀ ਕਿ ਵੋਟਾਂ ਪੈ ਕੇ ਹਟੀਆਂ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਅਤੇ 25 ਸੀਟਾਂ ਤਕਰੀਬਨ ਲੈ ਲਈਆਂ ਲੇਬਰ ਪਾਰਟੀ ਨੇ ਉਹਨੂੰ 24 ਚਾਹੀਦੀਆਂ ਸੀ ਸੋ ਆਊਟਰਾਈਟ ਸਰਕਾਰ ਉਹਨਾਂ ਦੀ ਬਣ ਗਈ ਆ ਅਤੇ ਨਵੇਂ ਪ੍ਰੀਮੀਅਰ ਸਿਲੈਕਟ ਹੋ ਚੁੱਕੇ ਨੇ ਇਲੈਕਟ ਹੋ ਚੁੱਕੇ ਨੇ ਔਰ ਲਿਬਰਲ ਜਿਹੜੇ ਨੇ ਉਹ 12 ਸੀਟਾਂ 'ਤੇ ਸਿਮਟ ਕੇ ਰਹਿ ਗਏ ਨੇ ਇਸ ਤੋਂ ਇਲਾਵਾ ਹੋਰ ਕਈ ਖਬਰਾਂ ਨੇ ਯੂਕਰੇਨ ਦੀ ਖਬਰ ਆ ਕਈ ਸ਼ਹਿਰਾਂ ਦੇ ਵਿੱਚ ਬੰਬਾਰੀ ਚੱਲ ਰਹੀ ਆ ਪਰ ਸੋਸ਼ਲ ਮੀਡੀਆ 'ਤੇ ਯੂਕਰੇਨ ਜਿੱਤ ਰਿਹਾ ਹੈ ਇਹ ਇੱਕ ਤ੍ਰਾਸਦੀ ਆ ਉਹਨਾਂ ਦੇ ਲੋਕ ਮਰ ਰਹੇ ਨੇ ਇਨਫਰਾਸਟ੍ਰਕਚਰ ਤਬਾਹ ਹੋ ਰਿਹਾ ਅਤੇ ਪੱਛਮੀ ਮੀਡੀਆ ਇਹ ਦਿਖਾ ਰਿਹਾ ਕਿ ਯੂਕਰੇਨ ਦੇ ਲੋਕ ਜਿੱਤ ਰਹੇ ਨੇ ਉਹਨਾਂ ਨੂੰ ਹਥਿਆਰ ਦਿੱਤੇ ਜਾ ਰਹੇ ਨੇ ਅਤੇ ਕਿੰਨਾ ਕੁ ਸਹੀ ਹੈ ਕਿੰਨਾ ਗਲਤ ਹੈ ਬਿਲਕੁਲ ਗਲਤ ਹੈ ਮੇਰੇ ਹਿਸਾਬ ਨਾਲ ਉਹ ਬਸ ਬਲਦੀ ਤੇ ਤੇਲ ਪੈ ਰਿਹਾ, ਲੋਕ ਮਰਵਾ ਰਹੇ ਨੇ ਤੇ ਲੀਡਰ ਜਿਹੜੇ ਨੇ ਆਪਣੇ ਹਉਮੈ ਦੇ ਵਿੱਚ ਫਸੇ ਹੋਏ ਨੇ, ਦੇ ਆਰ ਨੋਟ ਨੈਗੋਸ਼ੀਏਟਿੰਗ ਪ੍ਰੋਪਰਲੀ ਇਨ ਦਾ ਮੇਨ ਟਾਈਮ। ਉਹਨਾਂ ਦੀਆਂ ਜਿਹੜੀਆਂ ਫੌਜਾਂ ਤਬਾਹ ਹੋ ਰਹੀਆਂ ਨੇ, ਸ਼ਾਇਦ ਐਂਡ ਗੇਮ ਵੀ ਇਹੀ ਹੋਵੇ ਕਿ ਖਤਮ ਹੀ ਕਰਨਾ ਹੋਵੇ ਸਾਰਾ ਕੁਛ। ਇਸ ਤੋਂ ਇਲਾਵਾ ਆਪਾਂ ਸੁਨੇਹੇ ਹੋਰ ਲੈ ਲੈਂਦੇ। ਅੰਮ੍ਰਿਤਪਾਲ ਸਿੰਘ ਸਾਡੇ ਨਾਲ ਛਾਪਟਨ ਤੋਂ ਜੁੜ ਗਏ ਨੇ ਅਤੇ ਭੁਪਿੰਦਰ ਚੰਡੂ ਜੀ ਸਾਡੇ ਨਾਲ ਜੁੜ ਗਏ ਨੇ ਕੁਇਕਰਸ ਹਿੱਲ ਤੋਂ ਬਰਨਾਲੇ ਵਾਲੇ, ਅਤੇ ਉਹ ਵੀ ਪ੍ਰੋਗਰਾਮ ਸੁਣਦੇ ਨੇ। ਸੁਖਵਿੰਦਰ ਸੌਂਦ ਭਾਅ ਜੀ ਸਤਿ ਸ਼੍ਰੀ ਅਕਾਲ, ਦੇਖਿਓ ਜੇ ਸੁਣਦੇ ਹੋ ਤਾਂ ਜ਼ਰੂਰ ਸਾਡੇ ਨਾਲ ਰਾਬਤਾ ਕਾਇਮ ਕਰੋ, ਬਹੁਤ ਦੇਰ ਹੋ ਗਏ ਤੁਹਾਡੇ ਸੁਨੇਹਾ ਆਏ ਨੂੰ। ਅਤੇ ਪੰਜਾਬ ਦੇ ਵਿੱਚ 10 ਕੈਬਨਿਟ ਮੰਤਰੀ ਜਿਹੜੇ ਬਣੇ ਨੇ ਅਤੇ ਇਹਨਾਂ ਦਾ ਜੋ ਖੁਲਾਸਾ ਆ ਉਹ ਬਿੱਟਾ ਸਾਹਿਬ ਤੋਂ ਹੀ ਆਪਾਂ ਲਵਾਂਗੇ ਕਿ ਕੌਣ ਕੌਣ ਬਣਿਆ ਅਤੇ ਉਹਨਾਂ ਦੀ ਕੀ ਕਪੈਸਿਟੀ ਅਤੇ ਕੈਪੇਬਿਲਿਟੀ ਹੈਗੀ ਆ। ਗਿਆਨੀ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਥੋੜ੍ਹੀ ਦੇਰ ਬਾਅਦ, ਅਤੇ ਮੈਂ ਉਹਨਾਂ ਪ੍ਰੋਗਰਾਮ 'ਚ ਲੈਂਦਾ ਹਾਂ ਅਤੇ ਇੱਕ ਗੀਤ ਚੁਣਿਆ ਮੈਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ, ਰਾਣੀ ਸੁੰਦਰਾਂ। ਬੜਾ ਹੀ ਅਲੌਕਿਕ ਕਿੱਸਾ ਆ ਰਾਣੀ ਸੁੰਦਰਾਂ ਦਾ, ਪੂਰਨ ਭਗਤ ਦਾ, ਬੜੇ ਪੰਜਾਬ ਦੇ ਕਿੱਸੇ ਨੇ ਅਤੇ ਉਹਦਾ ਇੱਕ ਹਿੱਸਾ ਵਾਰਤਾ ਇਹਨਾਂ ਨੇ, ਵਾਰਤਾ ਤਾਂ ਨਹੀਂ ਗੀਤ ਗਾਇਆ ਸੀ। ਅਤੇ ਆਓ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਗਿਆਨੀ ਜੀ।
ਪੂਰਨ ਜਤੀ ਰਾਣੀ ਸੁੰਦਰਾਂ ਦੇ ਰੰਗ ਮਹਿਲਾਂ ਚੋਂ ਪਹਿਰ ਦੇ ਤੜਕੇ ਜਾਗ ਕੇ ਗੁਰੂ ਗੋਰਖ ਦੇ ਟਿੱਲੇ ਦਾ ਰਾਹ ਫੜਦਾ ਹੈ, ਜਾਂਦੇ ਪੂਰਨ ਸਾਧ ਨੂੰ ਰਾਣੀ ਸੁੰਦਰਾਂ ਅਰਜੋਈਆਂ ਕਰਦੀਏ ਹਲਾਵੀਏ ਕਿਵੇਂ ਕਰਦੀ ਹੈ। ਦਿਲਾਂ ਤੇ ਲੱਗੀ ਠੇਸਨੀ ਸਾਡਾ ਰਾਣੀਏ ਮਲੰਗਾ ਵਾਲਾ ਵੇਸਨੀ, ਦੱਸ ਜੋਗੀਆਂ ਦਾ ਹੁੰਦਾ ਕਿਹੜਾ ਦੇਸਨੀ, ਦੱਸ ਜੋਗੀਆਂ ਦਾ ਹੁੰਦਾ ਕਿਹੜਾ ਦੇਸਨੀ, ਕਿਹੜੀ ਹੁੰਦੀ ਏ ਨਿਥਾਵੇਂ ਆਂਦੀ ਥਾਂ ਸੁੰਦਰਾ, ਜੋਗੀ ਉੱਡਦੇ ਬੱਦਲ ਦੀ ਥਾਂ ਸੁੰਦਰਾ। ਪਖੇਰੂ ਉੱਡ ਜਾਣ ਦੇ ਸਾਨੂੰ ਘੁੰਮਰਾਂ ਆਕਾਸ਼ ਵਿੱਚ ਪਾਣ ਦੇ, ਆਖੇ ਲੱਗ ਜਾ ਅਸਾਨੂੰ ਚੁਗ ਖਾਣ ਦੇ, ਆਖੇ ਲੱਗ ਜਾ ਅਸਾਨੂੰ ਚੁਗ ਖਾਣ ਦੇ, ਜਿੱਥੇ ਰੱਬ ਨੇ ਖਿਲਾਰੀ ਸਾਡੀ ਚੋਗ ਰਾਣੀਏ, ਇਹ ਤਾਂ ਤੋਰ ਦਾਰ ਗਾਹਾਂ ਦੇ ਸੰਜੋਗ ਰਾਣੀਏ। ਸਾਡਾ ਕਲਰਾਂ ਉਜਾੜਾਂ ਵਿੱਚ ਵਾਸਾ, ਇਸ ਜਿੰਦੜੀ ਦਾ ਕੀ ਪਰਵਾਸਾ, ਇਸ ਜਿੰਦੜੀ ਦਾ ਕੀ ਪਰਵਾਸਾ, ਕਦੋਂ ਸਾਹਾਂ ਦਾ ਸਰੀਰ ਚੋਂ ਜਨੌਰ ਉੱਡਜੇ, ਕਦੋਂ ਰਾਣੀਏ ਵਜੂਦ ਵਿੱਚੋਂ ਫੌਰ ਉੱਡਜੇ।
ਜੀ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ, ਪੁਰਾਣੇ ਗੀਤਾਂ ਦੀ ਸ਼ਰੰਖਲਾ ਦੇ ਵਿੱਚੋਂ। ਗੀਤ ਇੱਕ ਹੋਰ ਸੁਣਾਂਗੇ, ਗਿਆਨੀ ਜੀ ਦਾ ਸੰਪਰਕ ਹਜੇ ਸਾਡੇ ਨਾਲ ਬਣ ਨਹੀਂ ਪਾ ਰਿਹਾ। ਅਤੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਖਬਰ ਨਹੀਂ ਆ ਰਹੀ ਕਿ ਕੋਵਿਡ ਦਾ ਕੀ ਹੋਇਆ। ਕੋਵਿਡ ਦੀ ਕੋਈ ਖਬਰ ਨਹੀਂ, ਕੋਈ ਅੰਕੜੇ ਨਹੀਂ, ਕੋਈ ਲੋਕਡਾਊਨ ਨਹੀਂ, ਨਥਿੰਗ ਵਟਸੋਐਵਰ। ਅਤੇ ਕੱਲ੍ਹ ਹੀ ਮੇਰੀ ਚਾਲ ਸਾਹਿਬ ਨਾਲ ਗੱਲ ਚੱਲ ਰਹੀ ਸੀ ਕਿ ਅਮਰੀਕਾ ਦੇ ਵਿੱਚੋਂ ਆਉਣ ਜਾਣ ਦੇ ਲਈ ਹਜੇ ਵੀ ਕੋਵਿਡ ਦੇ ਟੈਸਟ ਜਿਹੜੇ ਜ਼ਰੂਰੀ ਕੀਤੇ ਜਾ ਰਹੇ ਨੇ। ਔਰ ਨਿਊਜ਼ੀਲੈਂਡ ਤੋਂ ਇੱਕ ਖਬਰ ਆ ਰਹੀ ਸੀ, ਨਿਊਜ਼ੀਲੈਂਡ ਵਾਲੇ ਦੱਸਿਓ ਜੇ ਸਹੀ ਆ, ਕਿ ਭਾਰਤ ਅਤੇ ਇੱਕ ਦੋ ਹੋਰ ਦੇਸ਼ਾਂ ਤੋਂ ਅਕਤੂਬਰ ਤੱਕ ਫਲਾਈਟਾਂ ਜਿਹੜੀਆਂ ਆ ਉਹ ਨਹੀਂ ਆ ਰਹੀਆਂ। ਰੀਜ਼ਨ ਕੀ ਦਿੱਤਾ? ਕਿ ਪ੍ਰੋਸੈਸਿੰਗ ਨਹੀਂ ਹੋ ਪਾ ਰਹੀ ਜੀ। ਅਤੇ ਇੱਕ ਕਮੈਂਟ ਲਿਖਿਆ ਸੀਗਾ ਵੀ ਜੇ 2-2.5 ਸਾਲ ਕੋਈ ਵੀ ਨਹੀਂ ਆਇਆ ਫਿਰ ਇਮੀਗ੍ਰੇਸ਼ਨ ਵਾਲੇ ਕਰ ਵੀ ਕੀ ਰਹੇ ਸੀ ਉਹਨਾਂ 2 ਸਾਲਾਂ ਦੇ ਵਿੱਚ, ਕੰਮ ਤਾਂ ਹੈ ਨਹੀਂ ਸੀ। ਅਤੇ ਬੜੀ ਇੰਟਰਸਟਿੰਗ ਸਿਚੁਏਸ਼ਨ ਬਣੀ ਹੋਈ ਆ। ਵੈਸੇ ਜਿਹੜਾ ਵੇਰੀਐਂਟ ਹੈ, BA ਦੀ ਗੱਲ ਚੱਲਦੀ ਸੀ, BA ਦਾ ਵੇਰੀਐਂਟ ਹੈ ਉਹ ਕਹਿੰਦੇ ਕਾਫੀ ਖਤਰਨਾਕ ਹੈ। ਖਤਰਨਾਕ ਨਹੀਂ, ਬੜੀ ਛੇਤੀ ਫੈਲਦਾ ਆ। ਚਾਈਨਾ ਦਾ ਇੱਕ ਪੂਰਾ ਜਿਹੜਾ ਸਟੇਟ ਆ ਉਹ ਲੋਕਡਾਊਨ ਕੀਤਾ ਗਿਆ ਹੈ ਇਸ ਦੇ ਸੰਬੰਧ ਦੇ ਵਿੱਚ, ਔਰ ਕਾਫੀ ਕੇਸਿਸ ਜਿਹੜੇ ਹੋ ਰਹੇ ਨੇ। ਪਰ ਇਹ ਹੁਣ ਹੈਡਲਾਈਨ ਨਹੀਂ, ਜਿਸ ਤਰ੍ਹਾਂ ਅੱਗੇ ਰੌਲਾ ਬਹੁਤ ਪੈਂਦਾ ਹੁੰਦਾ ਸੀ, ਲੈ ਬਈ ਆਹ ਕੋਵਿਡ ਆ ਗਿਆ ਜੀ, ਉੱਥੇ ਇੱਕ ਕੇਸ ਨਿਕਲਿਆ ਜੀ, ਉਹ ਸਾਰੀ ਸਟੇਟ ਹੀ ਲੋਕਡਾਊਨ ਕਰਤੀ। ਉਹੋ ਜਿਹੀ ਅਜੇ ਕੋਈ ਗੱਲਬਾਤ ਦਿਖਾਈ ਨਹੀਂ ਦੇ ਰਹੀ। ਖੈਰ, ਇੱਕ ਗੀਤ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰਦਾ। ਗੀਤ ਬੜਾ ਪਾਪੂਲਰ ਹੋਇਆ ਸੀ, ਬਹੁਤ ਗੀਤ ਚੱਲਿਆ ਸੀ ਜਦੋਂ 2014-15 'ਚ ਸ਼ਾਇਦ ਇਹ ਗੀਤ ਆਇਆ ਸੀਗਾ, ਨਹੀਂ 2010 'ਚ ਆਇਆ ਸੀਗਾ। ਮੈਨੂੰ ਯਾਦ ਹੈ ਕਿ ਰੇਡੀਓ ਜਦੋਂ ਅਸੀਂ ਲਾਂਚ ਕੀਤਾ ਅਤੇ ਉਦੋਂ ਸ਼ੈਰੀ ਮਾਨ ਇੱਥੇ ਆਇਆ ਹੋਇਆ ਸੀ ਅਤੇ ਗੱਲਬਾਤ ਵੀ ਹੋਈ ਅਤੇ ਉਹਦੇ ਸ਼ੋਅ ਵੀ ਸੀਗੇ। ਅਤੇ ਆਓ ਗੀਤ ਸੁਣਦੇ ਹਾਂ ਸ਼ੈਰੀ ਮਾਨ ਦਾ, ਅਤੇ ਗੀਤ ਸੁਣ ਕੇ ਤੁਹਾਨੂੰ ਯਾਦਾਂ ਆ ਜਾਣਗੀਆਂ ਆਪਣੇ ਯਾਰਾਂ ਦੀਆਂ। ਅਤੇ ਫਿਰ ਕੋਸ਼ਿਸ਼ ਕਰਦਾ ਮੈਂ ਗਿਆਨੀ ਜੀ ਵੀ, ਉਹਨਾਂ ਨੂੰ ਵੀ ਫੋਨ ਕਰਾਂ।
ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ, ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ, ਸੀ ਮੋਜਾ ਕਰਦੇ ਕਾਲ ਜੀ ਪੜਦੇ ਸੀ ਨਾਲ ਪਿਤਾਈ, ਉਹ ਉਮਰ ਜਵਾਨੀ ਵੱਖਰੀ ਸੀ, ਨੀ ਲੜੇ ਲੜਾਈਆਂ ਨਾ ਹੋਣ ਪੜਾਈਆਂ, ਜਾਣਾ ਦਿਨ ਕਰਨੀ ਕਿਸੇ ਨਾ ਡਰਨੀ, ਗੁਲਾਬਾਂ ਵਰਗੀ ਉਦੋਂ ਜ਼ਿੰਦਗਾਨੀ ਉਦੋਂ। ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ, ਕਦੇ ਲਾਉਣ ਕਲਾਸਾਂ ਨਾ ਕਦੇ ਲਾਉਣ ਕਲਾਸਾਂ ਨਾ, ਬੈਠ ਕੰਟੀਨੀ ਪਾ ਕੇ ਵੱਧ ਚੀਨੀ ਪੀਂਦੇ ਸੀ ਚਾਹ ਬਣਾਉਣ ਸਲਾਹ, ਕਿਵੇਂ ਕੁਝ ਕਰੀਏ ਚਮਕ ਅਸਮਾਨੀ, ਸਭ ਬੜੇ ਸ਼ੌਕੀਨ ਹੁੰਦੇ ਵਾਲ ਜੇ ਵਾਕੇ ਤੇ ਜਲ ਲਗਾ ਕੇ ਸ਼ੀਸ਼ੇ ਦੇ ਮੂਹਰੇ ਤੇ ਬਾਪੂ ਪੂਰੇ ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ ਐਨਕ ਜੇ ਸਾਡੇ ਬਾਰਾਂ ਤੇ ਜਾਣਾ ਯਾਰਾਂ ਨੀ, ਸ਼ੀਸ਼ੇ ਖੋਲੇ ਤੇ ਖੜੇ ਪਟੋਲੇ ਲਾ ਕੇ ਵਿੱਚ ਗਾਣੇ ਚਲਾਉਂਦੇ ਗੱਡੀਆਂ, ਇੱਕ ਸਮਰੀ ਹੁੰਦਾ ਸੀ ਜੀ ਬੜਾ ਸ਼ਿਕਾਰੀ, ਤੇ ਦੇਖ ਕਵਾਰੀ ਲਗਾਏ ਡਰਾਈਆਂ ਜੀ ਬਹੁਤ ਫਸਾਈਆਂ, ਚੰਡੀਗੜ੍ਹ ਜਾ ਕੇ ਕਮਾਉਂਦਾ ਨੱਦੀਆਂ, ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ, ਬੁਲਟ ਪਿਆਰਾ ਸੀ ਆਪਣਾ ਨਾਉਂਦੇ, ਬੁਲਟ ਚਮਕਾਉਂਦੇ ਤੇ ਹੌਲੀ ਚਲਾਉਂਦੇ, ਗੇੜੀਆਂ ਲਾਉਂਦੇ ਬੁਲਟ ਦੇ ਉੱਤੇ ਕੁੜੀ ਵੀ ਮਰਦੀ, ਜਿਹੜਾ ਕਮਰਾ ਗਿੱਲਦਾ ਸੀ ਆਂਟੀ ਸੀ ਪਿੱਟਦੀ, ਉਹ ਮਹਿਫਿਲ ਨਿੱਤਦੀ, ਯਾਰ ਆਏ ਰਹਿੰਦੇ ਇਕੱਠੇ ਜਦ ਬਹਿੰਦੇ, ਬੋਤਲਾਂ ਖੁੱਲੀਆਂ ਗਰਾਰੀ ਅੜਦੀ ਗਰਾਰੀ।
दीप लंडी जीप वाला सिरे बिन लौंदा ते कुड़ते पौंदा सोहनी जी सहेली यूनी विच बेली यारा दा यार साडा एमएलए जद पिंड नूं मुड़दे सी चीमा बाई मिलदा ओ टुकड़ा दिल दा मोटर ते पैंदे अत्ते कट लैंदे सी करदी कट्टी सवाद या बल्ले बड़े चेते आउंदे ने यार अणमुल्ले हवा दे फुल्ले बप्पू लिखदा गाने सी लिखदा गाने सी यारा नू चौंदा ते सोले गाउंदा हैरी जहे यारो जी पार उतारो ते बहुन कटनी शरी ने पहली बड़े चेते आउंदे ने यार अणमुल्ले हवा दे बुल्ले बड़े चेते आउंदे ने यार अणमुल्ले हवा दे बुल्ले
इस प्रोग्राम नूं स्पॉन्सर करन लई तुसी साडे नाल हरमन रेडियो आस्ट्रेलिया ते संपर्क कर सकदे हो।
दिल नाल दिल मिले ताइयों गल बनदी आ, यार बल यार दा ध्यान होना चाहीदा। गल हुई हुंदी जिहदे विच कोई गल होवे, गल्लां विचों गल दा ज्ञान होना चाहीदा। मैं हां दोस्तों अमनदीप सिद्धू, मसलियां दे निकलदे ने हरमन रेडियो ते हल। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਅਤੇ ਦਿਲ ਵਾਲੀਆਂ ਗੱਲਾਂ ਵੀ ਚੱਲ ਰਹੀਆਂ ਨੇ, ਅਤੇ ਦਿਲ ਵਾਲੀਆਂ ਗੱਲਾਂ ਦੇ ਵਿੱਚ ਪੋਲੀਟੀਕਲ ਗੱਲਾਂ ਵੀ ਆ ਜਾਂਦੀਆਂ ਅਤੇ ਤਾਏ ਦੀਆਂ ਗੱਲਾਂ ਵੀ ਆ ਜਾਂਦੀਆਂ, ਕਿਉਂਕਿ ਅੱਜ ਐਤਵਾਰ ਹੈ। ਅਤੇ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ। ਤਾਇਆ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਹਾਨੂੰ ਵੀ ਤੇ ਤੁਹਾਡੇ ਰਾਹੀਂ ਸਾਰੇ ਸੂਝਵਾਨ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਸਾਵਧਾਨ ਕਰਤਾ ਸੀ ਇੱਕ ਘੰਟਾ ਪਹਿਲਾਂ ਹੀ। ਉਹ ਮੈਂ ਬੂਹਾ ਖੋਲ ਕੇ ਅੰਦਰ ਵੜਿਆ ਤੇ ਅੰਦਰ ਟੈਲੀਫੋਨ ਦਵਾਈਆਂ ਪਾਈ ਜਾਵੇ
ਤੇ
ਉਹ ਫਿਰ ਘੜੀ ਵੱਲ ਵੇਖਿਆ, ਤੇਰਾ ਭਲਾ ਹੋ ਜਾਵੇ, ਇੱਕ ਮਿੰਟ ਉੱਤੇ ਹੋ ਗਿਆ ਹੋਇਆ।
ਹਾਂਜੀ ਹਾਂਜੀ, ਉਹ ਫਿਰ ਤੁਸੀਂ ਚਾਹ ਚ ਰਹਿ ਗਏ, ਫਿਰ ਮੈਨੂੰ ਲੱਗਦਾ ਅੱਜ ਧੁੱਪ ਕਿੜੀ ਹੋਈ ਹੈ, ਮੀਂਹ ਨੀ ਪੈ ਰਿਹਾ ਤਾਂ ਹੀ ਤੁਸੀਂ ਬਾਹਰ ਬੈਠੇ ਹੋਣੇ। ਆਪਣੀ ਗੈਰ ਹਾਜ਼ਰੀ ਵਿੱਚ ਦੋ ਹਫ਼ਤਿਆਂ ਦੀ ਜੇ, ਤੇ ਅੱਜ ਆਪਾਂ ਤੁਸੀਂ ਮੈਨੂੰ ਸਵੇਰੇ ਜਦ ਗੱਲ ਕੀਤੀ ਤੇ ਮੈਨੂੰ ਪੁੱਛਿਆ ਵੀ ਆਪਾਂ ਵੈਸੇ ਕਰੀਦਾ ਨਾ ਅੱਜ ਕਿਹੜੀ ਗੱਲ ਕਰਨੀ, ਤੁਸੀਂ ਮੈਨੂੰ ਕਿਹਾ ਵੀ ਅੱਜ ਆਪਾਂ ਕਿਹਨੂੰ ਨਿੰਦਣਾ ਹੈ,
ਮੈਨੂੰ
ਅੱਜ ਆਪਾਂ ਕਿਹਨੂੰ ਨਹੀਂ, ਅੱਜ ਆਪਾਂ ਕਿਹਦੇ ਕੱਪੜੇ ਧੋਣੇ ਆ, ਕਿਹੜੀ ਮੈਲ ਧੋਣੀ ਆਪਣੇ।
ਹਾਲਾਂਕਿ ਮਹਾਰਾਜ ਨੇ ਕਿਹਾ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਤ ਕਰਨ ਉਹ ਨਿੰਦਾ ਤੈਨੂੰ ਮੋਹ ਕਾਲੇ ਤੈਨੂੰ ਨਿੰਦਕਾਂ ਨੜਕੇ ਘੋਰ ਪਵਾਉਣ। ਅੱਛਾ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ 1430 ਪੰਨਿਆਂ ਦੇ ਅੰਦਰ ਨਿੰਦਕ ਤੇ ਨਿੰਦਿਆ ਦੀ ਨਿਖੇਧੀ ਕੀਤੀ ਗਈ ਆ। ਨਿੰਦਕ ਹਮਰੇ ਸਪਰੇ ਧੋਈ, ਨਿੰਦਕ ਹਮਰਾ ਪ੍ਰੇਮ ਪਿਆਰ, ਨਿੰਦਕ ਡੂਬਾ ਹਮ ਉਤਰੇ ਪਾਰ, ਨਿੰਦਾ ਸੋ ਜੋ ਨਿੰਦ। ਅੱਛਾ ਇੰਨਾ ਕੁਝ ਕਹਿ ਕੇ ਨਾ ਅਖੀਰ ਤੇ ਗੁਰੂ ਅਰਜਨ ਸਾਹਿਬ ਕਹਿ ਗਏ, ਅਵਖਦ ਸਭੇ ਕੀਤਿਆਂ ਸਾਰੇ ਇਲਾਜ ਕਰ ਲਏ, ਸਾਰੀਆਂ ਦਵਾਈਆਂ ਕਰ ਲਈਆਂ, ਸਾਰੇ ਯਤਨ ਕਰ ਲਏ, ਪਰ ਨਿੰਦਕ ਦਾ ਦਾਰੂ ਨਾ। ਹੋਰ ਕਿਸੇ ਬਿਮਾਰੀ ਦੀ ਦਵਾ ਤਾਂ ਹੋ ਸਕਦੀ ਹੈ, ਪਰ ਨਿੰਦਕ ਦੀ
ਕੋਈ ਦਵਾ ਨਹੀਂ।
ਹਰ ਨਿੰਦਕ ਸਮਝਦਾ ਕਿ ਨਹੀਂ ਮੈਂ ਤਾਂ ਸੱਚੀ ਗੱਲ ਕਰ ਰਿਹਾ, ਮੈਂ ਤਾਂ ਸੱਚ ਬੋਲ ਰਿਹਾ। ਨਿੰਦਾ ਤੇ ਤਾਂ ਹੈ ਜੇ ਮੈਂ ਝੂਠ ਕਹਿ ਰਿਹਾ,
ਝੂਠ ਕਹਿ ਰਿਹਾ।
ਹੁਣ ਤੁਸੀਂ ਪੰਜਾਬ ਦੇ ਆਪਣਾ ਵੋਟਰਾਂ ਨੂੰ ਇੰਨੇ ਸੂਝਵਾਨ ਪੜ੍ਹੇ ਲਿਖੇ ਪੰਜਾਬ ਦੇ ਵੋਟਰ ਨੇ, ਉਹਨਾਂ ਨੇ ਇੰਨਾ ਪੌਣੀ ਸਦੀ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਆਪਣਾ ਮਤ ਮਾਂਝੇ ਦੇ ਹੱਕ ਵਿੱਚ ਪਾਇਆ ਤੇ ਅਸੀਂ ਉਹਨਾਂ ਨੂੰ ਗਲਤ ਕਿਵੇਂ ਕਹਿ ਸਕਦੇ ਹਾਂ। ਉਹਨਾਂ ਨੇ ਉਸ ਰਾਜ ਦੇ ਅਧੀਨ ਰਹਿਣਾ ਆ ਤੇ ਉਹਨਾਂ ਨੇ ਹੁਣ ਮੌਕਾ ਦਿੱਤਾ ਆ ਕਿ ਭਾਈ ਹੁਣ ਅਗਲੇ 5 ਸਾਲ ਸਾਡੀ ਖਲ ਕਿਨ ਸਾਡੀ ਉਨ ਕਿਨ ਲਾਉਣੀ ਆ, ਜੇ ਖਲ ਲੈ ਗਈ ਤੇ ਫਿਰ ਗੱਲ ਹੀ
ਸਿਆਣੇ ਖਲ ਤਾਂ ਖਲ ਤਾਂ ਹੋਰ ਲਾਉਣ ਨੂੰ ਫਿਰਦੇ ਸੀਗੇ, ਉਹ ਲੈ ਨੀ ਲਾ ਨੀ ਹੋਈ ਉਹਨਾਂ ਤੇ, ਉਧਰ ਬਥੇਰੀ ਲਾਈ ਹੈ ਖਲ, ਇੰਨੇ ਨੌਜਵਾਨ ਲੱਖਾਂ ਦੇ ਮਾਰੇ ਆ ਉਸ ਵੇਲੇ, ਉਸ ਉਹ ਖੱਲੇ ਲਾਉਣ ਦੇ ਬਰਾਬਰ ਸੀ।
ਹਾਂ ਉਹ ਤੇ ਮੂਰਖਤਾ ਹੈ ਨਾ ਸਰਕਾਰ ਦੀ, ਤੇ ਸਿਆਣੀ ਸਰਕਾਰ ਹੁੰਦੀ ਆ ਵੀ ਉਹ ਜਨਤਾ ਦੀ ਉਨ ਲਾਉਂਦੀ ਆ, ਉਨ ਫਿਰ ਹਰ ਸਾਲ ਤਿਆਰ ਹੋ ਜਾਂਦੀ ਆ ਤੇ ਖਾਲੀ ਲਾ ਲਈ ਤੇ ਫਿਰ ਉਨ ਕਿੱਥੋਂ
ਚੁੱਕੂਗੀ। ਸੋ ਇਹ ਹੈ ਸੋ ਤਾਇਆ ਜੀ ਜਦੋਂ ਤਾਇਆ ਜੀ ਨੇ ਕਿਹਾ ਹਾਂਜੀ ਜਦੋਂ ਤਾਇਆ ਜੀ ਨੇ ਕਿਹਾ ਵੀ ਅੱਜ ਕਿਹਦੀ ਨਿੰਦਾ ਕਰਨੀ ਆ, ਤੇ ਮੈਂ ਕਿਹਾ ਵੀ ਅੱਜ ਆਪਾਂ ਵੋਟਰਾਂ ਦੀ ਨਿੰਦਾ ਕਰ ਸਕਦੇ ਹਾਂ, ਹੋਰ ਆਪਾਂ ਕਿਹਦੀ ਕਰ ਪੰਜਾਬ
ਦੇ ਭਾਈ ਪੰਜਾਬ ਦੇ ਵੋਟਰ ਇੰਨੇ ਆਪਣਾ ਕੀ ਹੋਏ ਨਾਜ਼ੁਕ ਹਾਲਤ ਦੇ ਵਿੱਚ ਨੇ ਜਾਂ ਇੰਨੇ ਖੁਸ਼ ਨੇ ਇੰਨੇ ਨਸ਼ੇ ਨੇ ਵੀ ਉੱਥੇ ਅਸੀਂ ਉਹਨਾਂ ਦੇ ਸਾਹਮਣੇ ਨਹੀਂ ਨਿੰਦਿਆ ਕਰ ਸਕਦੇ, ਸਾਹਮਣੇ ਨਹੀਂ ਬੋਲ ਸਕਦੇ, ਅਸੀਂ ਸਮੁੰਦਰੋਂ ਪਾਰ ਸੇਫ ਹੈਵਨ ਦੇ ਵਿੱਚ ਬੈਠੇ ਹੋ ਗਏ, ਜੋ ਮਰਜ਼ੀ ਬੋਲੀ ਚਾਹੀਦੀ
ਉਹ ਵੀ ਰਜਾਈ ਚ, ਉਹ ਵੀ ਰਜਾਈ ਚ ਬੈਠ ਕੇ
ਨਵਾਂ ਨਵਾਂ ਬੂਥਾ ਪੋਸੀ ਵਾਲਿਆਂ ਨੇ ਅੱਜ ਫੇਸਬੁੱਕ ਵਾਲਿਆਂ ਨੇ ਨਾ ਨਵਾਂ ਕਹਿੰਦੇ ਰਜਾਈ ਸਕਾਲਰ ਰਜਾਈ ਵਿਧਵਾ ਨਿਕਮੀਆਂ। ਪਰ ਇੱਕ ਗੱਲ ਤੇ ਹੈ ਕਿ ਭਈ ਵੱਡੇ ਵੱਡੇ ਪੋਲੀਟੀਕਲ ਪੰਡਿਤ, ਵੱਡੇ ਵੱਡੇ ਮੀਡੀਆ ਵਾਲੇ, ਪਰ ਆਲੋਚਕ ਹੈ, ਕਿਸੇ ਨੂੰ ਪਤਾ ਸੀ ਵੀ ਇਹ ਨਤੀਜਾ
ਨਿਕਲੂਗਾ?
ਮੈਂ ਆਪਣੇ ਨਾ ਅੰਦਰ ਅੰਦਰ ਅਟਕਲ 55 ਲਾਏ ਜਾਂਦਾ ਸੀ, ਸ਼ਾਇਦ ਕੋਈ ਵੱਡੀ ਗੱਲ ਨਹੀਂ ਕਿ ਇੰਨੇ ਕੁ ਮੈਂਬਰ ਆ ਜਾਣ ਅਕਾਲੀਆਂ ਦੇ, ਤੇ ਅਕਾਲੀਆਂ ਦੀ ਗਵਾਹੀ ਹੇਠਾਂ ਬੀਜੇਪੀ, ਬੀਐਸਪੀ ਤੇ ਆਪ ਖਪਤਾਨ ਦੀ ਨਵੀਂ ਲੋਕ ਲੁੱਟ ਕਾਂਗਰਸ, ਇਹ ਸਾਰੇ ਇਕੱਠੇ ਹੋ ਕੇ ਪਤਾ ਵੀ ਟੁੱਟੀ ਭੱਜੀ ਸਰਕਾਰ 1967 ਵਾਂਗੂ ਬਣਾ ਲੈਣ, ਕੋਈ ਵੱਡੀ ਗੱਲ ਨੀ। ਪਰ ਇਹ ਤੇ ਬੰਨਾ ਹੀ ਲਾਤਾ ਵੋਟਰਾਂ ਨੇ,
ਬਿਲਕੁਲ ਬਿਲਕੁਲ
ਦੇ ਵਿੱਚੋਂ ਉਹ ਬਜੋ
ਬਾਦਲ
ਸਾਹਿਬ ਸਾਡੇ ਸਾਰਿਆਂ ਨਾਲ ਸਿਆਣੇ ਆ, ਜਿੰਨਾ ਤਹਮਲ ਬਾਦਲ ਸਾਹਿਬ ਚ, ਜਿੰਨੀ ਮਿੱਠੀ ਬੋਲੀ, ਜਿੰਨਾ ਹਰੇਕ ਬੰਦਾ ਉਹਨਾਂ ਨੂੰ ਮਿਲ ਸਕਦਾ, ਮਾੜੇ ਤੋਂ ਮਾੜਾ ਤਗੜੇ ਤਗੜਾ ਆਪਣੀ ਗੱਲ ਕਰ ਸਕਦਾ। ਇਹ ਵੱਖਰੀ ਗੱਲ ਹੈ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ, ਕਰਨੀ ਉਹਨਾਂ ਨੇ ਆਪਣੀ ਮਰਜ਼ੀ ਹੈ, ਕਹਿਣਾ ਮੇਰੇ ਫਲਫਾਨੇ ਫਲਾਨੇ ਅਫਸਰ ਜੋ ਕੰਮ ਰਿਹਾ ਜੀ ਟੈਲੀਫੋਨ ਕਰ ਦੇ, ਉਹਨਾਂ ਨੇ ਚੁੱਕ ਟੈਲੀਫੋਨ ਮਿਲਾ ਕੇ ਕਹਿ ਦੇਣਾ ਉਹ ਵੀ ਕਾਕਾ ਆਹ ਫਲਾਨਾ ਨੂੰ ਆ ਰਿਹਾ ਵਾ ਤੇ ਇਹਦੀ ਗੱਲ ਸੁਣ ਲਿਓ, ਜੇ ਕੋਈ ਪਰਚੀ ਸਲਿਪ ਲਿਖ ਦੇ ਉਹਨਾਂ ਨੇ ਸਲਿਪ ਲਿਖ ਦੇਣੀ ਆ ਤੇ ਅਜੋ ਜੀ ਆਵੇ ਸੋ ਰਾਜੀ ਜੀ ਆਵੇ। ਤੇ ਭਾਈ ਇੰਨੇ ਧਾਮਲ ਵਾਲਾ ਚੀਫ ਮਿਨਿਸਟਰ, ਇੰਨਾ ਮਤਲਬ ਮਿੱਠ ਬੋਲਣਾ ਆਪਾਂ ਨੀ ਕੋਈ ਵੇਖਿਆ। ਫਿਰ ਹੋਰ ਰਿਕਾਰਡ ਵਿੱਚ ਆ ਬਾਬਾ ਬਾਦਲ ਸਾਹਿਬ 25 ਮਾਰਚ 1970 ਨੂੰ ਗੁਰੂ ਨਾਨਕ ਸਿੰਘ ਨੂੰ ਲਾਇਆ ਤੇ 2 ਦਿਨ ਗਵਰਨਰ ਅੜਿਆ ਰਿਹਾ ਤੇ ਅਸੀਂ ਸਾਰੇ ਜਾ ਕੇ ਉਹਦੇ ਧਰਨਾ ਮਾਰ ਕੇ ਬੈਠੇ ਰਹੇ ਗਵਰਨਰ ਦੇ। ਫਿਰ 2 ਦਿਨ ਬਾਅਦ 27 ਮਾਰਚ 1970 ਨੂੰ ਸਹੁੰ ਚੁਕਾਈ। ਹੀ ਵਾਜ ਯੰਗੈਸਟ ਚੀਫ ਮਿਨਿਸਟਰ ਇਨ ਇੰਡੀਆ, ਸਭ ਤੋਂ ਛੋਟੀ ਉਮਰ ਦੇ ਬਾਦਲ ਸਾਹਿਬ ਸੀਗੇ ਚੀਫ ਮਿਨਿਸਟਰ। ਤੇ ਹੁਣ ਜਦੋਂ ਉਹ ਹਟੇ ਆ ਚੀਫ ਮਿਨਿਸਟਰੀ ਤੋਂ ਤੇ ਓਲਡੈਸਟ ਸਭ ਤੋਂ ਵਡੇਰੀ ਉਮਰ ਦੇ ਚੀਫ ਮਿਨਿਸਟਰ ਸਨ ਤੇ 5 ਵਾਰੀ ਪੰਜਾਬ ਦੇ ਇਨਕਲਾਬੀ ਵਿਚਾਰਧਾਰਾ ਦੇ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਚੀਫ ਮਿਨਿਸਟਰ ਦੀ ਕੁਰਸੀ ਤੇ ਬਿਠਾਇਆ ਵਾ। ਇਹਦਾ ਮਤਲਬ ਉਸ ਬੰਦੇ ਚ ਕੋਈ ਚੀਜ਼ ਹੈਗੀ ਆ ਨਾ, ਹਰ ਬੰਦਾ ਉਹਨੂੰ ਮਿਲ ਸਕਦਾ ਸੀ, ਹਰ ਬੰਦਾ ਆਪਣੀ ਗੱਲ ਸੁਣਾ ਸਕਦਾ ਸੀ।
ਬਿਲਕੁਲ
ਬਹੁਤੇ ਚਿਰਾਗ ਪੱਤਰਕਾਰਾਂ ਨੂੰ
ਸਵਾਲ ਇਹ ਹੈ ਕਿ ਇਹ ਰਿਕਾਰਡ ਆਪਾਂ ਕਈ ਵਾਰ ਦੱਸ ਵੀ ਚੁੱਕੇ ਹੈਗਾ ਵੀ ਹੈ, ਪਰ ਉਹਨਾਂ ਦਾ ਆਪਣੀ ਹੀ ਸੀਟ ਤੋਂ ਹਾਰ ਜਾਣਾ, ਮਤਲਬ ਇਹ ਗੱਲ ਹਜਮ ਜਿਹੀ ਨਹੀਂ ਹੋ ਰਹੀ।
ਉਹ ਮੇਰਾ ਮਿੱਤਰ ਸੀ ਜਹੇਦਾਰ ਖੁੜੀਆਂ, ਜਗਦੇਵ ਸਿੰਘ ਖੁੜੀਆਂ, ਨਿਹਾਇਤ ਹੀ ਇਮਾਨਦਾਰ ਤੇ ਨਿਹਾਇਤ ਹੀ ਪੰਥ ਦਾ ਵਫ਼ਾਦਾਰ ਬੰਦਾ। ਪਰ ਮੇਰੇ ਵਾਂਗੂ ਉਹਨੂੰ ਦੋ ਗੱਲਾਂ ਦੀ ਉਹਨੂੰ ਬਿਮਾਰੀ ਸੀ। ਇੱਕ ਤਾਂ ਅਖ਼ਬਾਰਾਂ ਸਾਰੀਆਂ ਖਰੀਦ ਕੇ ਪੜ੍ਹਦਾ ਸੀ, ਦੂਜਾ ਉਹ ਸਿਨੇਮਾ ਵੇਖਦਾ ਸੀ। ਜਦੋਂ ਉਹਨੂੰ ਵਿਹਲਾ ਟਾਈਮ ਮਿਲੇ ਨਾ
ਤੇ
ਜਿਹਦੇ ਕੋਲ ਵੀ ਰੁਕਣਾ, ਜਿਵੇਂ ਵੇਲਾ ਆਹ ਸੰਤੋਖ ਸਿੰਘ ਆਪਾਂ ਫਿਲਮ ਵੇਖ ਕੇ ਆਈਏ।
ਅੱਛਾ,
ਤੇ ਅੱਤ ਅੱਤ ਇਮਾਨਦਾਰ ਬੰਦਾ, ਤੇ ਦੇਖੋ 89 ਦੇ ਵਿੱਚ ਉਹਨੂੰ ਰਿਕਾਰਡ ਤੋੜ ਵੋਟਾਂ। ਇੱਕ ਮਾਮੂਲੀ ਜੱਟ, ਕੋਈ ਜ਼ਿਮੀਂਦਾਰ ਨਹੀਂ, ਕੋਈ ਧਨਾੜ ਨਹੀਂ, ਪਾਕਿਸਤਾਨ ਤੋਂ ਉੱਜੜ ਕੇ ਆਏ ਹੋਏ ਬੰਦੇ, ਜਿਹਨੂੰ ਰਿਫਿਊਜੀ ਕਿਹਾ ਜਾਂਦਾ ਸੁਖਪੁਰ ਦੇ ਵਿੱਚ, ਖੁਦੀਆਂ ਗੁਲਾਬ ਸਿੰਘ ਉਹਦਾ ਪਿੰਡ ਆ। ਤੇ ਉਹ ਦੇਖ ਲਓ ਭੇਦ ਭਰੀ, ਜਿਵੇਂ ਕੁਝ ਮੌਤਾਂ ਹੁੰਦੀਆਂ ਮੀਡੀਆ ਦੇ ਵਿੱਚ, ਹਵਾ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ, ਪਰ ਉਹ ਫੈਸਲਾ ਨੀ ਹੁੰਦਾ ਵੀ ਕੀ ਹੋਇਆ। ਕੈਪਟਨ ਕਮਲਜੀਤ ਸਿੰਘ ਦਾ ਐਕਸੀਡੈਂਟ ਉਹਦਾ ਲੈ ਲਓ, ਗਿਆਨੀ ਜੈਲ ਸਿੰਘ ਦਾ ਐਕਸ ਪ੍ਰੈਜੀਡੈਂਟ ਦਾ, ਜਿਹੜਾ ਭਾਰਤ ਰਤਨ ਐਕਸ ਪ੍ਰੈਜੀਡੈਂਟ ਸੀਗਾ, ਐਕਸ ਹੈਡ ਆਫ ਸਟੇਟ, ਉਹਦੇ ਦਾ ਪਤਾ ਨੀ ਲੱਗਿਆ। ਫਿਰ ਆਪਣਾ ਤੁਹਾਡਾ ਸਾਹਿਬ ਭਲਾ ਕਰੇ, ਜਗਦੇਵ ਸਿੰਘ ਖੁੱਡੀਆਂ ਦਾ ਪਤਾ ਨੀ ਲੱਗਿਆ ਵੀ ਕੀ ਹੋਇਆ। ਕਹਿੰਦੇ ਨੇ ਨਹਿਰ ਚੋਂ ਲਾਸ਼ ਮਿਲੀ, ਬਾਹਰ ਕੱਪੜੇ ਮਿਲੇ। ਤੇ ਸੋ ਇਹ ਗੱਲਾਂ ਹੁਣ ਦੀਪ ਸਿੱਧੂ ਦਾ ਰੌਲਾ ਪਈ ਜਾਂਦਾ ਆ। ਤੇ ਉਹ ਇਸ ਤੋਂ ਪਹਿਲਾਂ ਉਹ 26 ਜਨਵਰੀ ਨੂੰ ਉਹ ਨੌਜਵਾਨ ਮੁੰਡਾ ਆਸਟ੍ਰੇਲੀਆ ਤੋਂ ਗਿਆ ਸੀਗਾ, ਹਰਦੀਪ ਸਿੰਘ ਡਿਬਡਵਾ ਦਾ ਪੋਤਰਾ, ਤੇ ਉਹ ਪੁਲਿਸ ਕਹੀ ਜਾਂਦੀ ਆ ਜੀ ਉਹ ਜਾਣ ਕੇ ਉਹ ਵੱਜਿਆ ਵਾ ਕੇ ਉਹ ਜੀ ਡਿਵਾਈਡਰ ਦੇ ਵਿੱਚ, ਤੇ ਟਰੈਕਟਰ ਉਲਟ ਕੇ ਮਰਿਆ ਵਾ। ਤੇ ਦੋ ਹਮਾਇਤੀ ਕਹੀ ਜਾਂਦੇ ਨੇ ਜੀ ਪਹਿਲਾਂ ਪੁਲਿਸ ਦੀ ਗੋਲੀ ਵੱਜੀ ਆ, ਤੇ ਉਹ ਗੋਲੀ ਵੱਜਣ ਤੋਂ ਬਾਅਦ ਟਰੈਕਟਰ ਉਲਟਿਆ। ਉਹ ਮਤਲਬ ਵੀ ਇਹ ਭੁਲੇਖੇ ਹੀ ਰਹਿ ਜਾਂਦੇ ਆ, ਸੱਚਾਈ ਦਾ ਪ੍ਰਗਟ ਨਹੀਂ ਹੁੰਦੀ ਹੈ। ਕੁਝ ਦਿਨ ਮੀਡੀਆ ਦੇ ਵਿੱਚ ਕੁਝ ਦਿਨ ਰੌਲਾ ਪੈਂਦਾ, ਮੁੜ ਕੇ ਚਾਰ ਛੁਪੇ ਚੁੱਪ ਹੋ ਜਾਂਦੀ ਹੈ ਲੋਕੀ। ਤੇ ਸੋ ਉਹ ਗੱਲ ਇਹ ਸੀ ਵੀ ਉਹ ਤੁਸੀਂ ਜਿਹੜਾ ਸਵਾਲ ਕੀਤਾ ਸੀਗਾ ਉਹ ਵਿੱਚੇ ਹੀ ਰਹਿ ਗਿਆ। ਤੇ ਬਾਦਲ ਸਾਹਿਬ ਨੂੰ ਹੁਣ ਇਲੈਕਸ਼ਨ ਨਹੀਂ ਸੀ ਲੜਨੀ ਚਾਹੀਦੀ,
ਬਿਲਕੁਲ
ਇਹਨਾਂ ਨੂੰ ਗ੍ਰੇਸਫੁਲੀ ਰਿਟਾਇਰਮੈਂਟ ਲੈਣੀ ਚਾਹੀਦੀ ਸੀ। ਪਰ ਹੋਣਾ ਕੀ ਚਾਹੀਦਾ ਤੇ ਹੁੰਦਾ ਕੀ ਹੈ, ਇਹਦੇ ਵਿੱਚ ਦਿਨ ਰਾਤ ਜਿੰਨਾ ਫਰਕ ਆ। ਜੋ ਕਈ ਵਾਰੀ ਹੁੰਦਾ ਵੀ ਪਿਛਲੀ ਉਮਰ ਚ ਆਣ ਕੇ ਨਾ ਬੰਦਾ ਆਪ ਫੈਸਲਾ ਇੰਨਾ ਕਰਨਾ ਔਖਾ ਹੋ ਜਾਂਦਾ ਹੈ। ਆਲੇ ਦੁਆਲੇ ਫੈਮਿਲੀ ਮੈਂਬਰ ਜਿਹੜੇ ਆ ਉਹ ਫੈਸਲੇ ਦੇ ਉੱਪਰ ਅਸਰ ਅੰਦਾਜ਼ ਹੋ ਜਾਂਦੇ ਨੇ, ਕਈ ਵਾਰੀ ਬੰਦਾ ਗਲਤ ਫੈਸਲਾ ਵੀ ਲੈ ਲੈਂਦਾ। ਤੇ ਪਰ ਜਿਹੜੀ 3 ਸਾਲਾਂ ਤੋਂ ਰੌਲਾ ਪਿਆ ਸੀ, ਕੋਈ ਕਹਿੰਦਾ 11 ਪੈਨਸ਼ਨਾਂ ਲੈਂਦਾ ਹੈ ਬਾਦਲ ਸਾਹਿਬ, ਕੋਈ ਕਹਿੰਦਾ 5 ਪੈਨਸ਼ਨਾਂ ਲੈਂਦਾ ਹੈ, ਕੋਈ ਕਹਿੰਦਾ 4 ਪੈਨਸ਼ਨਾਂ ਲੈਂਦਾ ਆ, 5,75,000 ਮਹੀਨੇ ਦੀ ਪੈਨਸ਼ਨ ਲੈਂਦਾ ਆ। ਤੇ ਉਹ ਜਿਵੇਂ ਉਹਦਾ ਰਵੱਈਆ ਸੀ ਵੀ ਸਭ ਕੁੱਤੇ ਭੌਂਕਦੇ ਰਹਿਣ ਦਿਓ, ਉਹਨੇ ਕਿਹਾ ਹੀ ਨੀ ਕਿਸੇ ਨੂੰ ਵੀ ਮੈਂ ਨਹੀਂ ਪੈਨਸ਼ਨ ਲੈਂਦਾ। ਤੇ ਹੁਣ ਉਹਦੀ ਜਿਹੜੀ ਸਪੀਕਰ ਨੂੰ ਚਿੱਠੀ ਲਿਖੀ ਆ ਤੇ ਭਾਈ ਐਕਸ MLA ਹੋਣ ਦੇ ਦੀ ਜਿਹੜੀ ਮੈਨੂੰ ਹੁਣ ਪੈਨਸ਼ਨ ਮਿਲਣੀ ਆ, ਮੈਂ ਉਹ ਪੈਨਸ਼ਨ ਨਹੀਂ ਲੈਣੀ, ਉਹ ਸਰਕਾਰ ਜਿਹੜੀ ਹੈ ਲੋੜ ਵਾਲੇ ਥਾਂ ਵਰਤ ਲਵੇ, ਤੇ ਨਾ ਮੈਂ ਹੁਣ ਤੱਕ ਪੈਨਸ਼ਨ ਲਈ ਆ।
ਅੱਛਾ,
ਹਾਂ ਉਹ ਲਿਖਿਆ ਉਹ ਜਿਹੜੀ ਸਪੀਕਰ ਨੂੰ ਚਿੱਠੀ ਲਿਖੀ ਹੈ ਨਾ, ਕਿਉਂਕਿ ਸਪੀਕਰਾਂ ਦਾ ਜਿਹੜਾ ਹੁੰਦਾ ਨਾ ਸਟਾਫ ਤੇ ਲੀਡਰ MLA ਇਹਨਾਂ ਦਾ ਸਾਰਾ ਲੈਣ ਦੇਣ ਜਿਹੜਾ ਉਹ ਸਪੀਕਰ ਦੇ ਦਫ਼ਤਰ ਰਾਹੀਂ ਹੁੰਦਾ ਹੈ।
ਜੀ ਜੀ,
ਤੇ ਉਹਨਾਂ ਨੇ ਸਪੀਕਰ ਨੂੰ ਚਿੱਠੀ ਲਿਖਤੀ ਆ ਕਿ ਭਾਈ ਉਹ ਆਪਣਾ ਲੋੜਵੰਦ ਥਾਂ ਤੇ ਵਰਤ ਲਓ, ਨਾ ਮੈਂ ਪੈਨਸ਼ਨ ਲਈ ਹੈ ਤੇ ਨਾ ਮੈਂ ਗਾਂ ਪੈਨਸ਼ਨ ਲੈਣੀ ਹੈ। ਤੇ ਹੁਣ ਉਹ ਜੇ ਹੁਣ ਪੈਨਸ਼ਨ ਲੈਂਦੇ ਰਹੇ ਆ ਮੀਡੀਆ ਵਾਲਿਆਂ ਦੇ ਹਿਸਾਬ ਨਾਲ, ਤੇ ਹੁਣ ਜਵਾਬ ਹੁਣ ਚੁੱਪ ਕਰ ਗਏ ਆ।
ਅਫਵਾਹਾਂ ਦੇ ਉੱਤੇ ਜ਼ਿਆਦਾ ਬੇਸਡ ਹੈ, ਫੈਕਟ ਫਾਈਂਡਿੰਗ ਬਹੁਤ ਲੋਕੀ ਘੱਟ ਕਰਦੇ ਨੇ, ਤੇ ਪ੍ਰੋਪੋਗੈਂਡਾ ਟਾਈਪ ਮੀਡੀਆ ਚੱਲ ਰਿਹਾ ਉੱਥੇ। ਖੈਰ ਮੀਡੀਆ ਜਿਹੜਾ ਮੁੱਦੇ ਮੂੰਹ ਤਾਂ
ਸ਼ਾਇਦ ਇੱਥੋਂ ਕੈਨੋਰੇ ਤੋਂ ਸਰਦਾਰ ਅਜਮੇਰ ਸਿੰਘ ਹੋਰਾਂ ਨੇ ਸ਼ਾਇਦ ਬੜੀ ਸਪਸ਼ਟ ਗੱਲ ਲਿਖੀ ਹੈ ਕਿ ਭਾਈ ਉਹ ਪਹਿਲਾਂ ਐਮ ਐਲ ਏ ਰਿਹਾ ਵਾ, ਐਮ ਐਲ ਏ ਤੋਂ ਰਿਟਾਇਰ ਹੁੰਦਾ ਤੇ ਉਹਨੂੰ ਪੈਨਸ਼ਨ ਮਿਲਦੀ, ਕਿਉਂਕਿ ਹੁਣ ਤੱਕ 10 March 1922 ਤੱਕ ਬਾਦਲ ਸਾਹਿਬ ਐਮ ਐਲ ਏ ਰਹੇ ਨੇ ਤੇ ਉਹ ਐਮ ਐਲ ਏ ਦਾ ਜੋ ਕੁਝ ਬਣਦਾ ਹੁੰਦਾ ਹਿਸਾਬ ਕਿਤਾਬ ਉਹ ਲੈਂਦੇ ਰਹੇ ਨੇ, ਤੇ ਪੈਨਸ਼ਨ ਉਹਨਾਂ ਨੂੰ ਕਿਵੇਂ ਮਿਲਦੀ? ਪੈਨਸ਼ਨ ਉਹਦੇ ਰਿਟਾਇਰਮੈਂਟ ਤੇ ਮਿਲਦੀ ਹੈ, ਝੂਠਾ ਰੌਲਾ ਪਾਉਣ ਵਾਲਿਆਂ ਨੂੰ ਕੋਈ ਜਵਾਬ ਨਹੀਂ ਇਸ ਗੱਲ ਦਾ।
ਬਹੁਤ ਚੰਗਾ ਸੀ। ਇੱਕ ਹੋਰ ਸਵਾਲ ਇਹਦੇ ਨਾਲ ਦਾ ਹੀ ਹੋਰ ਸਵਾਲ ਹੈ, ਮਲਕੀਤ ਹੁਣੀ ਪੁੱਛਦੇ ਨੇ ਵੀ ਸੁਖਬੀਰ ਤੁਹਾਡੇ ਹੁਣ ਜੋ ਹਾਲਾਤ ਨੇ ਅਕਾਲੀ ਦਲ ਦੇ ਉਹਦੇ ਤਹਿਤ ਸੁਖਬੀਰ ਕਦੇ ਮਤਲਬ ਸੀ ਐਮ ਬਣ ਸਕਦਾ ਆ ਜਾਂ ਨਹੀਂ ਬਣ ਸਕਦਾ? ਨਹੀਂ ਤੁਸੀਂ ਤਾਂ ਦੇਖੋ ਕਾਫੀ ਇਤਰਾਜ਼ ਚੜਾ ਦੇਖੇ ਨੇ, ਇੱਕ ਟਾਈਮ ਇਹ ਸੀ ਵੀ ਸਾਰਾ ਅਕਾਲੀ ਦਲ ਹੀ ਅੰਦਰ ਸੀ, ਜੇਲ੍ਹ 'ਚ ਸੀ, ਮੋਰਚਿਆਂ 'ਤੇ ਸੀ, ਖਤਮ ਕਰਤਾ ਸੀ, ਅਤੇ ਫਿਰ ਉਹ ਆਏ ਆ, ਫਿਰ ਤੁਸੀਂ ਕਿਸ ਤਰ੍ਹਾਂ ਦੇਖਦੇ ਜੇ ਜੇ ਬਣ ਸਕਦਾ ਤਾਂ ਉਹਨੂੰ ਕੀ ਕਰਨਾ ਪੈਣਾ ਜਿੱਦਾਂ ਬਾਦਲ ਵੱਡੇ ਬਾਦਲ ਸਾਹਿਬ ਕਰ ਰਹੇ ਸੀ?
ਦੇਖੋ ਜੀ ਅਕਾਲੀ ਦਲ ਦੇ ਮੈਂ ਅਕਾਲੀ ਦਲ ਦੀ ਬਰੀਫ ਹਿਸਟਰੀ ਲਿਖੀ ਹੈ 100 ਸਾਲਾਂ ਦੀ, ਪਿਛਲੇ ਸਾਲ ਅਗਲੀ ਕਿਤਾਬ ਦੇ ਵਿੱਚ ਛਪੂਗੀ ਤੇ ਅਖਬਾਰਾਂ 'ਚ ਕਿਸ਼ਤਵਾਰ ਉਹ ਛਪ ਵੀ ਚੁੱਕੀ ਹੈ। ਕਿੰਨੇ ਸਰਮਕ ਸਿੰਘ ਝਬਾਲ ਤੋਂ ਲੈ ਕੇ ਆਪਣਾ ਸਮਝ ਲਓ ਬਾਬਾ ਕੀ ਉਹਨੂੰ ਕਹਿੰਦੇ ਨੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਜਹੇਦਾਰ ਊਧਮ ਸਿੰਘ, ਨਾਗੋ ਕੇ ਗਿਆਨੀ ਕਰਤਾਰ ਸਿੰਘ, ਤੇਜਾ ਸਿੰਘ ਆਕਰਪੁਰੀ, ਸੰਤ ਫਤਿਹ ਸਿੰਘ, ਮੋਹਨ ਸਿੰਘ ਤੋੜ ਲੌਂਗੋਵਾਲ, ਜਗਦੇਵ ਸਿੰਘ ਤਲਵੰਡੀ, ਤੇ ਸਰਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ, ਤੇ ਸਮੇਂ ਸਮੇਂ ਪ੍ਰਧਾਨ ਲੀਡਰਸ਼ਿਪ ਅਕਾਲੀ ਦਲ ਦੀ ਬਦਲਦੀ ਆਈ ਹੈ। ਤੋਂ ਕਿਸੇ ਦਾ ਕਿਸੇ ਦੇ ਬਾਪ ਦੀ ਜਥੇਬੰਦੀ ਤੇ ਨਹੀਂ ਹੈਗੀ,
ਅਕਾਲੀ ਦਲ ਬ੍ਰੈਕਟ ਚ ਬਾਦਲ ਪਾਇਆ ਹੋਇਆ, ਅਕਾਲੀ ਦਲ ਹੋਰ ਹੈ ਤੇ ਇਹ ਤਾਂ ਉਹਨਾਂ ਦੀ ਸੱਚੀ ਬਾਪ ਦੀ ਜਥੇਬੰਦੀ ਹੈ।
ਉਹ ਗੱਲ ਕੱਲ ਹੈ ਉਹ ਵੱਖਰ, ਜਿਵੇਂ ਹੁਣ ਕਾਂਗਰਸ ਸੀਗੀ ਤੇ ਉਹਦੇ ਵਿੱਚ ਬ੍ਰੈਕਟ ਵਿੱਚ ਆਈ ਪਾਈ ਹੁੰਦੀ ਸੀ ਕਾਂਗਰਸ ਇੰਡੀਆ, ਤੇ ਜਿਹੜਾ ਦੂਜੀ ਕਾਂਗਰਸ ਕਾਂਗਰਸ ਜੇ ਪਾਈ ਹੁੰਦੀ ਸੀ ਕਾਂਗਰਸ ਜਗਜੀਤ ਰਾਮ, ਤੇ ਕੁਝ ਸਮਾਂ ਇਹ ਵੀ ਕਾਂਗਰਸ ਐਸ ਵੀ ਰਹੀ ਹੈ ਕਾਂਗਰਸ ਸਵਰਨ ਸਿੰਘ। ਤੇ ਇਸ ਤਰ੍ਹਾਂ ਜਦੋਂ ਤੁਸੀਂ ਆਪੇ ਹੀ ਤੇ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਵੀ ਕੋਈ ਅਕਾਲੀ ਦਲ ਰਜਿਸਟਰ ਕਰਾਉਣ ਗਿਆ ਉਹ ਕਲਰਕ ਦੀ ਬਾਰੀ ਤੇ ਉਹ ਕਲਰਕ ਅੱਗੋਂ ਕਹਿੰਦਾ ਸੀ ਏ ਟੂ ਜ਼ੈਡ ਅਕਾਲੀ ਦਲ ਤੇ ਬਣ ਚੁੱਕੇ ਆ, ਹੁਣ ਤੁਹਾਡਾ ਜਿਹੜਾ A1 ਲਾ ਕੇ ਅਕਾਲੀ ਦਲ ਰਜਿਸਟਰ ਕਰਾਉਣਾ ਪਊਗਾ,
ਨੰਬਰ ਪਲੇਟਾਂ PV32 PV12
ਅਕਾਲੀ ਦਲ ਬਣ ਗਏ ਤੇ ਉਹ ਫਿਰ ਉਹਨਾਂ ਦੀ ਪਛਾਣ ਤੇ ਕਰਨੀ ਪਈ ਵੀ ਬਾਬਾ ਬਾਬੇ ਵਾਲਾ ਅਕਾਲੀ ਦਲ ਬਣ ਗਿਆ। ਤੇ ਪਰ ਅਸੀਂ ਮੈਂ ਤੇ ਅਕਾਲੀ ਦਲ ਉਹਨੂੰ ਮੰਨਦਾ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਗੱਲ ਕਰਦਾ ਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਕਰਦਾ ਆ, ਸੇਵਾਦਾਰ ਆ, ਜਿਹਨੂੰ ਮੈਨੂੰ ਨਾ ਇੱਕ ਅਕਾਲੀ ਵਰਕਰ ਹੁੰਦਾ ਸੀਗਾ ਮੈਨੂੰ ਹੁਣ ਵਿਚਾਰਦਾ ਨਾਂ ਭੁੱਲ ਜਾਣਾ, ਬਹੁਤ ਵਧੀਆ ਬੰਦਾ ਸੀ ਲਾਹੌਰੀਆ ਤੇ ਫਿਰੋਜ਼ਪੁਰ ਚ ਵਸਦਾ ਸੀ ਮਲੋਰ ਦੇ ਨੇੜੇ ਉਹਦਾ ਪਿੰਡ, ਮੈਂ ਉਹਦੇ ਪਿੰਡ ਵੀ ਗਿਆ ਤੇ ਲਾਹੌਰੀਆ ਦਾ ਅਕਾਲੀ ਦਲ ਚ ਲੀਡਰ ਮੰਨਿਆ ਜਾਂਦਾ ਸੀ ਹਰਚਰਨ ਸਿੰਘ ਉਡਿਆਰਾ, ਬਹੁਤ ਸੀਨੀਅਰ ਪੁਰਾਣਾ ਅਕਾਲੀ ਸੀ, ਉਹ ਪਹਿਲੀ ਵਾਰੀ ਐਮ ਐਲ ਏ 67 ਚ ਬਣਿਆ ਤੇ ਪਹਿਲੀ ਵਾਰੀ ਚੀਫ ਮਿਨਿਸਟਰ ਬਣਦੇ ਲਾਲਚ ਵਿੱਚ ਉਹਨੂੰ ਅਕਾਲੀ ਦਲ ਚੋਂ ਕੱਢਿਆ ਤੇ ਉਹ ਜਦੋਂ ਅਕਾਲੀ ਦਲ ਚੋਂ ਨਿਕਲ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਹੁਣ ਤੁਹਾਡਾ ਉਹ ਸੀਗਾ ਲੀਡਰ ਹਰਚਰਨ ਸਿੰਘ ਉਡਿਆਰਾ, ਬਹੁਤ ਸਿੰਪਲ ਬੰਦਾ ਸੀਗਾ
ਜੀ,
ਤੇ ਮੇਰੇ ਇੱਕ ਵਾਰੀ ਅਸੀਂ ਇੱਕ ਕਮਰੇ ਚ ਰਾਤ ਇਕੱਠੀ ਕੱਢੀ ਤੇ ਮੈਂ ਸਵੇਰੇ ਸਵੇਰੇ ਉਹਨਾਂ ਦੀ ਨੀਲੀ ਪੱਗ ਸੀਗੀ ਤੇ ਪੱਗ ਸਾਬਣ ਲਾ ਕੇ ਤੇ ਧੋਤੀ ਤੇ ਬੜਾ ਖੁਸ਼ ਹੋਇਆ, ਬਹੁਤ ਸ਼ਰੀਫ ਬੰਦਾ ਸੀ। ਤੇ ਉਹ ਮੈਂ ਕਿਹਾ ਵੀ ਉਹ ਤੇ ਹੁਣ ਅਕਾਲੀ ਰਿਹਾ ਨੀ ਤੇ ਹੁਣ ਤੁਹਾਡਾ ਲਾਹੌਰੀਆਂ ਦਾ ਲੀਡਰ ਕੌਣ ਆ? ਉਹ ਕਹਿੰਦਾ ਵੀ ਸਾਡਾ ਉਹ ਲੀਡਰ ਆ ਜਿਹਨੂੰ ਅਕਾਲ ਤਖ਼ਤ ਮੰਨਦਾ।
ਅੱਛਾ,
ਇਹ 1971 ਦੀ ਗੱਲ ਆ ਤੇ ਮੈਂ ਮਤਲਬ ਵੀ ਬੜਾ ਨਾ ਇੰਨੀ ਵੇਖੋ ਇੱਕ ਅਨਪੜ੍ਹ ਪੇਂਡੂ ਅਕਾਲੀ ਵਰਕਰ ਦੀ ਕਿਹੋ ਜਿਹੀ ਸੋਚ ਆ ਜਿਹੜੀ ਮੈਨੂੰ ਵੀ ਉਸ ਵੇਲੇ ਤੱਕ ਸੋਚ ਨਹੀਂ ਸੀ ਆਈ। ਸੋ ਭਾਈ ਅਸੀਂ ਤਾਂ ਉਸ ਅਕਾਲੀ ਦਲ ਦੇ ਕਹਿ ਲਓ ਵੀ ਸੇਵਾਦਾਰ ਆ, ਝਾੜੂ ਬਰਦਾਰ ਆ, ਜਿਹੜਾ ਪੰਥ ਦੀਆਂ ਜਥੇਬੰਦੀਆਂ ਦੀ ਸੇਵਾ ਕਰ ਰਿਹਾ।
ਤੁਸੀਂ ਝਾੜੂ ਦਾ ਨਾਂ ਨਾ ਲਓ ਤਾਇਆ ਜੀ, ਹੁਣ ਤੁਸੀਂ ਝਾੜੂ ਬਰਦਾਰ ਨਾ ਕਿਹਾ ਕਰੋ, ਹੁਣ ਤੁਸੀਂ ਝਾੜੂ ਦਾ ਨਾਂ ਨਾ ਲਓ, ਝਾੜੂ ਬਰਦਾਰ ਨਾ ਗਿਆ ਕਰੋ ਹੁਣ ਤੁਸੀਂ
ਵਿਨਾਸ਼ ਕਾਲੇ ਵਿਪਰੀਤ ਬੁੱਧੀ ਵੀ ਬੰਦੇ ਕੋਲੋਂ ਨਾ ਕੋਈ ਨਾ ਇੰਨੀ ਵਡਿਆਈ ਸਭੀ ਕੋ ਸਭੀ ਸਮਾਨ ਨਾ ਮਿਲਾ ਕਿਸੇ ਕੋ ਪੂਰੀ ਜ਼ਮੀਨ ਨਾ ਮਿਲੀ ਕਿਸੇ ਕੋ ਪੂਰਾ ਸਮਾਨ ਨਾ ਮਿਲਾ ਹੁਣ ਬਾਦਲ ਸਾਹਿਬ ਨੇ ਇੰਨੀ ਪ੍ਰੇਰ ਹਾਸਿਲ ਕੀਤੀ ਹੈ ਪੰਜ ਵਾਰੀ ਚੀਫ ਮਿਨਿਸਟਰ ਬਣੇ ਤੇ ਹਿੰਦੁਸਤਾਨ ਦੇ ਸਿਆਸਤਦਾਨਾਂ ਵਿੱਚ ਕੱਦ ਵਿਅਕਤੀ ਜਿਹਨਾਂ ਨੂੰ ਹਿੰਦੁਸਤਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਵੀ ਮਿਲਣ ਵੇਲੇ ਗੋਡੀ ਹੱਥ ਲਾ ਕੇ ਮਿਲਦਾ ਹੈ ਇੰਨੀ ਵਡਿਆਈ ਉਸ ਬੰਦੇ ਨੂੰ ਮਿਲੀ ਤੇ ਜੇ ਕਿਤੇ ਗ੍ਰੇਸਫੁਲੀ ਰਿਟਾਇਰਮੈਂਟ ਲੈ ਲੈਂਦੇ ਆ ਕਿ ਇਲੈਕਸ਼ਨ ਨਾ ਲੜਦੇ ਤੇ ਫਿਰ ਤਾਂ ਉਹ ਰੱਬ ਹੀ ਬਣ ਜਾਂਦੇ ਇਸ ਲਈ ਰੱਬ ਨੇ ਕੋਈ ਨਾ ਕੋਈ ਗਲਤੀ ਕਰਵਾ ਦਿੱਤੀ ਹੈ
ਤਾਇਆ ਜੀ ਮੇਰਾ ਸਵਾਲ ਉੱਥੇ ਦਾ ਉੱਥੇ ਹੀ ਹੈ ਕਿ ਸੁਖਬੀਰ ਬਾਦਲ ਨੇ ਜੇ ਮੁੜ ਚੀਫ ਮਿਨਿਸਟਰ ਬਣਨਾ ਹੈ ਤਾਂ ਉਹਨੂੰ ਕੀ ਕਰਨਾ ਪੈਣਾ ਹੈ ਪਹਿਲਾਂ ਤਾਂ ਮੈਂ ਤਾਂ ਕੱਲ ਕਿਹਾ ਸੀ ਪਹਿਲਾਂ ਤਾਂ ਭਾਰ ਘਟਾਵੇ ਉਹ 15-20 ਕਿਲੋ 40 ਕਿਲੋ ਤਾਂ ਹੀ ਤੁਰ ਹੋਊਗਾ ਤਾਂ ਹੀ ਜਾ ਹੋਊਗਾ
ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਸਲੀ ਨਿਸ਼ਾਨਾ ਹੈ ਨਾ ਉਹਨੂੰ ਪ੍ਰਾਪਤੀ ਕਰਨ ਵਾਸਤੇ ਇੱਕ ਮਤਲਬ ਕਈ ਤਰੀਕਿਆਂ ਵਿੱਚੋਂ ਕਈ ਸਾਧਨਾਂ ਵਿੱਚੋਂ ਇੱਕ ਸਾਧਨ ਪੰਜਾਬ ਸਰਕਾਰ ਤੇ ਇਲੈਕਸ਼ਨ ਲੜਨੀ ਤੇ ਪੰਜਾਬ ਸਰਕਾਰ ਤੇ ਕਬਜ਼ਾ ਕਰਨਾ ਆ ਤਾਂ ਇਹ ਅੰਤਮ ਨਿਸ਼ਾਨਾ ਨੀ ਸ਼੍ਰੋਮਣੀ ਅਕਾਲੀ ਦਲ ਦਾ ਅੰਤਮ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਦਾ ਆ ਕਿ ਸਿੱਖ ਪੰਥ ਦੀ ਅਗਵਾਈ ਕਰਦਿਆਂ ਹੋਇਆਂ ਚਾਹੇ ਸ਼੍ਰੋਮਣੀ ਕਮੇਟੀ ਹੈ ਚਾਹੇ ਪੰਜਾਬ ਸਰਕਾਰ ਆ ਚਾਹੇ ਹਿੰਦੁਸਤਾਨ ਸਰਕਾਰ ਆ ਉਹ ਲੋਕਾਂ ਦੇ ਮਤ ਨਾਲ ਲੋਕਾਂ ਦੀਆਂ ਵੋਟਾਂ ਨਾਲ ਉਹਦੀ ਸੇਵਾ ਉਹਦਾ ਪ੍ਰਬੰਧ ਹਾਸਿਲ ਕਰਕੇ ਦੁਨੀਆਂ ਨੂੰ ਦੱਸਣਾ ਕਿ ਭਾਈ ਸਿੱਖਾਂ ਦਾ ਪ੍ਰਬੰਧ ਇਹ ਹੁੰਦਾ ਆ ਆਹ ਹਲੇਮੀ ਰਾਜ ਹੁੰਦਾ ਆ ਆਹ ਖਾਲਸੇ ਦਾ ਰਾਜ ਹੁੰਦਾ ਹੈ ਇਹ ਇੱਕ ਚੈਨਲ ਆ ਇੱਕ ਸਾਧਨ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਪਰ ਸਰਕਾਰੀ ਸ਼੍ਰੋਮਣੀ ਅਕਾਲੀ ਦਲ ਸਿਰਫ ਸਰਕਾਰ ਵਾਸਤੇ ਨੀ ਬਣਿਆ ਇਹ ਕੌਮ ਦੀ ਅਗਵਾਈ ਵਾਸਤੇ ਬਣਿਆ ਤੇ ਉਸ ਅਗਵਾਈ ਦੇ ਵਿੱਚੋਂ ਦੁਨੀਆਂ ਨੂੰ ਜਿਹੜੀ ਹੈ ਉਹ ਅਗਵਾਈ ਹਾਸਿਲ ਕਰੇ ਤੇ ਉਹ ਪੰਜਾਬ ਦੀ ਸਰਕਾਰ ਜੇ ਮਿਲਦੀ ਆ ਤੇ ਬੜੀ ਚੰਗੀ ਗੱਲ ਆ ਜੇ ਅਪੋਜੀਸ਼ਨ ਹੈ ਤਾਂ ਵੀ ਜੇ ਹੁਣ ਅਪੋਜੀਸ਼ਨ ਵੀ ਨਹੀਂ ਮਿਲੀ 5 ਸਾਲ ਹੋਏ ਆ ਤੇ ਫੇਰ ਕਿਹੜਾ ਅਕਾਲੀ ਦਲ ਖਤਮ ਹੋ ਗਿਆ ਤੇ ਉਹ ਪਰ ਜਿਸ ਤਰ੍ਹਾਂ ਜਰਨੈਲ ਸਿੰਘ ਦੇ ਸ਼ਬਦਾਂ ਚ ਕਹਿਣਾ ਹੋਵੇ ਤੇ ਉਹ ਐਡਾ ਲਾ ਕੇ ਕਹਿੰਦੇ ਹੁੰਦੇ ਅਕਾਲੀ ਦਲ ਤੇ ਮੈਂ ਨਾਲ ਜੋੜ ਦਿੰਦਾ ਨਾ ਵੀ ਜੇ ਇਹ ਅਕਾਲੀ ਦਲ ਆ ਤੇ ਬਾਕੀ ਸਾਰੇ ਏ ਟੂ ਜ਼ੈਡ ਜਿਹੜੇ ਆ A1 A2 A3 ਉਹ ਸਾਰੇ ਖਾਲੀ ਦਲ ਆ ਕਿਉਂਕਿ ਉਹਨਾਂ ਨੂੰ ਜਨਤਾ ਦੀ ਵੋਟ ਨੀ ਹੈਗੀ ਪਰ ਅਸੀਂ ਉਸ ਪਾਸੇ ਵੱਲ ਵਧਣਾ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਦੇ ਵਿੱਚ 14 ਦਸੰਬਰ 1920 ਨੂੰ ਕਾਇਮ ਕੀਤਾ ਗਿਆ ਸੀ ਜਿਸ ਦਾ ਪਹਿਲਾ ਪ੍ਰਧਾਨ ਸਰਮੁਖ ਸਿੰਘ ਝਬਾਲ ਚੁਣਿਆ ਗਿਆ ਸੀ
ਦੀਪਜੋਤ ਸੋਈ ਸਿਡਨੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਦਲ ਸਾਹਿਬ ਨੂੰ ਉਹਨਾਂ ਦੇ ਹੋਣਹਾਰ ਬੇਟੇ ਨੇ ਆਹ ਦਿਨ ਦਿਖਾਏ ਨੇ ਬਾਕੀ ਕਹਿੰਦੇ ਗਿਆਨੀ ਜੀ ਕੋਲ ਗੱਲਾਂ ਦਾ ਬਹੁਤ ਖਜ਼ਾਨਾ ਬਹੁਤ ਸੋਹਣਾ ਟਾਈਮ ਪਾਸ ਹੁੰਦਾ ਤੇ ਪਰਿਵਾਰਵਾਦ ਲੈ ਕੇ ਬਹਿ ਗਿਆ ਅਕਾਲੀਆਂ ਨੂੰ ਤਾਇਆ ਜੀ ਇਹ ਗੱਲ ਕੱਲ ਵੀ ਕੀਤੀ ਸੀ ਕਿ ਕਾਂਗਰਸ ਨੂੰ ਵੀ ਪਰਿਵਾਰਵਾਦ ਦੀਪਜੋਤ ਸੋਈ ਸਿਡਨੀ ਤੋਂ ਹੀ ਆ ਦੀਪਜੋਤ
ਦੀਪਜੋਤ ਸਿੰਘ ਸਿਡਨੀ ਤੋਂ
ਹਾਂਜੀ
ਉਹ ਦੀਪਜੋਤ ਸਿੰਘ ਜੀ ਮੇਰਾ ਮੈਨੂੰ ਨੀ ਗੱਲਾਂ ਆਉਂਦੀਆਂ ਬਹੁਤੀਆਂ ਇਹ ਤੇ ਮੇਰੀ ਬੀਬੀ ਆਪਾਂ ਅਸੀਂ ਮਾਤਾ ਨੂੰ ਬੀਬੀ ਕਹਿੰਦੇ ਆ ਨਾ ਇਹਦੇ ਮੇਰੀ ਬੀਬੀ ਨੇ ਬਚਪਨ ਚ ਕਿਹਾ ਸੀ ਤੂੰ ਗੱਲਾਂ ਦਾ ਖੱਟਿਆ ਖਾਏਗਾ
ਉਦੋਂ ਦਾ ਵਰਦਾਨ ਮਿਲਿਆ ਹੋਇਆ ਤਾਇਆ ਜੀ ਨੂੰ ਬੀਬੀ ਤੋਂ ਤੇ ਉਹ ਏਦਾਂ ਹੈ ਵੀ ਤਾਇਆ ਜੀ ਤਾਂ ਕਹਿੰਦੇ ਵਰਦਾਨ ਮਿਲਿਆ ਹੋਇਆ ਸਾਡੀ ਤਾਈ ਕਹਿੰਦੀ ਸ਼ਰਾਪ ਮਿਲਿਆ ਹੋਇਆ ਗੱਲ ਇੱਕੋ ਹੀ ਹੈ ਇੱਕੋ ਚੀਜ਼ ਦੇ ਦੋ ਪਰਸਪੈਕਟਿਵ ਦੋ ਐਂਗਲ ਤੋਂ ਇੱਕੋ ਘਰ ਚ ਦੇਖੀ ਜਾਂਦੀ ਹੈ ਗੱਲ ਤੇ ਤਾਇਆ ਜੀ
ਗੱਲ ਇਹ ਬੰਦੇ ਦਾ ਬੰਦੇ ਦਾ ਜਦੋਂ ਵਿਆਹ ਹੋ ਜਾਂਦਾ ਹੈ ਨਾ, ਫਿਰ ਉਹਦੀ ਹਾਲਤ ਤ੍ਰਿਸ਼ੰਕੂ ਵਾਲੀ ਹੋ ਜਾਂਦੀ ਆ।
ਤ੍ਰਿਸ਼ੰਕੂ
ਜਿਹੜੀ ਆ ਉਹ ਜੁੰਦਿਆਂ ਤੋਂ ਫੜ ਕੇ ਤਾਂ ਨੂੰ ਖਿੱਚਦੀ ਆ, ਤੇ ਜਿਹੜੀ ਘਰ ਵਾਲੀ ਹੁੰਦੀ ਆ ਉਹ ਗਿੱਟਿਆਂ ਉਹ ਗਿੱਟਿਆਂ ਤੋਂ ਫੜ ਕੇ ਠਾਂ ਨੂੰ ਖਿੱਚਦੀ ਆ, ਤੇ ਅੱਧ ਵਿੱਚ ਗੁਰਬਾਣੀ ਦੇ ਅਨੁਸਾਰ ਅੱਧ ਵਿੱਚ ਫਿਰ ਹੈ ਮਨਮੁਖ ਵਿਚਾਰ ਆ ਗੱਲੀ ਕਿਉਂ ਸੁਖ ਪਾਵੇ। ਜੋ ਇੱਕ ਪਾਸਿਓਂ ਜੁੰਦਿਆਂ ਤੋਂ ਮਾਂ ਖਿੱਚਦੀ ਆ, ਗਿੱਟਿਆਂ ਤੋਂ ਘਰ ਵਾਲੀ ਖਿੱਚਦੀ ਆ, ਤੇ ਉਹ ਵਿਚਾਰਾ ਅੱਧ ਵਿੱਚ ਹੀ ਲਟਕਿਆ ਰਹਿੰਦਾ ਕਿਸੇ ਪਾਸੇ। ਜੇ ਮਾਂ ਦੀ ਮਨ ਦਾ ਘਰ ਵਾਲੀ ਨਾਰਾਜ਼ ਹੁੰਦੀ ਆ, ਘਰ ਵਾਲੀ ਦੀ ਮਨ ਦਾ ਮਾਂ ਨਾਰਾਜ਼ ਹੁੰਦੀ ਆ, ਤੇ ਬੰਦਾ ਜਾਏ ਤਾਂ ਜਾਏ। ਫਿਰ ਇੱਕ ਫਿਲਮ ਆਈ ਉਹਦਾ ਗਾਣਾ ਹੀ
ਜਾਏ ਤੋਂ ਜਾਏ ਕਹਾਂ ਤੁਮ ਬਿਨ ਐ ਬੇਵਫਾ। ਤਾਂ ਜੀ ਇੱਕ ਗੱਲ, ਕੱਲ ਇਹ ਆਪਾਂ ਗੱਲ ਕੰਟੀਨਿਊ ਰੱਖਦੇ ਹਾਂ, ਕੱਲ ਦੀ ਗੱਲ ਹੈ। ਕੱਲ ਵੀ ਮੈਂ ਕਿਹਾ ਸੀਗਾ ਕਿ ਜਿਹੜੇ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਪਰਿਵਾਰਵਾਦ ਲੈ ਬੈਠਾ, ਤੇ ਇਹ ਹੁਣ ਪੁੱਛਣਾ ਚਾਹੁੰਦੇ ਨੇ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਦੇਖੋ ਕਾਂਗਰਸ ਦੀ ਵੀ ਇਹੀ ਹਾਲਾਤ ਨੇ, ਸਿਮਟ ਰਹੀ ਹੈ, ਅਕਾਲੀ ਦਲ ਵੀ ਸਿਮਟ ਰਿਹਾ ਹੈ। ਤੁਸੀਂ ਇਸ ਗੱਲ ਨੂੰ ਕਿਸ ਐਂਗਲ ਤੋਂ ਦੇਖਦੇ ਹੋ, ਪਰਿਵਾਰਵਾਦ ਦੇ ਜਿਹੜੇ ਪਾਰਟੀ ਦੇ ਵਿੱਚ ਇੱਕ ਡੈਮੋਕ੍ਰੇਸੀ ਨਾ ਹੋਣੀ?
ਉਹ ਦੇਖੋ ਜੀ, ਇਸ ਵੇਲੇ ਤੇ ਤਕਰੀਬਨ ਸਾਰੀਆਂ ਪੋਲੀਟੀਕਲ ਹਿੰਦੁਸਤਾਨ ਦੀਆਂ ਜਿਹੜੀਆਂ ਪਾਰਟੀਆਂ ਨੇ ਪਰਿਵਾਰਵਾਦ ਹੀ ਆ। ਇਹ ਨਾਲਾ ਲੈ ਲਓ ਚਟਾਲੇ ਹੋਣੀ, ਦੇਵੀ ਲਾਲ ਤੇ ਦੇਵੀ ਲਾਲ ਦੇ, ਓਮ ਪ੍ਰਕਾਸ਼ ਤੇ ਓਮ ਪ੍ਰਕਾਸ਼ ਗਾਂਕੀ ਭੋਪੜ। ਇੱਕ ਵਾਰੀ ਇਹ ਮੌਕਾ ਆਇਆ ਰਾਜ ਸਭਾ ਦੇ ਵਿੱਚ, ਦੇਵੀ ਲਾਲ ਵੀ, ਉਹਦਾ ਪੁੱਤ ਵੀ ਤੇ ਉਹਦਾ ਪੋਤਰਾ ਵੀ, ਤਿੰਨੇ ਰਾਜ ਸਭਾ ਦੇ ਅਪਰ ਹਾਊਸ ਦੇ ਮੈਂਬਰ ਬਣ ਕੇ ਬੈਠੇ ਸਨ। ਤੇ ਉੱਧਰ ਲੈ ਲਓ ਭਾਈ, ਕੀ ਉਹਨੂੰ ਕਹਿੰਦੇ ਨੇ, ਯੂਪੀ ਵਿੱਚ ਲੈ ਲਓ ਜਿਹੜਾ ਹੈਗਾ ਮੁਲਾਇਮ ਸਿੰਘ ਯਾਦਵ, ਉਹ ਜਿਉਂਦੇ ਜੀ ਤੇ ਉਹ ਕੋਲੋਂ ਪੁੱਤ ਨੇ ਅਖਿਲੇਸ਼ ਯਾਦਵ ਨੇ ਲੀਡਰਸ਼ਿਪ ਖੋਹ ਲਈ। ਉਹ ਆਪਣਾ ਮਿੱਤਰ ਬਲਵੰਤ ਸਿੰਘ ਰਾਮੂਵਾਲੀਆ ਇੱਥੋਂ ਜਦੋਂ ਉਹਨੂੰ ਪੰਜਾਬੀਆਂ ਨੇ ਹਰਾ ਦਿੱਤਾ ਮੋਹਾਲੀ ਤੋਂ, ਤੇ ਉਹ ਚਪੂਸੀ ਮਾਰ ਕੇ ਭੱਜ ਕੇ ਉੱਧਰ ਜਾ ਕੇ ਕੈਬਨਿਟ ਮਿਨਿਸਟਰ ਬਣ ਗਿਆ। ਤੇ ਉਹ ਜਦੋਂ ਪਿਓ ਪੁੱਤ ਦੀ ਲੜਾਈ ਹੋਈ, ਉਹਨੂੰ ਮੈਂ ਕੈਬਨਿਟ ਮਿਨਿਸਟਰ ਬਣਾਇਆ, ਤੇ ਮਤਲਬ ਪਿਓ ਨੇ, ਤੇ ਜਦੋਂ ਪਿਓ ਪੁੱਤ ਦੀ ਲੜਾਈ ਹੋਈ ਤੇ ਉਹਨੇ ਪੁੱਤ ਦਾ ਸਾਥ ਦਿੱਤਾ, ਕਿਉਂਕਿ ਪਿਓ ਦਾ ਧੜਾ ਭਾਰਾ ਸੀ। ਸੋ ਇਸ ਲਈ ਮਮਤਾ ਬੈਨਰਜੀ ਸ਼ਾਇਦ ਛੜੀ ਹੈ ਤੇ ਉਹਦਾ ਨਹੀਂ ਹੋ ਗਿਆ। ਉੱਧਰ ਜਿਹੜਾ ਦੇਖੋ ਫਿਲਮੀ ਐਕਟਰ ਸੀਗਾ ਤਾਮਿਲਨਾਡੂ ਚ, ਗਾਂ ਉਹਦੀ ਵਹੁਟੀ ਕਹਿ ਲਓ ਜਾਂ ਉਹਦੀ ਰਖੇਲ ਕਹਿ ਲਓ ਜਾਂ ਉਹਦੀ ਸਹੇਲੀ ਕਹਿ ਲਓ, ਉਹ ਬਣਦੀ ਆ ਰਹੀ ਹੈ ਹੁਣ ਤਾਂ ਹੀ। ਸੋ ਇਸ ਲਈ ਪਰਿਵਾਰਵਾਦ ਤਾਂ ਹਰ ਪਾਰਟੀ ਚ ਹੈ, ਪਰ ਮੇਰੀ ਸੋਚ ਦੇ ਅਨੁਸਾਰ ਇਹ ਪਰਿਵਾਰਵਾਦ ਤੇ ਇਹ ਪੋਲੀਟੀਕਲ ਨਿਵਾਉਣ ਵਾਲੀਆਂ ਜਿਹੜੀਆਂ ਗੱਲਾਂ ਆ, ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਤੇ ਇਹ ਨਾ ਹੋਣ ਤੇ ਬਹੁਤ ਚੰਗਾ।
ਨਹੀਂ ਗੱਲ ਤਾਂ ਜੀ ਬਣਦੀ ਆ। ਮੈਂ ਇੱਕ ਥੋੜੀ ਹੋਰ ਵੀ ਐਕਸਟਰਾ ਦੱਸਦਾ ਕਿ ਯੂਪੀ ਦੀ ਵੀ ਆਪਾਂ ਗੱਲ ਕਰਾਂਗੇ। ਯੂਪੀ ਦੇ ਵਿੱਚ ਵੀ ਜਿਹੜੀ BSP ਆ ਉਹ ਵੀ ਇੱਕ ਪਰਿਵਾਰਵਾਦ ਮੰਗ ਰਹੇ, ਹੁਣ ਚੱਲ ਰਿਹਾ ਕੰਮ ਉਹਨਾਂ ਦਾ ਵੀ, ਤੇ ਉਹ ਵੀ ਮੁੱਦੇ ਮੂੰਹ ਡਿੱਗੀ ਆ ਉਹਨਾਂ ਦਾ, ਮਤਲਬ ਗੜ੍ਹ ਸੀਗਾ ਉਹ, ਉੱਥੇ ਬਿਲਕੁਲ ਮਤਲਬ ਮੰਦੇ ਹਾਲਾਤ ਨੇ BSP ਦੇ। ਪੰਜਾਬ ਦੇ ਵਿੱਚ ਸਾਡੇ ਨਵੇਂ ਸ਼ਹਿਰ ਤੋਂ ਇੱਕ ਸੀਟ ਜਿੱਤੀ ਆ, ਉਹ ਵੀ ਅਕਾਲੀਆਂ ਨੇ ਛੱਡੀ ਕਰਕੇ, ਅਕਾਲੀਆਂ ਦੀ ਸਪੋਰਟ ਕਰਕੇ ਉਹ ਜਿੱਤੀ ਆ ਇੱਕ ਸੀਟ। ਸੋ ਕੋਈ ਮਤਲਬ ਇਰਰੈਲੀਵੈਂਟ ਉਹਨਾਂ ਦਾ ਯੋਗਦਾਨ ਹੈ। ਅਤੇ ਪਰਿਵਾਰਵਾਦ ਦੀ ਗੱਲ ਕਰੀਏ, ਦੇਖੋ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਹਾਂ, ਬਾਦਲ ਸਾਹਿਬ, ਫਿਰ ਛੋਟੇ ਬਾਦਲ, ਫਿਰ ਉਹਨਾਂ ਦੀ ਹਰਸਿਮਰਤ ਬਾਦਲ, ਫਿਰ ਉਹਨਾਂ ਦੇ ਹਰਸਿਮਰਤ ਸਾਹਿਬ ਦਾ ਹਰਸਿਮਰਤ ਦਾ ਬ੍ਰਦਰ ਮਜੀਠਾ, ਮਜੀਠੇ ਦੀ ਘਰ ਵਾਲੀ ਗੁਨੀਵ, ਹੈ ਨਾ, ਅਤੇ ਹੋਰ ਕਿੰਨੇ ਰਿਸ਼ਤੇਦਾਰ, ਮਤਲਬ ਸਾਰੇ ਹੀ ਇਹ ਕੈਬਨਿਟ ਬਣਦੀ ਆ। ਅਤੇ ਪਾਰਟੀ ਵਰਕਰਾਂ ਨੂੰ ਨਾ ਇਹ ਡਿਪਰੈਸ਼ਨ ਹੋ ਜਾਂਦੀ ਆ ਇਹ ਦੇਖ ਕੇ ਵੀ ਸਾਡਾ ਤਾਂ ਕਦੇ ਚਾਂਸ ਹੀ ਨਹੀਂ ਮਿਲਣਾ, ਅਸੀਂ ਕੱਲੇ ਕੰਮ ਕਰੀ ਜਾਂਦੇ ਹਾਂ, 6-7 ਜਣੇ ਦਾ ਘਰ ਦਾ ਹੀ ਆ। ਇੱਦਾਂ ਹੀ ਪਿੰਡਾਂ ਦੇ ਵਿੱਚ, ਹੈ ਨਾ,
ਉਹ BSP ਦੀ ਤੁਸੀਂ ਸੋਹਣੀ ਗੱਲ ਕੀਤੀ। ਪਿੱਛੇ ਇੱਕ ਵਾਰੀ ਨਾ ਪਾਰਲੀਮੈਂਟ ਦੀ ਇਲੈਕਸ਼ਨ BSP ਤੇ ਅਕਾਲੀ ਦਲ ਨੇ ਰਲ ਕੇ ਲੜੀ, ਸਾਰੇ ਹਿੰਦੁਸਤਾਨ ਦੇ ਵਿੱਚੋਂ ਉਹਨੂੰ, ਬਾਕੀ ਹਿੰਦੁਸਤਾਨ ਚੋਂ 7 ਸੀਟਾਂ ਮਿਲੀਆਂ, ਕੱਲੇ ਹੀ ਪੰਜਾਬ ਦੇ ਵਿੱਚੋਂ ਅਕਾਲੀਆਂ ਦੀ ਸਪੋਰਟ ਨਾਲ ਕਾਂਸ਼ੀ ਰਾਮ ਜਿਹੜਾ ਸੀ ਉਹ 3 MP ਬਣਾ ਗਿਆ, ਰਿਕਾਰਡ ਆ। ਹੁਣ ਤਾਂ 1 MLA ਬਣਿਆ ਅਕਾਲੀਆਂ ਦੀ ਪੈਸਾ ਨਾਲ, ਉਦੋਂ 3 MP ਬਣ ਗਏ ਸੀ। ਤੇ ਉਹ ਫਿਰ ਮੁੜ ਕੇ UP 'ਚ ਜਾ ਕੇ ਇਹਨਾਂ ਨੇ ਕਾਂਗਰਸ ਨਾਲ ਰਲ ਕੇ ਸਮਝੌਤਾ ਕਰਕੇ ਸਰਕਾਰ ਬਣਾ ਲਈ, ਅਕਾਲੀ ਦਲ ਨੂੰ ਫਿਰ ਮੁੜ ਕੇ BJP ਦੀ ਸ਼ਰਮ ਜਾਣਾ ਪਿਆ। ਤੇ ਉਹ ਵੀ ਇੱਕ ਬੜਾ ਅਟਲ ਬਿਹਾਰੀ ਵਾਜਪਾਈ ਜਿਹੜਾ ਨਾ ਕਵੀ ਵੀ ਸੀ, ਪੋਲੀਟੀਸ਼ੀਅਨ ਵੀ ਸੀ, ਔਰ ਬੜਾ ਮਖੌਲੀਆ ਵੀ, ਹਾਜ਼ਰ ਜਵਾਬ ਵੀ ਬੜਾ ਸੀ। ਜਦੋਂ ਟੌੜਾ ਸਾਹਿਬ ਨੂੰ ਦੇ ਖਿਲਾਫ਼ ਬਲਦੇਵ ਸਿੰਘ ਲੰਗ ਦਾ ਕਤਲ ਦਾ ਕੇਸ ਬੇਅੰਤ ਸਿੰਘ ਨੇ ਦਰਜ ਕਰਤਾ ਨਾ, ਤੇ ਟੌੜਾ ਚਲਿਆ ਗਿਆ ਦਿੱਲੀ, ਬਚਣ ਲਈ ਪੁਲਿਸ ਤੋਂ
ਤੇ
ਉੱਥੇ ਹੋਟਲ ਗੁਰਦੁਆਰੇ ਨਹੀਂ ਹੋਟਲ ਕੇ ਠਹਿਰਿਆ ਤੇ ਉੱਥੇ ਵਾਜਪਾਈ ਨੂੰ ਸੱਦਿਆ ਤੇ ਵਾਜਪਾਈ ਜਾਂ ਬਣਦਾ ਹੀ ਕਹਿੰਦਾ ਚੌੜਾ ਸਾਹਿਬ ਚੌੜਾ ਵੀ ਕਹੀ ਲੁਕ ਸਕਦਾ ਹੈ ਕਹੀ ਤੋਂ ਅਟਕੋ ਕਹੀ ਤੋਂ ਰੁਕੋ ਜੰਗ ਮਾਰਿਆ ਵੀ ਤੁਸੀਂ ਸਾਨੂੰ ਛੱਡ ਕੇ ਭੇਜਿਆ ਜਦੋਂ ਗੱਲਬਾਤ ਤੋਂ ਬਾਅਦ ਇਹਨਾਂ ਸਮਝੌਤਾ ਹੋਇਆ ਵਾਜਪਾਈ ਨੇ ਬਿਆਨ ਪਤਾ ਕੀ ਦਿੱਤਾ ਕਹਿੰਦਾ ਅਗਰ ਚੌੜਾ ਸਾਹਿਬ ਕੋ ਪੁਲਿਸ ਨੇ ਹੱਥ ਲਗਾਇਆ ਤੋ ਹਮ ਹਿੰਦੁਸਤਾਨ ਕੋ ਜਲਾ ਕਰ ਰੱਖ ਦੇਂਗੇ
ਅੱਛਾ
ਉਹਦੇ ਵਾਜਪਾਈ ਦਾ ਦਬਕੇ ਦੇ ਨਾਲ ਚੌੜਾ ਕਤਲ ਦੇ ਕੇਸ ਚੋਂ ਭਜਿਆ ਕਤਲ ਦਾ ਉਹਨੇ ਵਿਚਾਰੇ ਨੇ ਕੀ ਕਰਨਾ ਕਰਾਉਣਾ
ਉਹਦੇ ਪਾ ਦਿੰਦੇ
ਬੇਅੰਤ ਸਿੰਘ ਨੇ ਝੂਠਾ ਹੀ ਕੇਸ ਪਾ ਦਿੱਤਾ ਤੇ ਚਲੋ ਰਹੋ ਵਿਚਾਰ ਤੇ ਆਪਣਾ ਮਿਲਕਾ ਸੂਈ ਵੀ ਮੇਰੀ ਬੋਲਤੀ ਬੰਦ ਰੱਖੀ ਹੈ ਮੇਰੇ ਸਰੋਤਿਆਂ ਦੇ ਨਾਲ ਮੈਨੂੰ ਸਾਂਝ ਨੀ ਪਾਉਣ ਦਿੱਤੀ ਤੇ ਉਹ ਜਿੱਥੇ ਤੁਸੀਂ ਪਰਥ ਗਏ ਸੀ ਜਿਸ ਕੰਮ ਲਈ ਤੇ ਉਹ ਕਰੋ ਉਹ ਜਵਾਨ ਨੌਜਵਾਨ ਜੋੜਾ ਪੰਜਾਬੀ ਵਾਸਤੇ ਬੜਾ ਸੋਹਣਾ ਕਰ ਰਿਹਾ ਹਰਪ੍ਰੀਤ ਬੀਬਾ ਉਹ ਪ੍ਰੋਫੈਸ਼ਨਲ ਟੀਚਰ ਹੈ ਨਾ
ਜੀ ਜੀ ਪ੍ਰੋਫੈਸ਼ਨਲ ਮਾਸਟਰਸ ਇਨ ਟੀਚਿੰਗ ਹੈ ਉਹ
ਮੇਨ ਸਟ੍ਰੀਮ ਦੀ ਟੀਚਰ ਨੇ ਅੰਗਰੇਜ਼ੀ
ਸਕੂਲਾਂ
ਪਰ ਨਾਲ ਨਾਲ ਉਹ ਪੰਜਾਬੀ
ਜਿਹੜੇ ਹੁਣ ਬੱਚੇ ਵੱਡੇ ਹੋ ਚੁੱਕੇ ਨੇ ਜਿੱਦਾਂ ਮੇਰੇ ਬੇਟੇ ਨੇ ਹਨਾ 24-25 ਸਾਲਾਂ ਦੇ 20 ਸਾਲਾਂ ਦੇ ਇੱਥੋਂ ਤੱਕ ਕਿ ਮੈਂ ਕੱਲ ਮਿਲਿਆ ਤੇ 45 ਤੋਂ ਲੈ ਕੇ 55 ਸਾਲ ਦੇ ਵੀ 2-3 ਨੌਜਵਾਨਾਂ ਨੇ ਤੇ ਮੁਟਿਆਰਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਸਿੱਖਣੀ ਹੈ ਪੰਜਾਬੀ ਅਸੀਂ ਸਿੱਖ ਸਕਦੇ ਹਾਂ ਕਿਉਂਕਿ ਆਪਸ਼ਨ ਹੈਗੀ ਹੈ ਨਾ ਤੁਸੀਂ ਕਲਾਸ 'ਚ ਵੀ ਜਾ ਸਕਦੇ ਹੋ ਵੀਡੀਓ ਰਾਹੀਂ ਵੀ ਕਲਾਸ ਲੈ ਸਕਦੇ ਹੋ ਅਤੇ ਮੈਂ ਹੈਰਾਨ ਰਹਿ ਗਿਆ ਮੇਰੀ ਏਜ ਦੇ ਜਿਹੜੇ ਆ ਇੱਥੋਂ ਦੇ ਉਹ ਕਹਿੰਦੇ ਅਸੀਂ ਪੰਜਾਬੀ ਸਿੱਖਣੀ ਚਾਹੁੰਦੇ ਹਾਂ ਅਤੇ ਸਾਨੂੰ ਬੋਲਣੀ ਸੁਣਨੀ ਬੜੀ ਵਧੀਆ ਆਉਂਦੀ ਆ ਅਤੇ ਮੈਂ ਕਿਹਾ ਵੀ ਤੁਸੀਂ ਫਿਰ ਹੋਰ ਕੀ ਚਾਹੀਦਾ ਕਹਿੰਦੇ ਨਹੀਂ ਅਸੀਂ ਪੜ੍ਹਨੀ ਵੀ ਚਾਹੁੰਦੇ ਹਾਂ ਅਸੀਂ ਲਿਖਣੀ ਵੀ ਚਾਹੁੰਦੇ ਹਾਂ ਜ਼ਿਆਦਾਤਰ ਪੜ੍ਹਨੀ ਚਾਹੁੰਦੇ ਹਾਂ ਕਿਉਂਕਿ ਕਹਿੰਦੇ ਜ਼ਿਆਦਾ ਅਸੀਂ ਇੰਡੀਆ ਜਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਸਾਈਨ ਸਾਨੂੰ ਜਿਹੜੇ ਉੱਥੇ ਲੱਗੇ ਹੁੰਦੇ ਆ ਵੀ ਕਿਹੜੇ ਕੀ ਇੱਥੇ ਲਿਖਿਆ ਉਹ ਨਹੀਂ ਪਤਾ ਲੱਗਦਾ
ਉਹ ਇੱਕ ਇੱਕ ਗੱਲ ਮੈਨੂੰ ਫਿਰ ਭੁੱਲ ਨਾ ਜਾਵੇ ਤਾਂ ਮੈਂ ਤੁਹਾਨੂੰ ਵਿੱਚੋਂ ਟੋਕ ਦਿੰਦਾ ਤੇ ਤੁਸੀਂ ਤੇ 50-55 ਵਾਲਿਆਂ ਨੂੰ ਕਹਿੰਦੇ ਆ ਵੀ ਹਾਸੇ ਨਾ ਕਿਹਾ ਮਖੌਲ ਨਾ ਜਾ ਮੈਂ ਤਾਂ ਅਜੇ ਵੀ ਕਹਿੰਦਾ ਆਈ ਐਮ ਯੰਗ ਮੈਨ ਆਫ 80 ਮਾਈਟ
ਹਾਂਜੀ ਤੇ ਦੂਜਾ ਜਿਹੜੀ ਫੀਡਬੈਕ ਆ ਰਹੀ ਸਾਨੂੰ ਇਹਨਾਂ ਨੂੰ 15-16 ਇਹੋ ਜਿਹੇ ਫੀਡਬੈਕ ਆਈ ਆ ਰਿਕੁਐਸਟਾਂ ਆਈਆਂ ਆ ਉਹਨਾਂ ਦੇ ਵਿੱਚੋਂ ਜਿਹੜੀ ਬਹੁਤਾਤ ਹੈ ਉਹ ਅਸਲ ਦੇ ਵਿੱਚ ਗੁਰਬਾਣੀ ਪੜ੍ਹਨਾ ਚਾਹੁੰਦੀ ਆ ਹੁਣ ਕਿਉਂਕਿ ਏਜ ਦੂਜੇ ਪਾਸੇ ਜਾ ਰਹੀ ਹੈ ਤੇ ਉਹ ਕਹਿੰਦੇ ਵੀ ਅਸੀਂ ਤਾਂ ਸਿਰਫ ਸੁਣੀ ਸੁਣਾਈ ਗੱਲ ਹੀ ਸੁਣ ਸਕਦੇ ਹਾਂ ਪੜ੍ਹ ਤਾਂ ਸਕਦੇ ਨਹੀਂ ਕੁਛ ਨਾ ਗੁਰਬਾਣੀ ਨਾਲ ਸਿੱਧਾ ਸਾਡਾ ਸੰਪਰਕ ਹੋ ਸਕਦਾ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬਹਿ ਜਾਈਏ ਤਾਂ ਸਾਨੂੰ ਤਾਂ ਕੁਛ ਵੀ ਨਹੀਂ ਆਉਂਦਾ ਸਾਨੂੰ ਤਾਂ ਪਤਾ ਹੀ ਨਹੀਂ ਇਹ ਹੈ ਕੀ ਲਿਖਿਆ ਕੀ ਹੈ ਹਨਾ ਸੋ
ਉਹ ਵੀ ਜੋੜਾ ਆਪਣਾ ਬਹੁਤ ਮੇਲ ਜੋਲ ਆ ਉਹਨਾਂ ਕੋਲ ਜਾਈਦਾ ਰਹੀਦਾ ਵੀ ਆ ਤੇ ਉਹ ਮਤਲਬ ਵੀ ਤੁਹਾਡੇ ਵਾਂਗੂ ਉਹ ਵੀ ਜੋੜਾ ਮੈਨੂੰ ਤਾਇਆ ਹੀ ਕਹਿੰਦੇ ਆ ਤੇ ਬਹੁਤ ਸੁਹਿਰਦ ਸੱਜਣ ਨੇ ਪਰ ਤੇ ਆ ਜਿਹੜਾ ਉਹਨਾਂ ਨੇ ਇੰਨਾ ਮਿਹਨਤ ਕਰਕੇ ਪ੍ਰੋਗਰਾਮ ਬਣਾਇਆ ਉੱਥੇ ਤੁਸੀਂ ਲਾਂਚ ਕਰਕੇ ਆਏ ਹੋ ਪੰਜਾਬੀ ਸਕੂਲ ਆਪਣਾ ਪਰਥ ਤੇ ਬਹੁਤ ਸੋਹਣੀ ਗੱਲ ਆ ਤੇ ਮੈਂ ਇੱਥੇ ਵੀ ਪ੍ਰਧਾਨ ਜੀ ਨੂੰ ਉਹਨਾਂ ਨਾਲ ਸੰਪਰਕ ਕਰਵਾਇਆ ਸੀਗਾ ਜਨਵਰੀ ਵੀ ਤੇ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ ਨੂੰ ਉਹਨਾਂ ਦਾ ਲੈ ਕੇ ਜੋ ਵੀ ਪ੍ਰੋਗਰਾਮ ਹੈਗਾ ਆ ਕਿਉਂਕਿ ਸਕੂਲ ਤੇ ਤਕਰੀਬਨ ਥੋੜਾ ਬਹੁਤਾ
ਚੱਲਦਾ
ਹਰ ਗੁਰਦੁਆਰੇ ਦੇ ਨਾਲ ਹੀ ਪੰਜਾਬੀ ਦਾ ਚੱਲਦਾ
ਤਾਂ ਜੀ ਮੈਂ ਦੱਸਦਾ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਕਿ ਅੱਜ ਕੌਫ ਸਰਵਰ ਬਲਗੁਲਗੇ ਵੀ ਅਸੀਂ ਲਾਂਚ ਕਰ ਰਹੇ ਹਾਂ ਪਹਿਲੇ ਗੁਰਦੁਆਰੇ ਚ ਸਕੂਲ
ਬਹੁਤ ਵਧੀਆ ਹੁਣ ਦੇਖੋ ਉੱਥੇ ਕੀ ਉਹਦਾ ਨਾਂ ਆ ਪਾਰਕਲੀ ਗੁਰਦੁਆਰੇ ਜਿਹਨੂੰ ਗਲੈਨਵਿਟ ਗੁਰਦੁਆਰਾ ਸਾਹਿਬ ਕਹਿੰਦੇ ਆ ਤੇ ਉਹ ਕਿੰਨੇ ਸਾਲ ਪਹਿਲਾਂ ਮੈਂ 5-7 ਬੱਚਿਆਂ ਤੋਂ ਸਕੂਲ ਸ਼ੁਰੂ ਕੀਤਾ ਸੀ ਅੱਜ ਦੇਖੋ 600-700 ਬੱਚਾ ਉੱਥੇ ਪੜ੍ਹਦਾ ਆ ਪੂਰੀ ਸਕੂਲ ਦੀ ਬਿਲਡਿੰਗ ਆ ਪੂਰੇ 32-33 ਪਾਰਟ ਟਾਈਮ ਟੀਚਰ ਲੇਡੀਜ਼ ਉਹਨਾਂ ਨੂੰ ਪੜ੍ਹਾਉਣ ਆਉਂਦੀਆਂ ਨੇ ਤੇ ਉਹ ਇਸ ਤਰ੍ਹਾਂ ਹਰ ਗੁਰਦੁਆਰੇ ਦੇ ਵਿੱਚ ਹਰ ਮੰਜ਼ਿਲ ਹਰ ਬਿਲਡਿੰਗ ਹਰ ਇਮਾਰਤ ਮਹੱਲ ਦੀ ਆਰੰਭਤਾ ਇੱਕ ਇੱਟ ਤੋਂ ਸ਼ੁਰੂ ਹੁੰਦੀ ਹੈ
ਜੀ ਜੀ
ਤੇ ਸਹਿਜ ਪੱਕੇ ਸੋ ਮੀਠਾ ਤੇ ਇਸ ਲਈ ਹਰ ਗੁਰਦੁਆਰਾ ਕਮੇਟੀ ਥੋੜੇ ਜਾਂ ਬਹੁਤੇ ਪੰਜਾਬੀ ਪੜ੍ਹਾਉਣ ਦਾ ਉਦਮ ਕਰਦੇ ਆ ਤੇ ਉਹਨਾਂ ਨੂੰ ਉਹਨਾਂ ਤੋਂ ਗਾਈਡੈਂਸ ਲੈਣੀ ਚਾਹੀਦੀ ਆ। ਉਹਨਾਂ ਨੇ ਜੋ ਮੈਟਰ ਤਿਆਰ ਕੀਤਾ ਆ ਬੱਚਿਆਂ ਦਾ ਕਲਾਸ ਵਾਈਜ਼ ਉਹ ਵੀ ਮੰਗਵਾ ਲੈਣਾ ਚਾਹੀਦਾ ਤੇ ਬੜੀ ਚੰਗੀ ਬਹੁਤ ਚੰਗੀ ਗੱਲ ਆ, ਬੜਾ ਸੋਹਣਾ ਤੁਸੀਂ ਕੰਮ ਕਰਕੇ ਆਏ।
ਠੀਕ ਹੈ ਤਾਇਆ ਜੀ, ਅੱਜ ਸਾਡੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਓਪਨਿੰਗ ਹੈ ਤੇ ਮੈਂ ਦੱਸਦਾ ਕਿ ਇਹ ਜਿਹੜਾ ਸਕੂਲ ਪੁਰਾਣਾ ਗੁਰਦੁਆਰੇ ਦੀ ਬਿਲਡਿੰਗ ਸੀ ਨਾ, ਇਹਨੂੰ ਸਕੂਲ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ, ਜਿਹੜਾ ਹੈਰੀਟੇਜ ਬਿਲਡਿੰਗ ਸੀ ਨਾ ਅੰਦਰਲਾ ਪਾਸਾ, ਤੇ ਉੱਥੇ ਤਕਰੀਬਨ 100 ਬੱਚੇ ਦੇ ਬੈਠਣ ਦਾ ਪ੍ਰਬੰਧ ਹੈਗਾ ਆ, ਪ੍ਰੋਜੈਕਟਰ ਲੱਗੇ ਹੋਏ ਨੇ, ਕੰਪਿਊਟਰ ਲੱਗ ਗਏ ਨੇ, ਸੋ ਬੱਚਿਆਂ ਨੂੰ ਪੜ੍ਹਾਇਆ ਜਾਏਗਾ। ਸੋ ਤਾਇਆ ਜੀ ਬਿੱਟਾ ਸਾਹਿਬ ਆ ਗਏ ਨੇ ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਲੈਣਾ ਆ ਤੇ ਅਸੀਂ ਹੁਣ ਫਤਿਹ ਬੁਲਾਉਂਦੇ ਹਾਂ ਤੇ ਅਗਲੇ ਹਫ਼ਤੇ ਫਿਰ ਆਪਾਂ ਸ਼ਮੂਲੀਅਤ ਕਰਾਂਗੇ। ਤਾਇਆ ਜੀ
ਬਿੱਟਾ ਸਾਹਿਬ ਨੂੰ ਕਹੋ ਵੀ ਉਹ ਸੁਣਦੇ ਆ, ਜੇ ਸੁਣਦੇ ਆ ਤੇ ਉਹਨਾਂ ਨੂੰ ਕਹੋ ਵੀ ਮੇਰੇ ਨਾਲ ਦੋ ਹੱਥ ਖੜਨ ਚਾਹੀਦੇ
ਨਾ, ਕਰਾ ਦਿੰਦੇ ਆ ਤੁਹਾਡੇ ਵੀ ਅਗਲੇ ਹਫ਼ਤੇ, ਕੋਈ ਚੱਕਰ ਨਹੀਂ, ਸਾਂਝਾ ਲਾ ਲੈ,
ਅਸੀਂ ਵੀ ਹੱਥੋਂ ਪਾਈ ਹੋ ਕੇ ਲੋਕਾਂ ਨੂੰ ਤਮਾਸ਼ਾ ਵਿਖਾੜੀਏ।
ਠੀਕ ਠੀਕ ਹੈ ਜੀ, ਬਿਲਕੁਲ ਦਿਖਾ ਲਾਂਗੇ ਤਮਾਸ਼ਾ। ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਤਾਇਆ ਜੀ ਸਾਡੇ ਨਾਲ ਜੁੜਦੇ ਨੇ, ਬਹੁਤ ਬਹੁਤ ਧੰਨਵਾਦ, ਤੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜ ਕੇ ਆਉਂਦੇ ਹਾਂ ਤੇ ਸਾਡੇ ਅੰਮ੍ਰਿਤਪਾਲ ਸਿੰਘ ਮਨਿਹਾਲ ਸਾਨੂੰ ਸਪੋਂਸਰ ਕਰਦੇ ਨੇ ਪ੍ਰੋਗਰਾਮ ਨੂੰ, ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਬ੍ਰੇਕ ਤੋਂ ਬਾਅਦ ਫਿਰ ਬਿੱਟਾ ਸਾਹਿਬ ਦੇ ਨਾਲ ਗੱਲਬਾਤ ਆਪਾਂ ਕਰਾਂਗੇ, ਸੋ ਜੁੜੇ ਰਹਿਣਾ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਚੱਲ ਰਿਹਾ ਜੀ, ਤੇ ਕਿਹਦੀ ਗੱਲ ਕਿੱਥੇ ਚੱਲ ਰਹੀ ਹੈ, ਕਿਹਦੀ ਬਣ ਗਈ ਸਰਕਾਰ ਤੇ ਸਰਕਾਰ ਬਣ ਚੁੱਕੀ ਹੈ ਭਗਵੰਤ ਮਾਨ ਦੀ। ਮੇਰੇ ਨਾਲ ਬਿੱਟਾ ਸਾਹਿਬ ਸ਼ਾਮਿਲ ਹੋ ਚੁੱਕੇ ਨੇ ਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ। ਬਿੱਟਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਮੈਨੂੰ ਤਾਂ ਫਿਕਰ ਹੀ ਲੱਗ ਗਿਆ ਸੀਗਾ,
ਕਾਹਦਾ ਜੀ,
ਮੈਨੂੰ ਸੁਪਨਾ ਆ ਰਿਹਾ ਸੀ ਸੁੱਤਾ ਪਿਆ ਕਿ ਮੈਂ ਤੁਸੀਂ ਫੋਨ ਕਰ ਰਹੇ ਹੋ, ਮੈਂ ਫੋਨ ਨਹੀਂ ਚੱਕ ਰਿਹਾ।
ਅੱਛਾ,
ਤੇ ਟਾਈਮ ਹੋ ਗਿਆ ਉੱਤੋਂ ਦੀ 6:30।
ਅੱਛਾ,
ਤੁਹਾਡਾ ਮੈਸੇਜ ਮੈਂ ਪੜ੍ਹੀ ਜਾਂਦਾ ਵੀ ਆਹ ਕੀ ਅੱਜ ਕੀਤਾ ਤੁਸੀਂ ਫੋਨ ਨਹੀਂ ਚੁੱਕਿਆ। ਮੈਂ ਬੜਾ ਸ਼ਰਮਿੰਦਾ ਹੋਇਆ ਤੇ ਇਕਦਮ ਅੱਖ ਖੁੱਲੀ।
ਅੱਛਾ,
ਮੈਂ ਕਿਹਾ ਹਾਲੇ ਤਾਂ ਨੇੜੇ ਤੇੜੇ ਹੀ ਆ, ਫਿਰ ਤਾਂ ਗੱਡੀ ਫੜ ਲਾਂਗੇ, ਅਸਾਂ ਹੀ ਭੱਜ ਕੇ।
ਬਸ ਅਸੀਂ ਵੀ ਜਿੱਦਾਂ ਜਹਾਜ਼ ਵੀ ਇੱਦਾਂ ਭੱਜ ਕੇ ਫੜੀ ਦਾ ਲਾਸਟ ਮਿੰਟ 'ਤੇ ਜਿੱਦਾਂ ਬੱਸਾਂ ਫੜਦੇ ਹੁੰਦੇ ਸੀਗੇ ਅਤੇ ਇੱਦਾਂ ਹੀ ਪ੍ਰੋਗਰਾਮ ਤੁਸੀਂ ਭੱਜ ਕੇ ਫੜ ਲਿਆ ਅਤੇ ਖੈਰ ਤਾਇਆ ਜੀ ਸੀਗੇ ਪੂਰੀ ਫੁੱਲ ਸਪੀਡ 'ਤੇ ਸਾਡੇ ਨਾਲ ਅਤੇ ਉਹ ਵੀ ਕਹਿੰਦੇ ਮੇਰੀ ਕਿਸੇ ਦਿਨ ਬਿੱਟਾ ਸਾਹਿਬ ਨਾਲ ਦੋ ਦੋ ਹੱਥ ਕਰਾਇਓ ਮੇਰੇ ਵੀ ਤੋ ਆਪਾਂ ਕਿਸੇ ਦਿਨ ਥੋੜ੍ਹਾ ਜਿਹਾ ਜੁਆਇੰਟ 10-15 ਮਿੰਟ ਲਾ ਲਾਂਗੇ ਅਤੇ ਦੋ ਦੋ ਤੁਸੀਂ ਵੀ ਆਪਣੇ ਦਾਪੇ 'ਚ ਫਿਰ ਖੇਡ ਸਕਦੇ ਹਾਂ ਸੋ ਬਿੱਟਾ ਸਾਹਿਬ ਭੱਜ ਕੇ ਫੜਨ ਵਾਲੀ ਗੱਲ ਕਈ ਪਾਸੇ ਹੋਈ ਉਹ ਹੈ ਅਤੇ ਕਈ ਪਾਸੇ ਜਿਹੜੀਆਂ ਪਾਰਟੀਆਂ ਹਾਰ ਚੁੱਕੀਆਂ ਉਹ ਵੀ ਭੱਜ ਰਹੀਆਂ ਨੇ ਅਤੇ ਹੁਣ ਕਿਹਨੂੰ ਫੜਨਾ ਹੈ ਇਹ ਵੀ ਕੋਈ ਪਤਾ ਨਹੀਂ ਹੈਗਾ ਪੰਜਾਬ ਦੇ ਜਿਹੜੇ ਹਾਲਾਤ ਨੇ ਗਰਾਊਂਡ ਲੈਵਲ ਦੇ ਉੱਤੇ ਗੱਲ ਕਰਾਂਗੇ ਆਪਾਂ ਪਹਿਲਾਂ ਸ਼ੁਰੂ ਇੱਕ ਕਤਲ ਤੋਂ ਕਿ ਇੱਕ ਮਸ਼ਹੂਰ ਕਬੱਡੀ ਖਿਲਾੜੀ ਦਾ ਕਤਲ ਹੋਇਆ ਸੰਦੀਪ ਦਾ ਔਰ ਇਸ ਸੰਬੰਧ ਦੇ ਵਿੱਚ ਦੋਸ਼ ਲੱਗ ਰਹੇ ਨੇ ਗੈਂਗਸਟਰਸ ਦੇ ਕਿ ਇਹ ਗੈਂਗਸਟਰ ਵਾਰ ਹੈ ਜੀ ਇਹ ਕਤਲ ਕਰਵਾਇਆ ਗਿਆ ਪਤਾ ਲੱਗਣਾ ਚਾਹੀਦਾ ਕੌਣ ਹੈ ਅਤੇ ਸੋ ਫਾਰ ਮੈਨੂੰ ਵੀ ਇੱਕ ਰਿਪੋਰਟ ਮਿਲੀ ਉਹ ਬਾਅਦ 'ਚੋਂ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਪਰ ਗਰਾਊਂਡ ਲੈਵਲ 'ਤੇ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਗੱਲਬਾਤ
ਹਾਂਜੀ ਬਿਲਕੁਲ ਇਹ ਮੈਂ ਕੱਲ ਇੱਥੇ ਸੀਗਾ ਚੰਡੀਗੜ੍ਹ ਮੈਂ
ਹਾਂਜੀ
ਮੋਹਾਲੀ ਆ ਹੁਣ ਮੈਂ
ਅੱਛਾ
ਤੁਸੀਂ ਇਹ ਨਹੀਂ ਪੁੱਛਿਆ ਵੀ ਅੱਜ ਕਿੱਥੇ
ਹਾਂ ਸੱਚ ਮੈਨੂੰ ਚੇਤਾ ਹੀ ਭੁੱਲ ਗਿਆ ਤੁਸੀਂ ਵੀ ਤਾਇਆ ਜੀ ਮੰਗਰ ਕਦੇ
ਬਦਲ ਲਿਆ
ਅੱਡਾ ਬਦਲਿਆ ਠੀਕ
ਕੱਲ ਕੀ ਹੋਇਆ ਕੱਲ ਗਵਰਨਰ ਹਾਊਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਮੰਤਰੀਆਂ ਨੂੰ ਸਹੁੰ ਚੁਕਾਉਣੀ ਸੀ 10 ਮੰਤਰੀਆਂ ਨੂੰ
ਹਾਂਜੀ
ਪਰਸੋਂ ਅਨਾਊਂਸਮੈਂਟ ਹੋ ਗਈ ਸੀ ਕਈਆਂ ਦੀਆਂ ਆਸ਼ਕਨਾਂ ਸਵਾਈਆਂ ਰਹਿ ਗਈਆਂ
ਹਾਂਜੀ
ਤੇ ਕਈਆਂ ਨੂੰ ਲੱਗਦਾ ਸੀਗਾ ਕਿ ਸਾਡਾ ਨੰਬਰ ਆ ਜਾਊਗਾ ਕੁਛ ਬੰਦੇ ਜਿਹੜੇ ਲੱਗਦੇ ਸੀ ਤਿਆਰੀ ਦੇ ਵਿੱਚ ਹੈ ਉਹਨਾਂ ਨੂੰ ਲੱਗਦਾ ਸੀ ਵੀ ਸਾਡਾ ਨਾਂ ਤਾਂ ਹੈਗਾ ਹੀ ਹੈ ਸਾਨੂੰ ਕਿਹਨੇ ਉਹ ਵਿਚਾਰੇ ਰਹਿ ਗਏ ਕੱਲ ਮੈਂ ਸੋਚ ਰਿਹਾ ਸੀਗਾ ਮੈਂ ਕਿਹਾ ਵੀ ਨਾਜਰ ਸਿੰਘ ਮਾਨਸ਼ਾਹੀ ਆ ਕਮਲ ਸੰਧੂ ਬਲਦੇਵ ਸਿੰਘ ਜੈਤੋ ਸੁਖਪਾਲ ਖਹਿਰਾ ਜਗਦੇਵ ਕਮਾਲੂ ਪਿਰਮਲ ਧੌਲਾ ਤੇ ਉਹ ਜੱਗਾ ਰਾਏਕੋਟ ਵਾਲਾ ਜਗਤਾਰ ਸਿੰਘ ਜੱਗਾ ਇਹ ਸੋਚਦੇ ਹੋਣਗੇ ਵੀ ਬੜਾ ਦਾ ਲੱਗਿਆ ਤੇ ਅਸੀਂ ਤੇ ਗੱਡੀ ਤੋਂ ਹੀ ਖੁੰਝ ਗਏ
ਅੱਛਾ
ਕਿਉਂਕਿ ਇਹ ਸਾਰੇ ਆਮ ਆਦਮੀ ਪਾਰਟੀ ਦੇ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਐਮ ਐਲ ਏ ਸੀ ਨਾਂ ਲਏ
ਹਾਂਜੀ ਹਾਂਜੀ
ਤੇ ਇਹਨਾਂ ਦੀ ਵਿਚਾਰਿਆਂ ਦੀ ਜਿਹੜੀ ਉਹ ਪਜੌਕੜੀ ਜਾਂ ਸੱਤ ਜਣੇ ਸੀ ਇਹ ਵਿਚਾਰੇ ਗੱਡੀ ਤੱਲੀ ਤੋਂ ਲੈ ਗਏ ਸੁਖਪਾਲ ਖਹਿਰਾ ਚਲੋ ਜਿੱਤ ਗਿਆ ਪਰ ਉਹ ਕਾਂਗਰਸ ਚ ਜਾਣ ਕਰਕੇ ਉਹ ਵੀ ਸੀਨੀਅਰ ਮੰਤਰੀ ਬਣ ਸਕਦਾ ਸੀਗਾ ਕੱਲ ਦੀ ਕੈਬਨਿਟ ਦੀ ਸਹੁੰ ਚੁੱਕੀ ਹੈ ਉਦੋਂ ਬਾਅਦ ਆਪਣਾ ਕੀ ਕਹਿੰਦੇ ਹੁੰਦੇ ਆ ਗੱਲ ਆਪਾਂ ਇਹਦੀ ਕਰ ਲਈਏ ਇਸੇ ਦੀ ਗੱਲ ਹੀ ਕਰ ਲਈਏ ਤੇ ਕੋਮਰ ਵਿਜੇ ਪ੍ਰਤਾਪ ਦਾ ਵੀ ਚੱਲ ਰਿਹਾ ਸੀ ਨਾ ਵੀ ਪਹਿਲੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਜਾਊਗਾ ਲੇਕਿਨ ਮੈਂ ਸਮਝਦਾ ਕਿ ਇਹਦੇ ਨਾਲ ਬਾਦਲ ਪਰਿਵਾਰ ਲਈ ਇੱਕ ਰਾਹਤ ਭਰਿਆ ਫੈਸਲਾ ਹੋ ਸਕਦਾ ਕਿਉਂਕਿ ਉਮੀਦ ਇਹ ਕੀਤੀ ਜਾਂਦੀ ਸੀ ਕਿ ਜਿਹੜੀ ਸੂਬੇ ਦੀ ਵਿਗੜਦੀ ਕਾਨੂੰਨੀ ਵਿਵਸਥਾ ਹੈ ਉਹਨੂੰ ਦਰੁਸਤ ਕਰਨ ਦੇ ਲਈ ਕੁੰਵਰ ਵਿਜੇ ਪ੍ਰਤਾਪ ਜਿਹੜੇ ਡੀ ਜੀ ਪੀ ਏ ਡੀ ਏ ਸੋਰੀ
ਹੋਮ ਮਿਨਿਸਟਰ
ਡੀ ਆਈ ਜੀ ਰਹੇ ਹੈ ਔਰ ਉਹਨਾਂ ਨੂੰ ਹੋਮ ਮਿਨਿਸਟਰੀ ਦਾ ਜਿਹੜਾ ਮਿਲਣਾ ਸੀਗਾ ਡਿਪਾਰਟਮੈਂਟ ਲੇਕਿਨ ਹਲੇ 7 ਮੰਤਰੀ ਹੋਰ ਬਣਨੇ ਆ
ਅੱਛਾ ਮੈਂ ਕਹਿੰਦਾ ਹੋਮ ਮਿਨਿਸਟਰ ਕਰਤਾ ਡਿਕਲੇਅਰ
ਨਹੀਂ ਹਲੇ ਪੋਰਟਫੋਲੀਓ ਉਹਨਾਂ ਨੇ ਵੰਡੇ ਨਹੀਂ ਉਹ ਅੱਜ ਹੁਣ 11 ਵਜੇ ਵੀ ਪਹਿਲਾਂ ਤਾਂ ਚਰਚਾ ਇਹ ਚੱਲ ਰਹੀ ਸੀਗੀ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਥੇ ਰੈਡੀਸ਼ਨ ਹੋਟਲ 'ਚ ਆਉਣਗੇ ਤਾਂ ਉੱਥੇ ਸਾਰੇ ਐਮ ਐਲ ਏ ਨੂੰ ਕਿਹਾ ਸੀ ਵੀ ਤੁਸੀਂ ਰੁਕ ਜਾਓ ਤਾਂ ਮਤਲਬ ਚੰਡੀਗੜ੍ਹ ਰੁਕ ਜਾਓ ਕੱਲ੍ਹ ਐਮ ਐਲ ਏ ਹੋਸਟਲ ਜਿਹੜਾ ਹੈਗਾ ਉਹ ਰਿਪੇਅਰ ਵੀ ਹੋ ਰਿਹਾ ਸੀਗਾ ਅਤੇ ਤੁਸੀਂ ਇੱਥੇ ਰੁਕੋ ਚੰਡੀਗੜ੍ਹ 'ਤੇ ਕੱਲ੍ਹ ਨੂੰ ਤੁਹਾਡੀ ਜਿਹੜੀ ਹੈ ਫਿਜ਼ੀਕਲੀ ਮੀਟਿੰਗ ਕਰਾਈ ਜਾਊਗੀ ਕਿਉਂਕਿ ਜਿੱਦਣ ਦੇ ਮੁੱਖ ਮੰਤਰੀ ਨੇ ਸਹੁੰ ਚੁੱਕੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਉਦਣ ਤੋਂ ਲੈ ਕੇ ਹੁਣ ਤੱਕ ਕੋਈ ਵੀ ਐਮ ਐਲ ਏ ਮੁੱਖ ਮੰਤਰੀ ਨੂੰ ਮਿਲ ਨਹੀਂ ਸਕਿਆ ਚੱਲ ਸੋ ਚੱਲ ਹੀ ਹੋਈ ਜਾਂਦਾ ਇੱਕ ਇਹ ਹੈ ਕਿ ਮੈਂ ਕੱਲ੍ਹ ਸੋਚ ਰਿਹਾ ਸੀ ਦੇਖ ਵੀ ਰਿਹਾ ਸੀ ਅਤੇ ਕੁਛ ਕਈ ਥਾਵਾਂ ਤੋਂ ਮੁਸ਼ਕ ਵੀ ਆਇਆ ਵੀ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ ਆ ਉਹ ਭਗਵੰਤ ਸਿੰਘ ਮਾਨ ਨੂੰ ਮੰਤਰੀਆਂ ਔਰ MLA ਦੇ ਮਨਾਂ ਦੇ ਵਿੱਚੋਂ ਹੁਣ ਇਹ ਕੱਢਣਾ ਚਾਹੁੰਦੇ ਆ ਇਸ ਗੱਲ ਕਰਕੇ ਕਿ ਉਹਨਾਂ ਦੀ ਇਮੇਜ ਹੈ ਜਿਹੜੀ ਹੁਣ ਉਹ ਭਗਵੰਤ ਮਾਨ ਕਮੇਡੀਅਨ ਵਾਲੀ ਨਾ ਰਹੇ ਉਹਨਾਂ ਦੀ ਇਮੇਜ ਰਹੇ ਕਿ ਉਹ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਤੇ ਇੱਕ ਸੂਬੇ ਦੇ ਮੁੱਖ ਮੰਤਰੀ ਆ।
ਬਿੱਟਾ ਸਾਹਿਬ ਮੈਨੂੰ ਹੋਰ ਲੱਗਦਾ ਜਿਹੜੀ ਬੋਡੀ ਲੈਂਗੁਏਜ ਮੈਂ ਦੇਖੀ ਹੈ ਕੱਲ ਵੀ ਇਸ ਤੇ ਗੱਲ ਹੋਈ ਸੀ ਕਿ ਸ਼ਾਇਦ ਕੇਜਰੀਵਾਲ ਸਾਹਿਬ MLA ਦੇ ਮਨ ਚੋਂ ਇਹ ਕੱਢਣਾ ਚਾਹੁੰਦੇ ਆ ਕਿ ਭਗਵੰਤ ਮਾਨ ਨੂੰ ਮਤਲਬ ਭਗਵੰਤ ਮਾਨ ਤੋਂ ਖੁਸ਼ ਨਹੀਂ ਹੈਗੇ ਕਿ ਮੈਂ ਹੋਲੀ ਸੋਲੀ ਇੰਚਾਰਜ ਹਾਂ। ਹੁਣ ਤੁਹਾਨੂੰ ਨਹੀਂ ਲੱਗਦਾ ਕਿਤੇ ਟਸਲਬਾਜ਼ੀ ਸ਼ੁਰੂ ਹੋ ਚੁੱਕੀ ਹੈ? ਭਗਵੰਤ ਮਾਨ ਕਹਿੰਦੇ ਮੈਂ ਅਸੀਂ ਤਾਂ ਇੱਕ ਪੂਰੀ ਸਟੇਟ ਦੀ ਸਰਕਾਰ ਬਣਾਈ ਆ ਭਗਵੰਤ ਮਾਨ ਹੁਣੀ, ਅਤੇ ਉਹ ਇੱਕ ਮਿਊਜ਼ੀਪਲ ਕਮੇਟੀ ਦੇ ਸਰਕਾਰ ਬਣਾਈ ਬੈਠੇ ਨੇ, MLA ਵੀ ਪੰਜਾਬ ਤੋਂ ਹੀ, MP ਵੀ ਪੰਜਾਬ ਤੋਂ ਹੀ ਬਣੇ ਨੇ 4, ਹੈ ਨਾ। ਸੋ ਮੇਨ ਤਾਂ ਪੰਜਾਬੀਆਂ ਨੇ ਹੀ ਮੱਲ ਮਾਰੀ ਹੈ ਆਮ ਆਦਮੀ ਪਾਰਟੀ ਦੇ ਬੈਨਰ ਹੇਠਾਂ, ਅਤੇ ਫਿਰ ਦਿੱਲੀ ਦੀ ਇੰਟਰਫੀਰੈਂਸ, ਕੇਜਰੀਵਾਲ ਦਾ ਸਾਰਾ ਦਬਦਬਾ, ਤੁਹਾਨੂੰ ਨਹੀਂ ਲੱਗਦਾ ਵੀ ਆਲਰੇਡੀ ਬੋਡੀ ਲੈਂਗੁਏਜ ਦੱਸ ਰਹੀ ਹੈ ਕੇਜਰੀਵਾਲ ਦੀ ਕਿ ਉਹ ਖੁਸ਼ ਨਹੀਂ ਹੈਗੇ ਭਗਵੰਤ ਮਾਨ ਦੀ ਇਸ ਤਾਜਪੋਸ਼ੀ ਤੋਂ?
ਨਹੀਂ ਨਹੀਂ ਨਹੀਂ, ਇਹ ਬਿਲਕੁਲ ਨਹੀਂ। ਮੈਂ ਖਟਕੜ ਕਲਾਂ ਵਾਲਾ ਸਮਾਗਮ ਵੀ ਦੇਖਿਆ, ਬੜੀ ਨੇੜਿਓਂ ਦੇਖਿਆ।
ਅੱਛਾ।
ਔਰ ਉਸ ਤੋਂ ਬਾਅਦ ਵਿਧਾਨ ਸਭਾ ਦਾ ਵੀ ਸਾਰਾ ਮੈਂ ਜਿਹੜਾ ਓਥ ਸੈਰੇਮਨੀ ਉਹ ਬਹੁਤ ਨੇੜਿਓਂ ਦੇਖੀ ਹੈ, ਉਹ ਪ੍ਰੈਸ ਗੈਲਰੀ ਦੇ ਵਿੱਚ ਬੈਠ ਕੇ ਦੇਖੀ ਹੈ। ਔਰ ਕੱਲ ਗਵਰਨਰ ਹਾਊਸ ਵਾਲਾ ਵੀ ਉਹ, ਕਿਉਂਕਿ ਮੇਰਾ ਅੰਦਰਲਾ ਪਾਸ ਨਹੀਂ ਸੀ ਬਣਿਆ, ਮੈਂ ਬਾਹਰੋਂ ਦੇਖਿਆ ਸਾਰਾ ਕੁਛ ਉਹ।
ਅੱਛਾ।
ਕਿਉਂਕਿ ਜ਼ਿਆਦਾਤਰ ਮੀਡੀਆ ਜਿਹੜਾ ਉਹ ਬਾਹਰ ਹੀ ਸੀਗਾ, ਅੰਦਰ ਤਾਂ ਸਿਰਫ ਲਿਮਿਟਡ ਮੀਡੀਆ ਸੀਗਾ। ਇਹ ਜ਼ਰੂਰ ਹੈਗਾ, ਤੁਸੀਂ ਅੰਦਾਜ਼ਾ ਇਹ ਲਾਓ ਕਿ ਹੁਣ ਕੱਲ ਦੋ ਬੰਦਿਆਂ ਨੇ ਬੜੀ ਬੇਵਕੂਫੀ ਕੀਤੀ, ਮੈਂ ਸਮਝਾਂਗਾ ਬੇਵਕੂਫੀ ਹੈ, ਅਮਨ ਅਰੋੜਾ ਔਰ ਬਲਜਿੰਦਰ ਕੌਰ ਨੇ। ਅਮਨ ਅਰੋੜਾ ਨੇ ਇੱਕ ਬਿਆਨ ਦਿੱਤਾ ਵੀ ਮੇਰੇ ਤੋਂ ਸ਼ਾਇਦ ਕਿਤੇ ਗਲਤੀ ਰਹਿ ਗਈ ਹੋਊਗੀ ਤੇ ਮੈਂ ਉਹ ਗਲਤੀ ਨੂੰ ਸੁਧਾਰੂੰਗਾ। ਤਾਂ ਬਲਜਿੰਦਰ ਕੌਰ ਨੇ ਇੱਕ ਟਵੀਟ ਕਰਤਾ ਸੀ ਪਹਿਲਾਂ ਵੀ ਆਪਣਿਆਂ ਦੇ ਕੋਲ ਹੀ ਜੇ ਸਾਨੂੰ ਸਬੂਤ ਦਿਖਾਉਣੇ ਪੈਣ ਤਾਂ ਫਿਰ ਅਸੀਂ ਬੁਰੇ ਹੀ ਚੰਗੇ ਹਾਂ।
ਅੱਛਾ।
ਤਾਂ ਬਾਅਦ ਚ ਉਹਨੇ ਟਵੀਟ ਡਿਲੀਟ ਵੀ ਕੀਤਾ। ਹੁਣ ਪਹਿਲਾਂ ਜਿਨ੍ਹਾਂ ਨੇ ਅਚਕਣਾ, ਕੁੜਤੇ ਪਜਾਮੇ, ਕੋਟ ਪੈਂਟ, ਜੈਕਟਾਂ ਜਾਂ ਨਵੇਂ ਸੂਟ ਸਵਾਏ ਸੀ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੇ ਲਈ, ਉਹਨਾਂ ਦਾ ਇਸ ਲਿਸਟ ਵਿੱਚ ਨਾਂ ਨਹੀਂ ਆਇਆ। ਉਹ ਨਿਰਾਸ਼ ਤੇ ਉਦਾਸ ਨੇ ਤੇ ਉਹਨਾਂ ਨੂੰ ਹੁਣ ਲੋਕ ਇਹ ਵੀ ਕਹਿ ਰਹੇ ਆ ਵੀ ਇਹਨਾਂ ਨੂੰ ਸੰਭਾਲ ਕੇ ਰੱਖੋ ਕਿਉਂਕਿ ਅਗਲੇ 3 ਮਹੀਨਿਆਂ ਦੇ ਵਿੱਚ ਜਿਹੜੀਆਂ ਕੁਰਸੀਆਂ ਖਾਲੀ ਰਹਿ ਗਈਆਂ, ਕਿਉਂਕਿ 17 ਮੰਤਰੀ ਬਣਨੇ ਆ, ਉਹਨਾਂ ਕੁਰਸੀਆਂ ਤੇ ਇਹਨਾਂ ਦੇ ਨੰਬਰ ਲੱਗ ਸਕਦਾ ਹੈ। ਔਰ ਮੈਂ ਇਹ ਬੜੀ ਨੇੜਿਓਂ ਦੇਖੀ ਹੈ ਗੱਲ, ਜਦੋਂ ਵਿਧਾਨ ਸਭਾ ਦੇ ਵਿੱਚ ਆਪਣਾ ਦੇਖੋ ਪਹਿਲਾਂ ਸਹੁੰ ਕੌਣ ਚੱਕਦਾ? ਸਭ ਤੋਂ ਪਹਿਲਾਂ ਮੁੱਖ ਮੰਤਰੀ। ਮੁੱਖ ਮੰਤਰੀ ਸਹੁੰ ਚੱਕਦਾ 20 ਮਿੰਟ ਦਾ ਉਹ ਸਮਾਗਮ ਹੈਗਾ, ਸਿਰਫ 20 ਮਿੰਟ ਦਾ। ਜਿਸ ਦਿਨ ਅਰਵਿੰਦ ਕੇਜਰੀਵਾਲ ਔਰ ਦਿੱਲੀ ਦੇ ਮੁੱਖ ਮੰਤਰੀ ਅੰਮ੍ਰਿਤਸਰ ਆਉਂਦੇ ਆ, ਹਰਿਮੰਦਰ ਸਾਹਿਬ ਨਤਮਸਤਕ ਆਉਂਦੇ ਆ, ਉਸ ਦਿਨ ਤੁਸੀਂ ਦੇਖੋ ਵੀ ਸਾਰੇ MLA, ਈਵਨ ਕਿ ਮਨੀਸ਼ ਸਿਸੋਦੀਆ ਦਿੱਲੀ ਦਾ ਉਪ ਮੁੱਖ ਮੰਤਰੀ ਵੀ, ਉਹ ਇੱਕ ਵੱਖਰੇ ਗੱਡੀਆਂ ਚ ਹੁੰਦੇ ਆ, ਮਤਲਬ ਜਿਹੜੇ ਓਪਨ ਗੱਡੀਆਂ। ਪਰ ਪੰਜਾਬ ਦਾ ਮੁੱਖ ਮੰਤਰੀ ਔਰ ਦਿੱਲੀ ਦਾ ਮੁੱਖ ਮੰਤਰੀ ਇੱਕ ਗੱਡੀ ਚ ਹੁੰਦਾ। ਉੱਥੇ ਪ੍ਰੋਜੈਕਟ ਬਿਲਕੁਲ ਸ਼ੋਅ ਕੀਤਾ ਗਿਆ ਕਿ ਇਹ ਦੋ ਅਹੁਦੇ ਜਿਹੜੇ ਹੈਗੇ ਨੇ ਇਹ ਅਹਿਮ ਨੇ। ਜਾਂ ਮੈਨੂੰ ਇੱਕ MLA ਕਹਿੰਦੇ ਜੀ ਸਾਨੂੰ ਤਾਂ ਟਰੱਕ ਤੇ ਚੜਾਤਾ, ਸਾਰੇ MLA ਨੂੰ ਵੱਖਰੇ ਵੱਖਰੇ ਟਰੱਕਾਂ ਤੇ ਚੜਾਇਆ ਹੋਇਆ ਸੀ, ਉਹਦੇ ਚ 10-20-15 ਜਿੰਨੇ ਚੜਦੇ ਸੀ ਚੜਾ ਦਿੱਤੇ ਗਏ, ਔਰ ਉਹਨਾਂ ਨੂੰ ਬਿਲਕੁਲ ਨੇੜੇ ਨਹੀਂ ਲੱਗਣ ਦਿੱਤਾ ਗਿਆ, ਮਤਲਬ ਦਿੱਲੀ ਦੇ ਮੁੱਖ ਮੰਤਰੀ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ, MLA ਨੂੰ ਬਿਲਕੁਲ ਸੈਪਰੇਟ ਰੱਖਿਆ ਗਿਆ। ਉਦਣ ਤੋਂ ਲੈ ਕੇ ਉਸ ਦਿਨ ਮੈਨੂੰ ਯਾਦ ਹੈ ਤਾਜ ਦੇ ਵਿੱਚ ਉਹਨਾਂ ਦਾ ਸਟੇ ਸੀਗਾ, ਸ਼ਾਮ ਨੂੰ ਰਾਤ ਨੂੰ ਉਹਨਾਂ ਨੇ 7 ਵਜੇ ਜਾਣਾ ਸੀ, 7 ਵਜੇ ਫਲਾਈਟ ਸੀ। ਉੱਥੇ ਕੋਈ MLA ਜੇ ਕੋਈ ਮਿਲਣਾ ਵੀ ਚਾਹੁੰਦਾ ਸੀਗਾ ਤੇ ਪਹਿਲਾਂ ਉਹਦਾ ਬਕਾਇਦਾ ਉੱਪਰੋਂ ਪਰਮਿਸ਼ਨ ਆਉਂਦੀ ਸੀ ਤਾਂ ਫਿਰ ਉਹਨੂੰ ਮਿਲਣ ਦਿੱਤਾ ਜਾਂਦਾ ਸੀਗਾ।
ਅੱਛਾ।
ਮਤਲਬ ਉੱਥੇ ਸਿਰਫ ਦੋ ਬੰਦੇ ਸੀ, ਅਰਵਿੰਦ ਕੇਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਹੋਰ ਕਿਸੇ ਦੀ ਕੋਈ ਐਂਟਰੀ ਨਹੀਂ ਸੀ ਉੱਥੇ, ਕੋਈ ਕੁਛ ਨਹੀਂ ਸੀ। ਔਰ ਪੂਰਾ ਪਲੈਨਡ ਕੰਮ ਸੀਗਾ, ਕੋਈ ਹੌਸ-ਪੌਸ ਨਹੀਂ ਸੀ, ਕੋਈ ਮੀਡੀਆ ਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ, ਨਾ ਕੋਈ ਉੱਥੇ ਇਸ ਤਰ੍ਹਾਂ ਦੀ ਗੱਲ ਸੀ ਵੀ ਹਰ ਬੰਦਾ ਉੱਥੇ ਜਾ ਕੇ ਵੀ ਐਕਸੈਸ ਵੀ ਇਹਨੂੰ ਮੈਨੂੰ ਮਿਲ ਲਓ ਜੀ ਇਹਨੂੰ ਮਿਲ ਲਓ ਕਿਸੇ ਨਾ, ਬਿਲਕੁਲ ਉਸ ਦਿਨ ਵੀ ਐਮ ਐਲ ਏ ਨੇ ਵਾਹਵਾ ਜ਼ੋਰ ਲਾਇਆ, ਨਹੀਂ ਮਿਲ ਸਕੇ ਭਗਵੰਤ ਸਿੰਘ ਮਾਨ ਨੂੰ।
ਅੱਛਾ,
ਅਗਲੇ ਦਿਨ ਉਦੋਂ ਦੋ ਦਿਨ ਬਾਅਦ ਉਸ ਦਿਨ ਹੀ ਅਨਾਊਂਸਮੈਂਟ ਭਗਵੰਤ ਸਿੰਘ ਮਾਨ ਕਰਦੇ ਹੈ ਕਿ ਤੁਸੀਂ ਬਸੰਤੀ ਰੰਗ ਦੀਆਂ ਦਸਤਾਰਾਂ ਤੇ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਖਟਕੜ ਕਲਾਂ ਪਹੁੰਚੋ। ਖਟਕੜ ਕਲਾਂ ਨੂੰ ਜਾਣ ਵਾਲੇ ਜਿੰਨੇ ਰਸਤੇ ਸੀਗੇ ਉਹ ਸਾਰੇ ਪਹਿਲਾਂ ਰੂਟ ਤੈਅ ਕਰ ਦਿੱਤੇ ਗਏ ਕਿ ਇੱਥੋਂ ਆਹ ਗੱਡੀਆਂ ਲੰਘਣਗੀਆਂ। ਉੱਥੇ ਵੀ ਅੱਗੇ ਪਾਰਕਿੰਗ ਦਾ ਪ੍ਰਬੰਧ ਕਰ ਦਿੱਤਾ ਗਿਆ ਵੀ ਰੈੱਡ ਕਾਰਡ ਵਾਲੀ ਪਾਰਕਿੰਗ ਇੱਥੇ ਹੋਏਗੀ, ਯੈਲੋ ਕਾਰਡ ਵਾਲੀ ਪਾਰਕਿੰਗ ਇੱਥੇ ਹੋਏਗੀ। ਔਰ ਉਹ ਸ਼ੋਅ ਜਿਹੜਾ ਹੈਗਾ ਇਹਨਾਂ ਦਾ ਬਹੁਤ ਸਕਸੈਸਫੁਲ ਰਿਹਾ। ਔਰ ਉਸ 20 ਮਿੰਟ ਦਾ ਜਿਹੜਾ ਸ਼ੋਅ ਸੀਗਾ ਉਹਦੇ 'ਚ ਤੁਸੀਂ ਦੇਖੋ ਵੀ ਪਹਿਲਾਂ ਚਰਚਾ ਚੱਲ ਰਹੀ ਸੀ ਕਿ ਆਪਣੇ ਜਿਹੜੇ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ, ਉੜੀਸਾ ਦੇ ਮੁੱਖ ਮੰਤਰੀ ਔਰ ਕਪਿਲ ਸ਼ਰਮਾ ਔਰ ਇੱਕ ਕਮੇਡੀਅਨ ਨੇ ਸ਼ਾਇਦ ਕੁਮਾਰ ਰਵੀ ਕੁਮਾਰ ਜਾਂ ਕੋਈ ਇਸ ਤਰ੍ਹਾਂ ਦਾ ਨਾਂ ਕਰ, ਉਹਨਾਂ ਲਈ ਚਾਰ ਹੈਲੀਪੈਡ ਸਰਕਾਰੀ ਸਕੂਲ 'ਚ ਬਣਾਏ ਗਏ ਸੀ।
ਅੱਛਾ,
ਲੇਕਿਨ ਉਹ ਨਹੀਂ ਆਏ। ਪਰ ਦਿੱਲੀ ਦੇ ਪੰਜ ਜਿਹੜੇ ਨੇ ਮੰਤਰੀ ਜਿਹਨਾਂ ਦੇ ਵਿੱਚ ਮਨੀਸ਼ ਸਿਸੋਦੀਆ, ਗੋਪਾਲ ਰਾਏ, ਸਤਿੰਦਰ ਜੈਨ ਤੇ ਕੈਲਾਸ਼ ਨਾਥ ਤੇ ਇੱਕ ਮੰਤਰੀ ਮੈਂ ਹੋਰ ਦੇਖਿਆ ਉੱਥੇ, ਉਹ ਪੰਜਾਂ ਦੇ ਦਸਤਾਰਾਂ ਬੰਨੀਆਂ ਹੋਈਆਂ ਸੀ ਤੇ ਉਹ ਇੱਕ ਸਾਈਡ ਦੇ ਉੱਤੇ ਇੱਕ ਲਾਈਨ 'ਚ ਬੈਠੇ ਹੋਏ ਸੀ, ਇੱਕ ਸਟੇਜ ਦੇ ਉੱਤੇ। ਤਿੰਨ ਸਟੇਜਾਂ ਬਣਾਈਆਂ ਸੀ ਸਾਈਡ ਸਟੇਜ ਤੇ, ਸਾਹਮਣੇ ਵਾਲੀ ਸਟੇਜ ਤੇ ਗਵਰਨਰ ਤੇ ਮੁੱਖ ਮੰਤਰੀ, ਸਾਈਡ ਵਾਲੀ ਇੱਕ ਹੋਰ ਸਟੇਜ ਬਣਾਈ ਸੀ ਉਹਦੇ ਤੇ 117 ਕੁਰਸੀਆਂ ਲਾਈਆਂ ਸੀ, ਉਹ ਸਾਰੇ ਐਮ ਐਲ ਏ ਬਿਠਾਏ ਸੀ। ਐਮ ਐਲ ਏ ਵਾਲੀ ਸਟੇਜ ਐਂਟਰੀ ਉਹਦੀ, ਐਮ ਐਲ ਏ ਵਾਲੀ ਸਟੇਜ ਦੀ ਐਂਟਰੀ ਵੱਖਰੀ ਸੀ, ਸੀ ਐਮ ਵਾਲੀ ਵੱਖਰੀ ਸੀ ਤੇ ਦਿੱਲੀ ਦੇ ਜਿਹੜੇ ਮੰਤਰੀ ਤੇ ਦਿੱਲੀ ਦੇ ਜਿਹੜੇ ਨੇ ਸੀ ਐਮ ਉਹਨਾਂ ਦੀ ਸਟੇਜ ਦੀ ਵੱਖਰੀ ਐਂਟਰੀ ਸੀਗੀ। ਆਪਸ ਦੇ ਵਿੱਚ ਉਹ ਇੱਕ ਦੂਜੇ ਨੂੰ ਮਿਲ ਨਹੀਂ ਸੀ ਸਕਦੇ, ਉਹ ਸਾਰਾ ਬਣਾਇਆ ਸੀ। ਉੱਥੇ ਵੀ ਉਹ ਜਿਹੜਾ ਸੈਰਮਨੀ ਉਹ ਵੱਡੀ ਕਰ ਦਿੱਤੀ ਇਹਨਾਂ ਨੇ। ਅਕਸਰ ਮੁੱਖ ਮੰਤਰੀ ਤੁਸੀਂ ਪੁਰਾਣੀਆਂ ਵੀਡੀਓ ਕੱਢੋਗੇ ਤਾਂ ਜਦੋਂ ਮੁੱਖ ਮੰਤਰੀ ਸਹੁੰ ਚੱਕਦਾ ਤੇ ਮੁੱਖ ਮੰਤਰੀ ਕੋਈ ਸਪੀਚ ਨਹੀਂ ਦਿੰਦਾ, ਸਿਰਫ ਸਹੁੰ ਚੱਕਦਾ ਤਾਂ ਬਸ ਉਸ ਸੈਰਮਨੀ ਖਤਮ ਕਰਨ ਦੀ ਆਗਿਆ ਗਵਰਨਰ ਦੇ ਦਿੰਦਾ। ਪਹਿਲਾਂ ਰਾਸ਼ਟਰੀ ਗੀਤ ਚੱਲਦਾ, ਗਵਰਨਰ ਸ਼ੁਰੂ ਕਰਦਾ, ਉਦੋਂ ਬਾਅਦ ਉਹ ਸਹੁੰ ਚੁਕਾਉਂਦਾ, ਸਹੁੰ ਚੁਕਾਉਣ ਤੋਂ ਬਾਅਦ ਉਹ ਮਤਲਬ ਆਪਣੇ ਜਿਹੜੀਆਂ ਆਈ ਏ ਐਸ ਅਫਸਰ ਜਿਹੜੇ ਹੁੰਦੇ ਚੀਫ ਸੈਕਟਰੀ ਉਹਨਾਂ ਦੇ ਉੱਤੋਂ ਰਸਮੀ ਤੌਰ ਦੇ ਉੱਤੇ ਉਹ ਸਿਗਨੇਚਰ ਕਰਦੇ ਆ ਕਿ ਅਹੁਦਾ ਮੈਂ ਮਤਲਬ ਮੁੱਖ ਮੰਤਰੀ ਦੀ ਸਹੁੰ ਚੁੱਕੀ ਹੈ। ਉਦੋਂ ਬਾਅਦ ਉਹ ਜਾ ਕੇ ਸਿਵਲ ਸੈਕਟਰੀਏਟ ਦੇ ਵਿੱਚ ਅਹੁਦਾ ਸੰਭਾਲਦੇ ਨੇ, ਇਹ ਪ੍ਰੋਸੈਸ ਹੁੰਦਾ। ਪਰ ਇਹ ਪਹਿਲੀ ਵਾਰੀ ਹੋਇਆ ਕਿ ਗਵਰਨਰ ਹਾਊਸ ਤੋਂ ਬਾਹਰ ਪ੍ਰੋਗਰਾਮ ਹੋਵੇ ਖਟਕੜ ਕਲਾਂ ਦੇ ਵਿੱਚ। ਤੇ ਮੈਂ ਉਹ ਦੇਖ ਰਿਹਾ ਸੀ, ਮੈਨੂੰ ਉਹ ਦਿਨ ਵੀ ਯਾਦ ਆਇਆ 2012 ਦਾ, ਇਹੀ ਧਰਤੀ ਸੀ ਖਟਕੜ ਕਲਾਂ, ਇਹੀ ਜਗ੍ਹਾ ਸੀ ਔਰ ਉਹੀ ਭਗਵੰਤ ਸਿੰਘ ਮਾਨ ਸੀ। ਉਦੋਂ ਭਗਵੰਤ ਮਾਨ ਸੀ, ਇਸ ਵਾਰੀ ਭਗਵੰਤ ਸਿੰਘ ਮਾਨ
ਸੀ।
ਹਾਂਜੀ, ਕਿਉਂਕਿ ਹੁਣ ਉਸ ਦਿਨ ਤੁਸੀਂ ਦੇਖੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਦਸਤਾਰ ਬੰਨਣ ਲੱਗ ਪਏ, ਉਹਨਾਂ ਨੂੰ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਨਾ। ਹੁਣ ਉਹ ਕਮੇਡੀ ਨਾਲ ਹੀ ਪਿਕਚਰ ਸਾਡੇ ਮਨ ਚੋਂ ਨਿਕਲ ਰਹੀ ਹੈ।
ਬਿੱਟਾ ਸਾਹਿਬ
ਬਹੁਤ ਨੇੜੇ ਹੋ ਜਾਣ
ਬਿੱਟਾ ਸਾਹਿਬ, ਵੈਸੇ ਤਾਂ ਉਹ ਤਸਵੀਰਾਂ ਵੀ ਹੁਣ ਵਧੀਆ ਪ੍ਰੋਫੈਸ਼ਨਲ ਹੈ ਤੇ ਇਸ ਵਾਰੀ ਆਪਾਂ ਗੱਲ ਵੀ ਕੀਤੀ ਸੀ ਕਿ ਭਗਵੰਤ ਮਾਨ ਹੁਣ ਰੈਲੀਆਂ ਤੇ ਕਮੇਡੀ ਘੱਟ ਕਰ ਰਿਹਾ, ਕਿੱਕਲੀਆਂ ਘੱਟ ਪਾ ਰਿਹਾ ਤੇ ਥੋੜ੍ਹਾ ਜਿਹਾ ਸ਼ਰਾਬ 'ਤੇ ਵੀ ਕੰਟਰੋਲ ਹੈ, ਕਿਉਂਕਿ ਪਹਿਲਾਂ ਤਾਂ ਤੁਹਾਨੂੰ ਪਤਾ ਹੈ ਕਾਫੀ ਵੀਡੀਓਜ਼ ਇਹੋ ਜਿਹੇ ਆਏ ਵੀ ਨੇ। ਸੋ ਵਾਕਿਆ ਟਰਾਂਸਫੋਰਮੇਸ਼ਨ ਤਾਂ ਹੋਈ ਆ, ਪਰ ਇਹਦੀ ਆਪਾਂ ਗੱਲਬਾਤ ਜਾਰੀ ਰੱਖਾਂਗੇ। ਪਰ ਆਪਾਂ ਜਿਹੜੀ ਗੱਲਬਾਤ ਜਿੱਥੋਂ ਸ਼ੁਰੂ ਕੀਤੀ ਸੀ, ਕਤਲ ਦੀ ਆਪਾਂ ਗੱਲ ਕੀਤੀ ਸੀ ਕਿ ਗਰਾਊਂਡ ਲੈਵਲ 'ਤੇ ਸੰਦੀਪ ਦੇ ਕਤਲ ਦੀ ਕੋਈ ਗੱਲਬਾਤ ਚੱਲ ਰਹੀ ਹੋਵੇ, ਪੁਲਿਸ ਨੇ ਕੋਈ ਕਾਰਵਾਈ ਕੀਤੀ ਹੋਵੇ।
ਹਾਂਜੀ, ਕੱਲ੍ਹ ਨਾ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਏਡਾ ਵੱਡਾ ਕੇਸ ਨੂੰ ਹੱਲ ਕਰਨ ਦੀ ਗੱਲ ਪੁਲਿਸ ਕਰ ਰਹੀ ਹੋਵੇ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ। ਉਹਦੇ 'ਚ ਉਹਨਾਂ ਨੇ ਲਿਖਿਆ ਕਿ ਅਸੀਂ ਚਾਰ ਬੰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਹੜੇ ਪ੍ਰੋਫੈਸ਼ਨਲ ਕਿਲਰ ਨੇ, ਹਿਸਟਰੀ ਸ਼ੀਟਰ ਨੇ, ਔਰ ਉਹਨਾਂ ਨੇ ਕਤਲ ਦਾ ਕਾਰਨ ਜਿਹੜਾ ਦੱਸਿਆ ਉਹ ਹੈਗਾ ਕਬੱਡੀ ਫੈਡਰੇਸ਼ਨ ਦਾ ਆਪਸ ਦੇ ਵਿੱਚ ਵਿਵਾਦ, ਉਹ ਫੇਲ ਹੋਣਾ, ਇਹ ਇੱਕ ਰੰਜਿਸ਼ ਦਾ ਇੱਕ ਸ਼ਿਕਾਰ ਹੋਣਾ। ਔਰ ਜਿਹੜਾ ਇਹ ਸੰਦੀਪ ਨੰਗਲ ਅੰਬੀਆਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ ਜਿਹੜਾ ਮੱਲੀਆਂ ਪਿੰਡ ਦੇ ਵਿੱਚ ਜਿਹੜਾ ਟੂਰਨਾਮੈਂਟ ਦੌਰਾਨ ਜਿਹਦਾ ਕਤਲ ਹੋ ਗਿਆ ਸੀ, ਉਸ ਕਤਲ ਦੇ ਵਿੱਚ ਚਾਰ ਬੰਦਿਆਂ ਨੂੰ ਫੜਿਆ। ਇੱਕ ਤਾਂ ਹੈਗਾ ਸੰਗਰੂਰ ਦਾ ਫਤਿਹ ਸਿੰਘ ਯੁਵਰਾਜ,
ਹਾਂਜੀ,
ਇੱਕ ਯੂਪੀ ਦਾ ਹੈਗਾ ਗੁਰੂਗ੍ਰਾਮ ਦਾ ਨਹਾਰਪੁਰ ਰੂਪਾ
ਹਾਂਜੀ
ਔਰ ਇੱਕ ਹਰਿਆਣੇ ਦਾ ਹੀ ਹੈਗਾ ਅਮਿਤ ਡਾਗਰ ਮੇਰੇ ਖਿਆਲ ਪਲਮਾ ਪਿੰਡ ਦਾ
ਅੱਛਾ
ਇੱਕ ਬੰਦਾ ਹੈਗਾ ਯੂਪੀ ਦਾ ਪੀਲੀਭੀਤ ਦਾ ਮਾਧੋਪੁਰ ਦਾ ਸਿਮਰਨਜੀਤ ਸਿੰਘ ਇਹਦਾ ਨਾਂ ਤੇ ਇਹਦਾ ਛੋਟਾ ਨਾਮ ਜੁਝਾਰ ਵੀ ਹੈ ਇਹਨੂੰ ਕਿਹਾ ਜਾਂਦਾ ਔਰ ਇਹਨੂੰ ਗੈਂਗਸਟਰ ਕਿਹਾ ਜਾਂਦਾ
ਅੱਛਾ
ਔਰ 20 ਤੋਂ ਜ਼ਿਆਦਾ ਇਹਦੇ ਤੇ ਕ੍ਰਿਮੀਨਲ ਕੇਸ ਦਰਜ ਹੈ ਤੇ ਜ਼ਿਆਦਾਤਰ ਜਿਹੜੇ ਨੇ ਕਤਲ ਤੇ ਇਸ ਤਰ੍ਹਾਂ ਦੇ ਹੀ ਹੈ ਕਿ ਇਨਵੋਲਵਮੈਂਟ ਕਤਲ ਦੇ ਵਿੱਚ ਹੋਈ
ਗੈਂਗਸਟਰਾਂ ਵਾਲੇ
ਹਾਂਜੀ ਕਿਉਂਕਿ ਜਦੋਂ 14 ਮਾਰਚ ਨੂੰ ਇਹ ਬਹੁਤ ਵੱਡਾ ਹਾਈ ਪ੍ਰੋਫਾਈਲ ਮਰਡਰ ਹੁੰਦਾ ਹੈ ਤਾਂ ਉਸੇ ਦਿਨ ਹੀ ਡੀ ਜੀ ਪੀ ਕਹਿੰਦਾ ਕਿ ਸਾਡੇ ਕੋਲ ਕਲਿਊ ਹੈਗਾ ਕਿਉਂਕਿ ਗੱਡੀ ਜਿਹੜੀ ਹੈ ਸਵਿਫਟ ਕਾਰ ਤੇ ਉਹ ਬੰਦਿਆਂ ਦੀਆਂ ਜਿਹੜੀਆਂ ਵੀਡੀਓ ਹੈਗੀਆਂ ਫਾਇਰ ਕਰਦਿਆਂ ਦੀਆਂ ਉਹ ਬਿਲਕੁਲ ਕਲੋਜ਼ ਨੇੜੇ ਦੀਆਂ ਆ ਗਈਆਂ ਸੀ ਉਸ ਦਿਨ ਹੀ ਆ ਗਈਆਂ ਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇੱਕ ਉਸ ਟਵੀਟ ਆਉਂਦਾ ਲਾਰਸ ਬਿਸ਼ਨੋਈ ਗਰੁੱਪ ਦਾ ਜਿਹੜਾ ਉਹਦੇ ਚ ਲਿਖਦਾ ਵੀ ਅਸੀਂ ਲੰਗਲੰਬੀਆਂ ਨੂੰ ਨਰਕ ਵੱਲ ਭੇਜ ਦਿੱਤਾ ਤੇ ਇਹ ਇਹਦਾ ਕਸੂਰ ਇਹ ਸੀ ਕਿ ਸਾਡੇ ਗਰੁੱਪ ਨਾਲ ਇਹਨੇ ਧੋਖਾ ਕੀਤਾ ਤੇ ਇਹ ਕੰਮ ਅਸੀਂ ਮਤਲਬ ਆਪਦਾ ਕੰਮ ਕਢਾ ਕੇ ਪਹਿਲਾਂ ਸਾਨੂੰ ਲਾਰਾ ਲਾਇਆ ਫਿਰ ਫੋਰਨ ਚਲਾ ਗਿਆ ਤੇ ਅਸੀਂ ਇਹਨੂੰ ਮਾਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲੈਂਦੇ ਹਾਂ ਤੇ ਇਹਨੂੰ ਮਾਰਨਾ ਸਾਡੇ ਲਈ ਜ਼ਰੂਰੀ ਸੀਗਾ
ਅੱਛਾ
ਉਦੋਂ ਪੁਲਿਸ ਕਹਿੰਦੀ ਹੈ ਕਿ ਅਸੀਂ ਬੜੇ ਨੇੜੇ ਪਹੁੰਚ ਚੁੱਕੇ ਹਾਂ ਕੱਲ ਜਦੋਂ ਡੀ ਜੀ ਪੀ ਵੀ ਕੇ ਭਾਵੜਾ ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੇ ਇਹਨਾਂ ਦੇ ਦੋਸਤ ਸੀਗੇ ਸਨਾਵਰ ਢਿੱਲੋਂ ਸੰਦੀਪ ਦੇ ਕਤਲ ਦੀ ਸਾਜਿਸ਼ ਦੇ ਵਿੱਚ ਔਰ ਉਹਦੇ ਨਾਲ ਇੱਕ ਹੋਰ ਬੰਦਾ ਹੈ ਸੁਖਵਿੰਦਰ ਤੇ ਇੱਕ ਹੈਗਾ ਜਨਜੀਤ ਜਿਹੜਾ ਸਨਾਵਰ ਹੈਗਾ ਢਿੱਲੋਂ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹ ਹੁਣ ਇਸ ਵਕਤ ਰਹਿੰਦਾ ਕੈਨੇਡਾ ਬ੍ਰੈਂਪਟਨ ਦੇ ਵਿੱਚ
ਹਾਂਜੀ
ਔਰ ਉੱਥੇ ਇੱਕ ਜਿਹੜਾ ਹੈਗਾ ਰੇਡੀਓ ਸ਼ੋਅ ਵੀ ਕਰਦਾ
ਹਾਂਜੀ
ਉੱਥੇ ਦੱਸ ਰਿਹਾ ਕੋਈ ਰੇਡੀਓ ਸ਼ੋਅ ਵੀ ਕਰਦਾ ਔਰ ਜਿਹੜਾ ਸੁਖਵਿੰਦਰ ਸੁੱਖਾ ਹੈਗਾ ਇਹ ਹੈਗਾ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਦੁਨੇਕੇ ਉੱਥੋਂ ਦਾ ਹੈਗਾ ਇਹ ਵੀ ਕੈਨੇਡਾ ਰਹਿੰਦਾ
ਹਾਂਜੀ
ਜਿਹੜਾ ਤੀਜਾ ਜਗਜੀਤ ਹੈ ਗਾਂਧੀ ਇਹਨੂੰ ਡੇਲੋਂ ਦਾ ਹੈਗਾ ਇਹ ਰਹਿੰਦਾ ਮਲੇਸ਼ੀਆ ਦੇ ਵਿੱਚ
ਅੱਛਾ
ਹੁਣ ਜਿਹੜਾ ਬੰਦਾ ਫੜਿਆ ਗਿਆ ਫਤਿਹ ਉਹਨੇ ਇਹ ਮੰਨਿਆ ਫਤਿਹ ਜਿਹੜਾ ਹੈਗਾ ਪਹਿਲਾਂ ਜੇਲ੍ਹ ਦੇ ਵਿੱਚ ਸੀਗਾ ਇਹਨੂੰ ਪ੍ਰੋਡਕਸ਼ਨ ਰਨ ਤੇ ਲਿਆਂਦਾ ਗਿਆ ਔਰ ਇਹਨੇ ਇਹ ਗੱਲ ਮੰਨੀ ਹੈ ਕਿ ਜਿਹੜੀ ਸਾਰੀ ਪਲੈਨਿੰਗ ਹੋਈ ਹੈ ਇਹ ਕੈਨੇਡਾ ਦੇ ਵਿੱਚ ਬੈਠ ਕੇ ਹੋਈ ਹੈ ਔਰ ਕੈਨੇਡਾ ਦੇ ਲੋਕਾਂ ਦੇ ਜਿਹੜੇ ਬੰਦਿਆਂ ਦੇ ਨਾਂ ਲਏ ਮੈਂ ਤੁਹਾਨੂੰ ਇਹਨਾਂ ਨੇ ਅੱਗੇ ਸ਼ਾਰਪ ਜਿਹੜੇ ਸ਼ੂਟਰ ਸੀ ਉਹਨਾਂ ਨੂੰ ਸੁਪਾਰੀ ਦਿੱਤੀ
ਠੀਕ ਹੈ
ਔਰ ਇਹ ਸਾਰੀ ਜਿਹੜੀ ਕਹਾਣੀ ਹੈ ਇਹ ਰਚਦਾ ਸਨਾਵਰ ਢਿੱਲੋਂ ਜਿਹੜਾ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਅੰਟੋਰੀਓ ਜਿਹਨੇ ਬਣਾਇਆ ਸੀ ਉਹ
ਅੱਛਾ
ਔਰ ਉਹ ਫਤਿਹ ਨੇ ਇਹ ਸਾਰੀ ਜਾਣਕਾਰੀ ਜਿਹੜੀ ਹੈ ਪੁਲਿਸ ਨੂੰ ਦੱਸੀ ਹੈ ਤੇ ਪੁਲਿਸ ਨੇ ਅੱਗੇ ਇਹ ਮੀਡੀਆ ਨੂੰ ਦੱਸੀ ਹੈ ਉਹ ਕਹਿੰਦਾ ਵੀ ਇਹ ਚਾਹੁੰਦਾ ਸੀਗਾ ਸਨਾਵਰ ਢਿੱਲੋਂ ਕਿ ਜਿਹੜੇ ਹੈਗੇ ਨੇ ਖਿਡਾਰੀ ਚੰਗੇ ਉਹਨੂੰ ਆਪਣੀ ਫੈਡਰੇਸ਼ਨ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਇੱਛੁਕ ਸੀਗਾ
ਅੱਛਾ
ਪਰ ਜਿਹੜੇ ਜ਼ਿਆਦਾਤਰ ਉਹ ਕਹਿੰਦੇ ਵੱਡੇ ਖਿਡਾਰੀ ਆ ਉਹ ਹੈਗੇ ਆ ਕੋਈ ਮੇਜਰ ਲੀਗ ਕਬੱਡੀ ਹੈ ਉਹਦੇ ਨਾਲ ਜੁੜੇ ਆ
ਅੱਛਾ
ਔਰ ਮੇਜਰ ਲੀਗ ਦਾ ਕੰਮ ਦੇਖਦਾ ਸੀ ਸੰਦੀਪ
ਠੀਕ ਹੈ
ਔਰ ਜਿਹੜਾ ਸਨਾਵਰ ਹੈ ਉਹ ਜਿਹੜੀ ਆਪਣੀ ਜਿਹੜੀ ਇਹਨੇ ਬਣਾਈ ਸੀ ਲੀਗ ਉਹਦੇ ਲਈ ਉਹਨੇ ਸੰਦੀਪ ਨੂੰ ਕਈ ਵਾਰੀ ਕਿਹਾ ਵੀ ਤੁਸੀਂ ਸਾਡੇ ਨਾਲ ਆਓ
ਅੱਛਾ
ਵੀ ਅਸੀਂ ਸਾਡੇ ਵਿੱਚ ਇਨਵੋਲਵ ਹੋ ਤੇ ਉਹ ਕਹਿੰਦੇ ਵੀ ਨੰਗਲ ਅੰਬੀਆਂ ਨੇ ਬਹੁਤ ਵਾਰੀ ਉਹਨੂੰ ਮਨਾ ਵੀ ਕਰ ਦਿੱਤਾ ਵੀ ਅਸੀਂ ਸਾਡਾ ਇੱਕ ਵੱਖਰਾ ਸਿਸਟਮ ਹੈ ਤੁਹਾਡਾ ਵੱਖਰਾ ਸਿਸਟਮ ਹੈ
ਜੀ
ਔਰ ਫਤਿਹ ਦੇ ਦੱਸਣ ਮੁਤਾਬਕ ਹੀ ਹੈ ਵੀ ਸਨਾਵਰ ਢਿੱਲੋਂ ਨੇ ਜਦੋਂ ਕੋਈ ਪ੍ਰੈਸ਼ਰ ਵੀ ਪਾਇਆ ਖਿਡਾਰੀਆਂ ਤੇ ਤੇ ਕੋਈ ਬੰਦਾ ਤਿਆਰ ਨਹੀਂ ਹੋਇਆ ਤੇ ਉਹ ਫੈਡਰੇਸ਼ਨ ਜਿਹੜੀ ਹੈਗੀ ਹੈ ਸਨਾਵਰ ਢਿੱਲੋਂ ਦੀ ਉਹ ਇੰਨੀ ਚੱਲ ਨਹੀਂ ਸਕੀ ਉਹ ਫੇਲ ਹੋ ਗਈ
ਹਾਂਜੀ
ਔਰ ਉਹ ਸਨਾਵਰ ਨੂੰ ਇਹ ਗੱਲ ਕਹਿੰਦੇ ਚੰਗੀ ਨਹੀਂ ਲੱਗੀ ਤੇ ਇਸੇ ਉਹਨੇ ਰੰਜਿਸ਼ ਦੇ ਵਿੱਚ ਜਿਹੜਾ ਜਗਜੀਤ ਗਾਂਧੀ ਤੇ ਸੁਖਵਿੰਦਰ ਸੁੱਖਾ ਇਹਦੇ ਨਾਲ ਕਹਾਣੀ ਬਣਾਈ ਔਰ ਉਹਨਾਂ ਨੇ ਸੰਦੀਪ ਅੰਬੀਆਂ ਦਾ ਜਿਹੜਾ ਕਤਲ ਕਰਨ ਦੀ ਜਿਹੜੀ ਸਾਜਿਸ਼ ਰਚੀ ਹੈ ਔਰ ਜਿਹੜੀ ਫਤਿਹ ਦੀ ਦੱਸਣ ਮੁਤਾਬਕ ਇਹ ਹੈ ਕਿ ਇਹ ਤਿੰਨੇ ਬੰਦੇ ਇਨਵੋਲਵ ਨੇ ਤੇ ਪੁਲਿਸ ਜਿਹੜੀ ਹੈਗੀ ਹੈ ਰੂਰਲ ਜਲੰਧਰ ਦੀ ਐਸ ਐਸ ਪੀ ਸਤਿੰਦਰ ਸਿੰਘ
ਜੀ
ਜਿਹੜੇ ਤੁਹਾਨੂੰ ਯਾਦ ਹੋਣਾ ਐਸ ਐਸ ਪੀ ਇੱਕ ਫਰੀਦਕੋਟ ਲੱਗੇ ਰਹੇ ਹੈ ਉਹ ਇਹਨਾਂ ਦੇ ਫਾਦਰ ਹੁੰਦੇ ਸੀਗੇ ਉਹ ਸਵਰਨ ਸਿੰਘ ਆਈ ਥਿੰਕ ਸਵਰਨ ਸਿੰਘ ਹੀ ਸੀ ਉਹਨਾਂ ਦਾ ਨਾਮ ਕਾਲੇ ਅੱਤਵਾਦ ਦੇ ਦਿਨਾਂ ਚ ਉਹਨਾਂ ਦਾ ਬੜਾ ਵੱਡਾ ਨਾਮ ਰਿਹਾ ਉਹਨਾਂ ਦੇ ਬੇਟੇ ਸਤਿੰਦਰ ਸਿੰਘ ਐਸ ਐਸ ਪੀ ਜਲੰਧਰ ਹੈ ਤੁਹਾਡੇ ਨਾਲ ਹੀ ਇਹ ਪੜ੍ਹੇ ਹੋਣਗੇ ਇਹ ਕਾਫੀ ਐਨ ਆਰ ਆਈਜ਼ ਨੂੰ ਇਹ ਜਾਣਦੇ ਹੈ
ਜੀ
ਤੁਹਾਡੇ ਅੱਗੇ ਪਿੱਛੇ ਹੋਣਗੇ ਲਾਜ਼ਮੀ
ਓਕੇ ਨਹੀਂ
ਉਹਦੇ
ਹਾਂ ਫੇਸ ਟੂ ਫੇਸ ਕਈ ਵੀ ਮਿਲਦੇ ਆ, ਹੁਣ ਨਾਮ ਨਾ ਇੰਨੇ ਯਾਦ ਨਹੀਂ ਰਹਿੰਦੇ।
ਹਾਂ ਨਹੀਂ, ਇਹ ਸਤਿੰਦਰ ਸਤਿੰਦਰ ਇਹਨਾਂ ਦੇ ਫਾਦਰ ਦਾ ਮੈਨੂੰ ਨਾਮ ਮੇਰੇ ਦਿਮਾਗ ਚੋਂ ਨਿਕਲ ਗਿਆ, ਬੜਾ ਚਰਚਿਤ ਨਾਂ ਹੈਗਾ।
ਹਾਂਜੀ ਚਲੋ ਕੋਈ ਨੀ, ਆਪਾਂ ਕੰਟੀਨਿਊ ਰੱਖਦੇ ਹਾਂ ਗੱਲਬਾਤ। ਤੇ
ਜਿਹੜਾ ਫਤਿਹ ਨੇ ਇਹ ਮੰਨਿਆ ਵੀ ਜਿਹੜਾ ਸਨਾਵਰ ਢਿੱਲੋਂ ਦੇ ਕਹਿਣ ਤੇ ਜਿਹੜੇ ਚਾਰ ਬੰਦੇ ਆ, ਅਮਿਤ ਤੇ ਕੌਸ਼ਲ ਤੇ ਜਗਜੀਤ ਤੇ ਇੱਕ ਇਹਦੇ ਚ ਲੱਕੀ ਪਟਿਆਲ ਹੈਗਾ, ਇੱਕ ਸੁੱਖਾ ਦੁਨੋ ਕੋਈ ਹੈਗਾ, ਉਹਨਾਂ ਨੇ ਜਿਹੜਾ ਇਹ ਜਿਹੜੇ ਸ਼ੂਟਰ ਨੇ ਉਹਨਾਂ ਨੂੰ ਮਤਲਬ ਤਿਆਰ ਕੀਤਾ, ਜਾਂ ਸ਼ੂਟਰਾਂ ਨੂੰ ਕੋਈ ਸਪਾਰੀ ਦਿੱਤੀ ਜੋ ਵੀ ਕੀਤਾ ਇਹਨਾਂ ਨੇ। ਤੇ ਉਦੋਂ ਬਾਅਦ ਇਹਨਾਂ ਨੂੰ ਜਿਹੜਾ ਕੋਈ ਰਾਈਫਲ ਜਾਂ ਜੋ ਵੀ ਪਿਸਟਲ ਵਗੈਰਾ ਜਾਂ ਜੋ ਵੀ ਆ ਸਮਾਨ ਉਹ ਪਹੁੰਚਾਇਆ, ਔਰ ਉਹ ਬਚਾਇਆ ਸੁੱਖਾ ਦੁਨੇ ਕੇ ਨੇ। ਔਰ ਇਹਦੇ ਨਾਲ ਹੀ ਇੱਕ ਸਿਮਰਨਜੀਤ ਜੁਝਾਰ ਹੈ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਹਿੰਦੇ ਆਪਣੇ ਕੋਈ ਰਿਸ਼ਤੇਦਾਰ ਦੇ ਘਰ, ਉੱਥੇ ਉਹਨਾਂ ਨੂੰ ਠਹਿਰਾਇਆ ਸ਼ੂਟਰਾਂ ਨੂੰ।
ਅੱਛਾ।
ਔਰ ਉਹਦੇ ਤੋਂ ਜਿਹੜੇ ਇੱਕ ਦੋ ਹਥਿਆਰ ਵੀ ਫੜੇ ਗਏ ਹੈ, ਔਰ ਜਿਹੜੇ ਬੰਦੇ ਦੇ ਘਰ ਠਹਿਰਾਇਆ ਸੀ ਉਹ ਬੰਦਾ ਫਰਾਰ ਹੈਗਾ, ਔਰ ਸ਼ੂਟਰਾਂ ਦੀ ਜਿਹੜੀ ਪਹਿਚਾਣ ਉਹ ਪੂਰੀ ਤਰ੍ਹਾਂ ਕਰ ਲਈ ਹੈ। ਔਰ ਜਿਹੜੀ 14 ਮਾਰਚ ਨੂੰ ਜਦੋਂ ਇਹ ਪਿੰਡ ਮੱਲੀਆਂ ਦੇ ਵਿੱਚ ਇਹ ਕਬੱਡੀ ਦਾ ਮੈਚ ਹੋ ਰਿਹਾ ਸੀ, ਤੇ ਉਦੋਂ 5 ਬੰਦੇ ਸੀ ਇਹਨਾਂ ਨੇ, ਕਹਿੰਦੇ ਵੀ 2 ਨਹੀਂ ਸੀਗੇ 5 ਸੀ,
5 ਸੀ
ਮਤਲਬ ਇੱਕ ਟੀਮ ਇਹਨਾਂ ਨੇ ਵੱਖਰੀ ਤਿਆਰ ਕੀਤੀ ਸੀ ਵੀ ਜੇ ਸੁੱਖਾ ਸੰਦੀਪ ਜਿਹੜਾ ਨੰਗਲੰਬੀ ਹੈ ਵੀ ਖੁਦਾ ਨਾ ਖਾਸਤਾ ਜੇ ਉਹ ਬਚ ਜਾਂਦਾ ਹੈ ਤਾਂ ਦੂਜੀ ਟੀਮ ਨੇ ਉਹਦੇ ਤੇ ਵਾਰ ਕਰਨਾ ਸੀਗਾ।
ਬਿੱਟਾ ਸਾਹਿਬ ਇਹ ਤਾਂ ਖੁਲਾਸਾ ਸੀ, ਬਹੁਤ ਸਾਰੇ ਜਿਹੜੇ ਕਬੱਡੀ ਦੇ ਕਲੱਬ ਨੇ, ਕਬੱਡੀ ਦੀ ਫੈਡਰੇਸ਼ਨ, ਉਹਨਾਂ ਨੇ ਡਿਕਲੇਅਰ ਕੀਤਾ ਸੀ ਜਦ ਤੱਕ ਜਸਟਿਸ ਨਹੀਂ ਹੁੰਦਾ ਉਦ ਤੱਕ ਆਪਾਂ ਕਬੱਡੀ ਨਹੀਂ ਖੇਡਣੀ, ਪਰ ਹੁਣ ਤਾਂ ਜਸਟਿਸ ਤਾਂ ਹੁੰਦਾ ਦਿਖਾਈ ਦੇ ਰਿਹਾ ਆ, ਗ੍ਰਿਫਤਾਰ ਕਰ ਲਏ ਆ ਸ਼ੂਟਰ, ਉਹਨਾਂ ਦਾ ਜਿਹੜਾ ਖੁਰਾ ਖੋਜ ਵੀ ਕੱਢ ਲਿਆ ਵੀ ਕਿੱਥੋਂ ਸ਼ੁਰੂ ਹੋਈ ਸੀ ਇਹ ਗੱਲ, ਇਹ ਤੋਂ ਬਾਅਦ ਕਾਰਵਾਈਆਂ ਚੱਲਣਗੀਆਂ ਅਤੇ 1-2 ਸਾਲ ਲੱਗਣਗੇ ਕੋਰਟਾਂ ਕਚਹਿਰੀਆਂ ਦੇ ਵਿੱਚ। ਹੁਣ ਗੱਲ ਤੁਹਾਨੂੰ ਕਿਤੇ ਦਿਸਦੀ ਹੈ ਵੀ ਕਬੱਡੀ ਦੁਬਾਰਾ ਸ਼ੁਰੂ ਹੋ ਸਕਦੀ ਆ, ਜਾਂ ਜਿਹੜੇ ਕਲੱਬ ਜਾਂ ਜਿਹੜੇ ਹੋਰ ਅਫਸੋਸ ਦੇ ਵਜੋਂ ਜਾਂ ਰੋਸ ਦੇ ਵਜੋਂ ਕਹਿ ਰਹੇ ਸੀਗੇ ਵੀ ਅਸੀਂ ਇਹ ਨਹੀਂ ਖੇਡਣੀ ਕਬੱਡੀ, ਉਹ ਕਿਤੇ ਰਾਜ਼ੀ ਹੁੰਦੇ ਦਿਖਾਈ ਦੇ ਰਹੇ ਨੇ?
ਪਹਿਲਾਂ ਤਾਂ ਇਹ ਸੀਗਾ ਕਿ ਸੰਦੀਪ ਦਾ ਜਿਹੜਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਏਗਾ ਜਦੋਂ ਤੱਕ ਦੋਸ਼ੀਆਂ ਬਾਰੇ ਜਾਣਕਾਰੀ ਜਾਂ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਪਰਿਵਾਰ ਨੂੰ ਕੋਈ ਰਾਹਤ ਨਹੀਂ ਮਿਲਦੀ। ਇਸੇ ਕਰਕੇ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਸੰਦੀਪ ਦੀ ਜਿਹੜੀ ਮ੍ਰਿਤਕ ਦੇਹ ਹੈ ਉਹ ਰੱਖੀ ਗਈ ਸੀ। ਹੁਣ ਕੱਲ ਹੀ ਹੋਇਆ, ਕੱਲ ਜਦੋਂ ਪਰਸੋਂ ਸ਼ਾਮ ਨੂੰ ਜਦੋਂ ਪੁਲਿਸ ਨੇ ਆਖਿਆ ਵੀ ਅਸੀਂ ਬਿਲਕੁਲ ਨੇੜੇ ਪਹੁੰਚ ਗਏ ਹਾਂ, ਤੇ ਕੱਲ ਸਵੇਰੇ ਪੁਲਿਸ ਨੇ ਇਹ ਆਪਣਾ ਬੰਦਾ ਫੜ ਕੇ ਇਹਦੇ ਮੂੰਹੋਂ ਸਾਰੀ ਗੱਲ ਕਢਵਾ ਕੇ ਤੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਮਤਲਬ ਡਿਟੇਲ ਮੀਡੀਆ ਚ ਦੇ ਦਿੱਤੀ ਉਹਨਾਂ ਨੇ ਵੀ ਆਹ ਗੱਲ ਇੱਦਾਂ ਹੈਗੀ ਹੈ, ਕਿਉਂਕਿ ਕੱਲ ਬਿਜ਼ੀ ਵੀ ਸੀ ਸਾਰੇ ਪੁਲਿਸ ਅਫਸਰ, ਕੱਲ ਸਹੁੰ ਚੁੱਕ ਸਮਾਗਮ ਸੀ ਉਧਰੋਂ, ਤੇ ਉਧਰੋਂ ਇਹ ਚੱਲ ਰਿਹਾ ਸੀਗਾ ਵੀ ਜਿੰਨੇ ਬੰਦੇ ਹੈਗੇ ਨੇ ਜਿੰਨੇ ਵੀ ਸੰਦੀਪ ਨੰਗਲੰਬੀਆਂ ਨੂੰ ਪਿਆਰ ਕਰਨ ਵਾਲੇ ਆ ਜਾਂ ਉਹਦੇ ਜਿਹੜੇ ਸਪੋਰਟਸਮੈਨ ਨੇ ਜਾਂ ਕਬੱਡੀ ਦੇ ਜਿਹੜੇ ਖਿਡਾਰੀ ਹੈ, ਤਾਂ ਉਹਨਾਂ ਨੇ ਧਰਨਾ ਵੀ ਲਾਇਆ ਹੋਇਆ ਸੀਗਾ। ਔਰ ਕੱਲ ਫਿਰ ਉਹਨਾਂ ਨੇ ਸ਼ਾਮ ਨੂੰ ਇਹ ਫਾਈਨਲ ਕੀਤਾ ਕਿ ਹੁਣ ਸਾਡੀ ਜਿਹੜੀ ਸਾਡੀ ਮੰਗ ਸੀਗੀ ਉਸ ਮੰਗ ਤੇ ਪੁਲਿਸ ਨੇ ਗੌਰ ਕੀਤਾ ਤੇ ਕੱਲ ਅੰਤਿਮ ਸੰਸਕਾਰ ਸੰਦੀਪ ਨੰਗਲ ਅੰਬੀਆਂ ਦਾ ਜਿਹੜਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਹੁਣ ਪਰਸੋਂ ਮੈਨੂੰ ਪਤਾ ਲੱਗਿਆ ਸੀਗਾ, ਪਰਸੋਂ ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਪਾਈ ਸੀ ਤੇ ਉਹਨੇ ਕਿਹਾ ਸੀ ਕਿ ਸਾਡੇ ਨਾਲ ਕੁਛ ਬੰਦੇ ਇੱਥੇ ਆਏ ਹੈ, ਕੋਈ ਮੈਚ ਰੱਖੇ ਹੋਏ ਸੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਕਾਫੀ ਮੈਚ ਹੋ ਰਹੇ ਆ ਪੰਜਾਬ ਦੇ ਵਿੱਚ ਕਬੱਡੀ ਦੇ। ਮੈਂ ਜਗ੍ਹਾ ਜਗ੍ਹਾ ਤੇ ਦੇਖਦਾ ਜਦੋਂ ਸੜਕ ਤੇ ਕਿਤੇ ਜਾਈਦਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਵੱਡਾ ਵੱਡਾ ਫਲੈਕਸ ਬੋਰਡ ਲੱਗਿਆ ਹੁੰਦਾ ਵੀ ਇਸ ਜਗ੍ਹਾ ਰੌਲੀ ਪਿੰਡ ਹੈਗਾ ਸ਼ਾਇਦ 23 ਮਾਰਚ ਨੂੰ, ਤੇ ਉਹਨਾਂ ਨੇ ਮੈਨੂੰ ਇਹ ਜਾਣਕਾਰੀ ਤਾਂ ਨਹੀਂ ਵੀ ਕੋਈ ਮੈਚ ਕੋਈ ਰੱਦ ਹੋਇਆ, ਲੇਕਿਨ ਉਸ ਦਿਨ ਜ਼ਰੂਰ ਮੈਚ ਰੱਦ ਹੋਇਆ ਸੀ ਇੱਕ ਦੋ ਜਿਹੜੇ ਸੰਦੀਪ ਨੰਗਲ ਅੰਬੀਆਂ ਨੂੰ ਪਿਆਰ ਕਰਨ ਵਾਲੇ ਜਿਹੜੇ ਉਹਨਾਂ ਦੇ ਖਿਡਾਰੀ ਸੀ ਜਾਂ ਉਹਨਾਂ ਦੇ ਪਿੰਡਾਂ ਦੇ ਵਿੱਚ ਨੇੜੇ ਪਿੰਡਾਂ ਦੇ ਉੱਥੇ ਜ਼ਰੂਰ ਮੈਚ ਰੱਦ ਹੋਏ ਹੈ, ਲੇਕਿਨ ਆਹ ਮੇਰੇ ਕੋਲ ਜਾਣਕਾਰੀ ਨਹੀਂ ਹੈ ਵੀ ਹੁਣ ਬਾਕੀ ਮੈਚ ਵੀ ਰੱਦ ਕਰ ਦਿੱਤੇ ਆ ਜਾਂ ਨਹੀਂ, ਜਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਮੈਂ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਮੇਰੇ ਕੋਲ, ਕਿਉਂਕਿ ਇਹਦੀ ਜਾਣਕਾਰੀ ਮੇਰੇ ਕੋਲ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ।
ਠੀਕ ਹੈ ਜੀ, ਇਹਦੀ ਗੱਲਬਾਤ ਜਾਰੀ ਰੱਖਾਂਗੇ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਤੇ 2-3 ਸਾਲ ਪਹਿਲਾਂ ਮਨਦੀਪ ਹੋਰਾਂ ਨੇ ਮੇਜਰ ਕਬੱਡੀ ਲੀਗ ਬਣਾਈ ਸੀ, ਇਹਨਾਂ ਦਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨਾਲ ਥੋੜ੍ਹਾ ਵਿਵਾਦ ਵੀ ਚੱਲ ਰਿਹਾ ਸੀ। ਨੌਰਥ ਕਬੱਡੀ ਫੈਡਰੇਸ਼ਨ ਨੂੰ ਸੁਰਜਨ ਸਿੰਘ ਚੱਠਾ ਚਲਾ ਰਹੇ ਨੇ, ਅਤੇ ਉੱਧਰ ਖਬਰਾਂ ਇਹ ਵੀ ਆ ਰਹੀਆਂ ਕਿ ਸੁਰਜਨ ਸਿੰਘ ਚੱਠਾ ਦੀ ਜਿਹੜੀ ਕਬੱਡੀ ਫੈਡਰੇਸ਼ਨ ਹੈ ਉਸ ਦੇ ਵਿੱਚ ਡੀ ਜੀ ਪੀ ਵਿਰਕ ਦੇ ਮਸ਼ਹੂਰ ਕੈਟ ਸੁੱਖੀ ਕਾਹਲੋਂ ਉਰਫ ਹਰਜੀਤ ਸਿੰਘ ਕੰਗ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ ਨੇ। ਬਿੱਟਾ ਸਾਹਿਬ, ਇਹਦੇ ਵਿੱਚ ਹੁਣ ਮੈਨੂੰ ਇਹ ਦੱਸੋ, ਜਿਹੜੀ ਕਿ ਇਲਜ਼ਾਮ ਲੱਗ ਵੀ ਰਹੇ ਨੇ ਕਿ ਕਹਿੰਦੇ ਨੇ ਕਿ ਕਬੱਡੀ ਨੂੰ ਗੈਂਗਸਟਰ ਚਲਾ ਰਹੇ ਨੇ ਅਤੇ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਚਲਾ ਰਹੀ ਆ।
ਦੇਖੋ, ਪਹਿਲਾਂ ਤਾਂ ਇਹ ਇਲਜ਼ਾਮ ਲੱਗਦਾ ਸੀਗਾ ਜੱਗੂ ਭਗਵਾਨਪੁਰੀਆ ਜਿਹੜੇ ਹੈਗੇ ਨੇ ਜੇਲ੍ਹ ਦੇ ਵਿੱਚ ਨੇ,
ਇਹ ਕਤਲ ਦਾ ਇਲਜ਼ਾਮ ਉਹਨਾਂ ਤੇ ਲੱਗਿਆ ਸੀ ਪਹਿਲਾਂ ਇਹ।
ਹਾਂ ਬਿਲਕੁਲ, ਪਹਿਲਾਂ ਨਹੀਂ, ਪਹਿਲਾਂ ਲਾਰਸ ਬਿਸ਼ਨੋਈ ਨੇ ਜਦੋਂ ਪਾਈ ਸੀਗੀ ਇੱਕ ਕੀ ਉਹਨੂੰ ਬੋਲਦੇ ਆ ਪੋਸਟ, ਤਾਂ ਉਦੋਂ ਬਾਅਦ ਇਹ ਚਰਚਾ ਚੱਲੀ ਸੀ ਕਿ ਉਦੋਂ ਬਾਅਦ ਜੱਗੂ ਭਗਵਾਨਪੁਰੀਆ ਨੇ ਕਿਹਾ ਸੀ ਵੀ ਨਹੀਂ, ਇਹ ਲਾਰਸ ਬਿਸ਼ਨੋਈ ਨੇ ਨੀ ਭਾਈ, ਇਹ ਗੁਮਰਾਹ ਕੀਤਾ ਜਾ ਰਿਹਾ, ਇਹ ਸਾਡਾ ਦੋਸਤ ਸੀਗਾ ਤੇ ਅਸੀਂ ਇਹਦੇ ਬਾਰੇ ਪਤਾ ਕਰਦੇ ਹਾਂ। ਤਾਂ ਉਦੋਂ ਤੁਹਾਨੂੰ ਯਾਦ ਹੋਣਾ ਜਦੋਂ ਅਕਾਲੀ ਸਰਕਾਰ ਸੀ ਉਦੋਂ ਬਿਕਰਮ ਸਿੰਘ ਮਜੀਠਾ ਨੇ ਜੱਗੂ ਭਗਵਾਨਪੁਰੀਆ ਦੇ ਉੱਤੇ ਕਾਫੀ ਦੋਸ਼ ਲਾਏ ਸੀ, ਤੇ ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਕਿਹਾ ਸੀ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਜਿਹੜੀ ਟਿਕਟ ਦਵਾਈ ਹੈ ਕਾਂਗਰਸ ਨੇ, ਤੇ ਕਾਂਗਰਸ ਜੱਗੂ ਭਗਵਾਨਪੁਰੀਆ ਦੀ ਜਿਹੜੀ ਸਰਪ੍ਰਸਤੀ ਕਰਦੀ ਹੈ ਤੇ ਜੇਲ੍ਹ 'ਚ ਬੈਠਿਆਂ ਨੂੰ ਵੀ ਉਹਨੂੰ ਸਾਰੀਆਂ ਜਿਹੜੀਆਂ ਸਹੂਲਤਾਂ ਹੈ ਉਹ ਦਿੱਤੀਆਂ ਜਾ ਰਹੀਆਂ। ਉਦੋਂ ਇਹ ਚਰਚਾ ਚੱਲਦੀ ਸੀਗੀ। ਹੁਣ ਜੱਗੂ ਭਗਵਾਨਪੁਰੀਆ ਨੇ ਇਹ ਜਦੋਂ ਇਹ ਪੋਸਟ ਪਾਈ ਹੈ ਕਿ ਨਹੀਂ ਇਹ ਲਾਰਸ ਬਿਸ਼ਨੋਈ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ, ਇਹ ਗੁੰਮਰਾਹ ਕੀਤਾ ਜਾ ਰਿਹਾ, ਤੇ ਹੁਣ ਜਦੋਂ ਫਤਿਹ ਨੂੰ ਫੜਿਆ ਹੈ ਤਾਂ ਇਹ ਗੱਲ ਹੋਰੀ ਪਾਸੇ ਨੂੰ ਤੁਰ ਪਈ। ਇਹ ਤਾਂ ਗੱਲ ਠੀਕ ਹੈ ਬਿਲਕੁਲ, ਕਿਉਂਕਿ ਕਬੱਡੀ ਦੇ ਵਿੱਚ ਵੀ ਹੁਣ ਐਸੇ ਬੰਦਿਆਂ ਆਪਣਾ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਜਾਂ ਉਹ ਆਪਣਾ ਇਮੇਜ ਦਿਖਾਉਣਾ ਚਾਹੁੰਦੇ ਜਿਹੜੇ ਗੈਂਗਸਟਰ ਨੇ, ਇਹ ਚਰਚਾ ਚੱਲੀ ਹੈ ਪਹਿਲਾਂ ਵੀ ਔਰ ਉਹਦੇ ਸਬੂਤ ਵੀ ਮਿਲੇ ਨੇ। ਹੁਣ ਇਹ ਗੱਲ ਉਹ ਚੌਧਰ ਦੀ ਜਿਹੜੀ ਫੋਕੀ ਚੌਧਰ ਦੀ ਜਿਹੜੀ ਲੜਾਈ ਹੈ, ਪਰ ਉਹਦੇ ਚ ਤੁਸੀਂ ਦੇਖੋ ਵੀ ਇਹ ਗੈਂਗਸਟਰ ਵਿੱਚ ਆ ਗਏ ਔਰ ਉਸ ਤੋਂ ਬਾਅਦ ਜਿਹੜੇ ਖਿਡਾਰੀ ਨੇ ਉਹਨਾਂ ਤੇ ਪ੍ਰੈਸ਼ਰ ਕਿੱਡਾ ਵੱਡਾ ਹੈਗਾ ਵੀ ਤੁਸੀਂ ਸਾਡੇ ਨਾਲ ਖੇਡੋ, ਕਹਿੰਦੇ ਨਹੀਂ ਤੁਹਾਡੇ ਨਾਲ ਹੀ ਅਸੀਂ ਇੱਧਰ ਖੇਡਣਾ ਹੈ, ਤੇ ਫਿਰ ਤੁਸੀਂ ਇੱਕ ਬੜੀ ਘਟੀਆ ਹਰਕਤ ਕਰੋ, ਤੁਸੀਂ ਬੰਦੇ ਨੂੰ ਜਾਣ ਤੋਂ ਹੀ ਮਾਰ ਦਿਓ। ਇਹ ਗੱਲਾਂ ਕਿਸੇ ਪੋਲੀਟੀਕਲ ਸਰਪ੍ਰਸਤੀ ਤੋਂ ਬਿਨਾਂ ਤਾਂ ਕਦੇ ਵੀ ਨਹੀਂ ਹੋ ਸਕਦੀਆਂ। ਸ਼ਰੇਆਮ ਤੁਸੀਂ ਬੰਦਾ ਮਾਰਦੇ ਹੋ ਤੇ ਤੁਸੀਂ ਕੈਨੇਡਾ ਬੈਠੇ ਹੋ ਜਾਂ ਤੁਸੀਂ ਮਲੇਸ਼ੀਆ ਬੈਠੇ ਹੋ, ਇਹ ਕੋਈ ਬਹਾਦਰੀ ਵਾਲੀ ਗੱਲ ਤਾਂ ਨਹੀਂ ਕਹਿ ਸਕਦੇ। ਪਰ ਇੱਕ ਮੈਂ ਦੇਖਿਆ, ਮੈਂ ਪ੍ਰਭਜਿੰਦਰ ਡਿੰਪੀ ਬੜਾ ਨੇੜਿਓਂ ਦੇਖਿਆ, ਚੰਦ ਭਾਣ ਵਾਲਾ ਜਦੋਂ ਉਹ ਇਲੈਕਸ਼ਨ ਲੜਿਆ, ਮੈਨੂੰ ਯਾਦ ਆ ਅਸੀਂ ਸਕੂਲ ਉਹਦੇ ਕਾਲਜ ਸੀਗਾ ਉਹਦੇ ਫਰੀਦਕੋਟ ਪਲੱਸ ਵਨ ਦੇ ਵਿੱਚ, ਉਦੋਂ ਪਹਿਲੀ ਵਾਰੀ ਪਲੱਸ ਵਨ ਨਹੀਂ, ਉਦੋਂ ਪ੍ਰੈਪ ਹੁੰਦੀ ਸੀ, ਉਦੋਂ ਬਾਅਦ ਪਲੱਸ ਵਨ ਸ਼ੁਰੂ ਹੋਈ ਹੈ ਹਲਕੀ ਜਿਹੀ, ਮੈਨੂੰ ਯਾਦ ਹੈ। ਤਾਂ ਉਹ ਲੋਕ ਉਹਦੇ ਪਿੰਡ ਫੋਟੋ ਖਿਚਾਉਣੀ ਚਲੇ ਜਾਂਦੇ ਸੀ ਉਦੋਂ, ਹਾਲਾਂਕਿ ਉਦੋਂ ਨਾ ਕੋਈ ਸੋਸ਼ਲ ਮੀਡੀਆ ਸੀ ਨਾ ਦੂਜਾ ਸੀਗਾ, ਤੇ ਉਹ ਉੱਥੋਂ ਦੇ ਨੇੜੇ ਦਾ ਇੱਕ ਬੰਦਾ ਸੀਗਾ ਫੋਟੋਗ੍ਰਾਫਰ, ਉਹ ਫੋਟੋ ਖਿੱਚ ਕੇ ਦਿੰਦਾ ਹੁੰਦਾ ਸੀ ਤੇ ਉਹ ਕਹਿ ਦਿੰਦਾ ਹੁੰਦਾ ਸੀ ਵੀ ਭਾਈ ਮੇਰਾ ਨਾਂ ਨੀ ਕਿਤੇ ਲੈਣਾ, ਕਿਉਂਕਿ ਅਸਲੇ ਨਾਲ ਹਥਿਆਰਾਂ ਨਾਲ ਫੋਟੋ ਖਿਚਾਉਣਾ ਨੌਜਵਾਨ ਪੀੜ੍ਹੀ ਦੇ ਵਿੱਚ ਉਦੋਂ ਤੋਂ ਹੀ ਸੀਗਾ। ਔਰ ਡਿੰਪੀ ਚੰਦ ਭਾਣ ਨੇ ਇੱਕ ਬੰਦੇ ਦੀ ਸੁਪਾਰੀ ਲਈ, ਜੈਪੁਰ ਦਾ ਇੱਕ ਬੰਦਾ ਵਪਾਰੀ ਚੱਕ ਲਿਆ ਤੇ ਉਹਨੂੰ ਉਹਦਾ ਮਰਡਰ ਕਰ ਦਿੱਤਾ, ਸ਼ਾਇਦ 5 ਕਰੋੜ ਰੁਪਇਆ ਉਦੋਂ ਉਹਦਾ ਸੁਪਾਰੀ ਲਈ ਸੀ। ਤੇ ਇੰਡੀਆ ਟੂਡੇ ਦੇ ਵਿੱਚ, ਇੰਡੀਆ ਟੂਡੇ ਜਿਹੜਾ ਮੈਗਜ਼ੀਨ ਉਦੋਂ ਛਪਦਾ ਹੁੰਦਾ ਸੀ ਮਹੀਨੇ ਬਾਅਦ, ਉਦੋਂ ਬਾਅਦ ਉਹ ਵੀਕਲੀ ਛਪਣ ਲੱਗ ਪਿਆ, ਮੈਨੂੰ ਯਾਦ ਆ ਉਹਦੀ ਕਵਰ ਸਟੋਰੀ ਛਪੀ ਸੀ। ਤਾਂ ਉਹਨੇ ਮੰਨਿਆ ਸੀ, ਉਹਨੇ ਕਿਹਾ ਸੀਗਾ, ਹਾਲਾਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ ਰਿਸ਼ਤੇਦਾਰ ਸੀ ਉਹ, ਉਹਨੇ ਉਹਦੇ ਬਿਆਨ ਸੀਗਾ ਵੀ ਅਸੀਂ ਤਾਂ ਮਤਲਬ ਇਹ ਕੰਮ ਸ਼ੌਂਕ ਨੂੰ ਕਰਦੇ ਹਾਂ। ਉਹ ਬਿਆਨ ਸੱਚਾ ਸੀ ਝੂਠਾ ਸੀ ਉਹ ਤਾਂ ਬਾਅਦ ਦੀ ਗੱਲ ਹੈ। ਡਿੰਪੀ ਚੰਦ ਭਾਣ ਮੈਂ ਉਦੋਂ ਵੀ ਦੇਖਿਆ ਵੀ ਜਦੋਂ ਉਹ ਜੇਲ੍ਹ ਤੋਂ ਰਿਹਾ ਹੋਇਆ,
ਹਾਂਜੀ,
ਤਾਂ ਬਹੁਤ ਵੱਡਾ ਇਕੱਠ ਹੋਇਆ ਫਿਰੋਜ਼ਪੁਰ ਜੇਲ੍ਹ ਤੋਂ, ਤਾਂ ਉਹਦੇ ਪਿੰਡ ਤੱਕ ਬਹੁਤ ਗੱਡੀਆਂ ਗਈਆਂ। ਜਿਹੜਾ ਰੌਕੀ ਫਾਜ਼ਿਲਕਾ ਵਾਲਾ, ਮੈਂ ਉਹਨੂੰ ਵੀ ਦੇਖਿਆ, ਉਹ ਵੀ ਜਦੋਂ ਇਲੈਕਸ਼ਨ ਹੁੰਦੇ ਸੀਗੇ ਬੜਾ ਉਹਨੂੰ ਚਰਚਿਤ ਕਰਕੇ ਪੇਸ਼ ਕੀਤਾ ਜਾਂਦਾ ਸੀ, ਜੇ ਰੌਕੀ ਦਾ ਮਰਡਰ ਹੁੰਦਾ ਚੰਡੀ ਡਿੰਪੀ ਚੰਦ ਭਾਣ ਦਾ ਮਰਡਰ ਹੁੰਦਾ ਚੰਡੀਗੜ੍ਹ ਲੇਕ ਦੇ ਕੋਲ,
ਹਾਂਜੀ,
ਥੋੜੇ ਕੁ ਸਾਲਾਂ ਬਾਅਦ, ਉਹਦੇ ਨਾਲ ਵੀ ਉਹਦੀ ਇੱਕ ਗਰਲਫ੍ਰੈਂਡ ਸੀਗੀ, ਉਹ ਬਾਅਦ ਚ ਪਤਾ ਲੱਗਿਆ ਵੀ ਉਹ ਗਰਲਫ੍ਰੈਂਡ ਦਾਈ ਜਾਂ ਕੋਈ ਉਹਦੇ ਕੀ ਹੱਥ ਸੀ ਜਾਂ ਕੀ। ਹਾਲਾਂਕਿ ਡਿੰਪੀ ਇਹ ਕਹਿੰਦਾ ਹੁੰਦਾ ਸੀਗਾ ਕਿ ਮੈਨੂੰ ਜੇ ਮਾਰਨ ਵਾਲਾ ਬੰਦਾ ਮੈਨੂੰ ਇੱਕ ਮਿੰਟ ਦੇ ਦੂਗਾ ਤੇ ਸ਼ਾਇਦ ਮੈਂ ਉਹਨੂੰ ਮਾਰ ਦੂੰਗਾ। ਮਤਲਬ ਏਡਾ ਉਹ ਆਪਣੇ ਆਪ ਨੂੰ ਐਕਟਿਵ ਕਹਿੰਦਾ ਸੀਗਾ। ਤਾਂ ਉਦੋਂ ਬਾਅਦ ਰੌਕੀ ਦਾ ਕਤਲ ਹੋਇਆ। ਇਹ ਹਾਲਾਂਕਿ ਇਹ ਕਬੱਡੀ ਵਾਲੇ ਚੱਕਰ ਚ ਨੀ ਪਏ, ਇਹ ਆਪਸ ਗੈਂਗ ਵਾਲੀ ਰਿਹਾ। ਰੌਕੀ ਦਾ ਕਤਲ ਵੀ, ਰੌਕੀ ਫਾਜ਼ਿਲਕਾ ਵਾਲਾ ਬਹੁਤ ਮਸ਼ਹੂਰ ਸੀ। ਉਦੋਂ ਬਾਅਦ ਉਹਦੇ ਚ ਗੱਲ ਨਿਕਲੀ, ਉਹ ਕੋਈ ਸੰਦੀਪ ਦਿਓੜਾ ਸੀਗਾ, ਉਦੋਂ ਬਾਅਦ ਉਹਦਾ ਵੀ ਕਤਲ ਹੋ ਜਾਂਦਾ। ਉਦੋਂ ਬਾਅਦ ਲਾਰਸ ਤੋਂ ਬਾਅਦ ਉਦੋਂ ਵਿੱਕੀ ਗੈਂਗਸਟਰ ਆਉਂਦਾ ਹੈ। ਵਿੱਕੀ ਗੈਂਗਸਟਰ ਤੋਂ ਪਹਿਲਾਂ ਸੁੱਖਾ ਕਾਲਵਾ ਆਉਂਦਾ ਹੈ। ਜਿਹੜੇ ਗੈਂਗਸਟਰ ਨੇ, ਮੈਂ ਦੇਖਦਾ ਇਹਨਾਂ ਦੀ ਉਮਰ ਬਹੁਤ ਘੱਟ ਹੈ। ਮਤਲਬ ਥੋੜੇ ਥੋੜੇ ਟਾਈਮ ਲਈ ਇਹ ਸ਼ੋਹਰਤ ਆਪਣੀ ਪਾਉਂਦੇ ਹੈ, ਤਾਂ ਉਦੋਂ ਬਾਅਦ ਪਤਾ ਨੀ ਲੱਗਦਾ ਵੀ ਨਾ ਹੀ ਕੋਈ ਇਹਨਾਂ ਦਾ ਕੋਈ ਲੋਕਾਂ ਦਾ ਇੰਟਰਸਟ ਹੁੰਦਾ ਹੈ। ਆ ਹੁਣ ਜਿਵੇਂ ਦੀਪ ਦਾ ਐਕਸੀਡੈਂਟ ਹੋਇਆ, ਦੀਪ ਨੇ ਵੀ ਇੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਜੋਰਾ ਜਿਹੜੀ ਫਿਲਮ ਬਣਾਈ ਹੈ, ਉਦੋਂ ਵੀ ਕਾਫੀ ਲੋਕਾਂ ਨੇ ਕਿਹਾ ਵੀ ਇਹ ਜਿਹੜੀਆਂ ਫਿਲਮਾਂ ਇਹਨਾਂ ਤੇ ਬੈਨ ਹੋਣਾ ਚਾਹੀਦਾ, ਕਿਉਂਕਿ ਇਹ ਫਿਲਮਾਂ ਕੋਈ ਸੇਧ ਨਹੀਂ ਦਿੰਦੀਆਂ, ਇਹ ਫਿਲਮਾਂ ਇਸ ਤਰ੍ਹਾਂ ਪ੍ਰਜੈਂਟ ਕਰਦੀਆਂ। ਔਰ ਜਿਹੜੀ ਯੂਥ ਪੀੜ੍ਹੀ ਹੈ ਸਾਡੀ, ਅੱਜ ਜਦੋਂ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਹੋ ਗਿਆ, ਉਦੋਂ ਇੱਕ ਅਟਰੈਕਟ ਹੁੰਦੀ ਹੈ ਉਹਦੇ ਵੱਲ, ਵੀ ਉਹਨਾਂ ਦੀ ਲਾਈਫ ਵੱਲ, ਵੀ ਅਸੀਂ ਵੀ ਇਸ ਤਰ੍ਹਾਂ ਦਾ ਆਪਣਾ ਜਿਹੜਾ ਕਰੈਕਟਰ ਰੱਖੀਏ, ਇਸ ਤਰ੍ਹਾਂ ਗੱਡੀਆਂ, ਇਸ ਤਰ੍ਹਾਂ ਅਸਲਾ, ਇਸ ਤਰ੍ਹਾਂ ਉਹ ਕਹਿੰਦੀ ਖੁਦੀ ਕਸਰ ਜਿਹੜੀ ਸਿੱਧੂ ਮੂਸੇ ਵਾਲੇ ਨੇ ਕੱਢ ਦਿੱਤੀ, ਜਿਹੜੇ ਗਾਣੇ ਵੀ ਬੰਦਾ ਮਾਰ ਕੇ ਸੌਂਦੇ ਆ ਰੋਜ਼।
ਅੱਛਾ ਬੇਟਾ ਸਾਹਿਬ, ਚਲੋ ਗੱਲ ਹੁਣ ਇੱਧਰ ਨੂੰ ਮੈਂ ਤੋਰਨੀ ਸੀਗੀ, ਤੁਸੀਂ ਸਿੱਧੂ ਮੂਸੇ ਵਾਲੇ ਦੀ ਗੱਲ, ਬੰਦਾ ਮਾਰ ਕੇ ਸੌਂਦੇ, ਹੁਣ ਜਮਾ ਹੀ ਸੌਂ ਗਿਆ ਜਿਹੜਾ ਹਫ਼ਤੇ ਤੇ ਗੀਤ ਸਿੱਟਦਾ ਹੁੰਦਾ ਸੀ ਠਾ ਠਾ, ਤੇ ਕੋਈ ਨਾ ਗੀਤ ਆ ਰਿਹਾ ਨਾ ਕੋਈ ਬਿਆਨ ਆ ਰਿਹਾ, ਕੀ ਭਾਣਾ ਵਾਪਰ ਗਿਆ?
ਬਸ ਏਦਾਂ ਹੀ ਹੁੰਦਾ ਜੀ। ਹੁਣ ਭਾਣਾ ਤਾਂ ਪਤਾ ਸੀਗਾ, ਉਹ ਕਹਿੰਦਾ ਵੀ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਆ ਗਈ, ਉਦੋਂ ਚਲੋ ਜਿਹੜੀ ਹੋਣੀ ਸੀ ਹੋਣੀ ਸੀ। ਪਰ ਜਿਹੜੇ ਲੋਕ ਇਹ ਆਖਦੇ ਸੀ ਕਿ ਹੁਣ ਨੀ ਜਾਂਦੇ ਅਸੀਂ 20 ਸਾਲ, ਉਹ ਜਿਹੜੇ ਅਕਾਲੀ ਕਾਂਗਰਸੀ ਆ, ਉਹਨਾਂ ਦੇ ਦਿਲ ਤੱਕ ਤੱਕ ਕਰਦੇ, ਉਹਨਾਂ ਦਾ ਹਿਸਾਬ ਲਾ ਕੇ ਦੇਖੋ ਵੀ ਉਹਨਾਂ ਦਾ ਬਣਦਾ ਕੀ ਹੋਊਗਾ। ਮੈਨੂੰ ਚੌਥੇ ਦੀ ਗੱਲ ਹੈ,
ਹਾਂਜੀ,
ਮੈਨੂੰ ਬੀਬੀ ਜਗੀਰ ਕੌਰ ਦੀ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਸ਼ਾਇਦ ਤੁਸੀਂ ਵੀ ਦੇਖੀ ਹੋਣੀ ਹੈ। ਉਹ ਕਹਿੰਦੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਤਾਂ 200 ਵੋਟ ਨਹੀਂ ਪੈਂਦੀ ਸੀ, ਇਹਨੂੰ 7600 ਵੋਟ ਪੈ ਗਈ, ਤੇ ਦੀਪ ਸਿੱਧੂ ਨੂੰ ਤੁਸੀਂ ਸ਼ਹੀਦ ਸ਼ਹੀਦ ਕਹੀ ਜਾਂਦੇ ਹੋ, ਤੁਸੀਂ ਲਿਖ ਲਿਖ ਕੇ ਐਕਸੀਡੈਂਟ ਚ ਉਹਦੀ ਮੌਤ ਹੋਈ ਹੈ। ਉਹ ਛੋਟਾ ਜਿਹਾ ਕਲਿੱਪ ਕੱਟ ਕੇ ਤੇ ਬੜਾ ਉਹ ਵਾਇਰਲ ਹੋਇਆ। ਤਾਂ ਮੈਂ ਅੰਮ੍ਰਿਤਸਰ ਸੀਗਾ ਤੇ ਮੈਂ ਉਹ ਜਦੋਂ ਵੀਡੀਓ ਦੇਖੀ ਤੇ ਮੈਂ ਬੀਬੀ ਜਗੀਰ ਕੌਰ ਨੂੰ ਫੋਨ ਕੀਤਾ, ਮੈਂ ਕਿਹਾ ਬੀਬੀ ਜੀ ਵੀ ਕਿੱਥੇ ਹੋ ਤੁਸੀਂ? ਕਹਿੰਦੀ ਮੈਂ ਬੇਗੋਵਾਲ ਹੈ। ਮੈਂ ਕਿਹਾ ਚਲੋ ਮੈਂ ਤੁਹਾਡੇ ਕੋਲ ਆਉਣਾ। ਕਹਿੰਦੀ ਆ ਜਾਓ। ਤੇ ਮੈਂ ਕੁਛ ਨੀ ਦੱਸਿਆ ਵੀ ਮੈਂ ਤੁਹਾਡੇ ਨਾਲ ਇੰਟਰਵਿਊ ਕਰਨੀ ਆ ਜਾਂ ਕੁਛ। ਮੈਂ ਉੱਥੇ ਪਹੁੰਚ ਗਿਆ ਜੀ, ਮੈਂ ਉੱਥੇ ਪਹੁੰਚ ਗਿਆ। ਉਦੋਂ ਪਹਿਲਾਂ ਮੈਂ ਜਿਹੜੇ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਜਿਹਨਾਂ ਨੂੰ ਜਿਹਨਾਂ ਨੇ ਹਰਾਇਆ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਨਾਮ ਹੈਗਾ ਮਨਜਿੰਦਰ ਸਿੰਘ ਲਾਲਪੁਰਾ।
ਹਾਂਜੀ,
ਸਵੇਰੇ ਮੇਰਾ ਫਿਕਸ ਉਹਨਾਂ ਨਾਲ ਹੋਇਆ ਸੀ, ਮੈਂ ਉਹਨਾਂ ਦੀ 6:30 ਪਹੁੰਚ ਗਿਆ ਉਹਨਾਂ ਕੋਲ। ਉਹਨਾਂ ਦਾ ਇੱਕ ਇੰਟਰਵਿਊ ਰਿਕਾਰਡ ਕੀਤਾ, ਉਹ ਚਲੋ ਗੱਲਾਂ ਬਾਤਾਂ ਹੋਈਆਂ। ਤਾਂ ਜਦੋਂ ਉਹਨਾਂ ਦਾ ਇੰਟਰਵਿਊ ਰਿਕਾਰਡ ਕਰ ਲਿਆ ਤੇ ਮੈਂ ਉੱਥੋਂ ਚੱਲਿਆ ਬੇਗੋਵਾਲ ਨੂੰ, ਤੇ ਮੈਨੂੰ ਰਾਹ ਚ ਉਹਦਾ ਫੋਨ ਆਇਆ ਮਨਜਿੰਦਰ ਲਾਲਪੁਰੇ ਦਾ। ਮੈਨੂੰ ਕਹਿੰਦਾ ਭਾਜੀ ਤੁਸੀਂ ਆਪਦਾ ਸਮਾਨ ਪੂਰਾ ਲੈ ਗਏ?
ਅੱਛਾ।
ਮੈਂ ਕਿਹਾ ਮੈਨੂੰ ਨਹੀਂ, ਪੂਰਾ ਹੀ ਹੈ ਮੇਰੇ ਕੋਲ ਸਮਾਨ। ਕਹਿੰਦੇ ਨਹੀਂ, ਤੁਹਾਡਾ ਮਾਈਕ ਇੱਥੇ ਭੁੱਲ ਗਿਆ। ਮੈਂ ਬੜਾ ਪਰੇਸ਼ਾਨ, ਮੈਂ ਕਿਹਾ ਵੀ ਹੁਣ ਮੈਂ ਕੀ ਕਰਾਂ, ਨਾ ਉੱਧਰ ਨਾ ਉੱਧਰ। ਮੇਰੇ ਦਿਮਾਗ ਚ ਆਇਆ ਵੀ ਮੇਰੇ ਕੋਲ ਇੱਕ ਸੈੱਟ ਹੋਰ ਹੈਗਾ, ਚਲੋ ਮੈਂ ਕਿਹਾ ਠੀਕ ਹੈ। ਅਸੀਂ ਉੱਥੇ ਪਹੁੰਚ ਗਏ ਜੀ ਬੇਗੋਵਾਲ ਤੇ, ਬੇਗੋਵਾਲ ਬੀਬੀ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਆਪਾਂ ਇੰਟਰਵਿਊ ਕਰਨੀ ਹੈ? ਕਹਿੰਦੀ ਛੱਡੋ ਪਰਾਂ, ਕੀ ਕਰਦਾ? ਮੈਂ ਕਿਹਾ ਜੀ ਨਹੀਂ ਕਰਨੀ, ਤੁਸੀਂ ਜਿਹੜਾ ਬੋਲਦੇ ਆ ਨਾ ਵੀ ਉਹ ਸਹੀ ਕਰਨਾ, ਵੀ ਮੈਂ ਤੁਹਾਨੂੰ ਕੰਟਰੋਵਰਸ਼ੀਅਲ ਚ ਨਹੀਂ ਪਾਉਂਦਾ, ਪਰ ਜਿਹੜੀ ਗੱਲ ਹੋ ਗਈ ਹੈ
ਉਹਦੇ ਬਾਰੇ।
ਕਹਿੰਦੀ ਉਹ ਸਹਿ ਸਵਾਲ ਮੇਰੇ ਤੋਂ, ਕਿਉਂਕਿ ਜਦੋਂ ਰਿਜ਼ਲਟ ਆਇਆ ਕਹਿੰਦੀ ਤੇ ਮੈਨੂੰ ਮੇਰੇ ਮੂਹਰੇ ਮੀਡੀਆ ਵਾਲੇ ਮੈਨੂੰ ਪੁੱਛਣ ਲੱਗ ਪਏ ਵੀ ਕਿਉਂ ਹਾਰੇ ਤੁਸੀਂ? ਉਹ ਕਹਿੰਦੇ ਜੀ ਮੈਂ ਫਿਰ ਦੱਸਿਆ ਵੀ ਮੈਂ ਆਏ ਹਾਰੇ। ਕਹਿੰਦੇ ਗੱਲ ਤਾਂ ਮੈਂ ਇਹ ਕੀਤੀ ਵੀ ਐਕਸੀਡੈਂਟ ਨਾਲ ਉਹਦੀ ਮੌਤ ਹੋਈ ਹੈ, ਤੁਸੀਂ ਉਹਨੂੰ ਸ਼ਹੀਦ ਬਣਾ ਦਿੱਤਾ। ਮੈਂ ਕਿਹਾ ਫਿਰ ਉਹਨਾਂ ਹੀ ਪੋਰਸ਼ਨ ਕੱਟ ਕੇ ਉਹ ਵਾਇਰਲ ਹੋ ਰਿਹਾ? ਫਿਰ ਉਹਨਾਂ ਨੇ ਕਲੀਅਰ ਕੀਤਾ ਵੀ ਮੇਰੀ ਮਨਸ਼ਾ ਇਸ ਤਰ੍ਹਾਂ ਦੀ ਨਹੀਂ ਸੀ, ਆਹ ਸੀ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡੀ ਅਸੈਸਮੈਂਟ ਕੀ ਸੀਗੀ, ਹਾਰੇ ਕਿਉਂ? ਕਹਿੰਦੇ ਜੀ ਅਸੀਂ ਬੜਾ ਕਹਿੰਦੇ ਰਹੇ ਹਾਂ ਸਾਰਿਆਂ ਨੂੰ, ਵੱਡੇ ਆਗੂਆਂ ਨੂੰ ਵੀ ਕਹਿੰਦੇ ਰਹੇ ਹਾਂ। ਉਦੋਂ ਇੱਕ ਦਿਨ ਪਹਿਲਾਂ ਨਾ ਮਲੂਕਾ ਔਰ ਜਗਮੀਤ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ ਤੇ ਜਗਮੀਤ ਬਰਾੜ, ਉਹਨਾਂ ਨੇ ਆਮ ਆਦਮੀ ਪਾਰਟੀ ਦੀ ਤਾਰੀਫ ਕੀਤੀ ਤੇ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਵੀ ਇਹਨਾਂ ਦੇ ਜਿਹੜੇ ਨਾਲ ਦੇ ਹੈ ਜਿਹੜੇ ਕਿਚਨ ਕੈਬਨਿਟ ਦੇ ਮੈਂਬਰ ਹੈ ਜਿਹੜੇ ਆਸੇ ਪਾਸੇ ਫਿਰਦੇ ਆ ਵੀ ਉਹ ਬੜੇ ਕੰਨ ਭਰਦੇ ਆ ਤੇ ਉਹ ਚਾਪਲੂਸੀਆਂ ਕਰਦੇ ਆ ਤੇ ਸਹੀ ਗੱਲ ਪਹੁੰਚਾਉਣ ਨਹੀਂ ਦਿੰਦੇ। ਉਹਨਾਂ ਨੇ ਇਤਰਾਜ਼ ਇਸ ਗੱਲ ਦਾ ਕੀਤਾ ਸੀ। ਤੇ ਮੈਨੂੰ ਮੈਂ ਕਿਹਾ ਬੀਬੀ ਜੀ ਇਹ ਗੱਲ ਹੈਗੀ ਆ। ਕਹਿੰਦੇ ਜੀ ਹੁਣ ਅਸੀਂ ਤਾਂ ਕਹਿ ਨਹੀਂ ਸਕਦੇ, ਅਸੀਂ ਤਾਂ ਨਾ ਅਸੀਂ ਕਿਤੇ ਹੋਰ ਮਰ ਸਕਦੇ ਹਾਂ, ਐਂ ਪੰਜਾਬੀ ਸ਼ਬਦ ਵੀ ਕਿਸੇ ਨੂੰ ਛੱਡ ਕੇ ਵੀ ਨਹੀਂ ਜਾ ਸਕਦੇ ਤੇ ਸਾਡੀ ਕੋਈ ਸੁਣਦਾ ਵੀ ਨਹੀਂ। ਤੇ ਮੈਂ ਕਿਹਾ ਬੀਬੀ ਜੀ ਤੁਹਾਨੂੰ ਲਾਇਆ ਕਿਉਂ, ਵੀ ਸ਼੍ਰੋਮਣੀ ਕਮੇਟੀ ਦੇ ਤੁਸੀਂ ਪ੍ਰਧਾਨ ਸੀਗੇ, ਤੁਹਾਨੂੰ ਪੰਗਾ ਲੈਣ ਦੀ ਕੀ ਲੋੜ ਸੀ, ਇਲੈਕਸ਼ਨ ਲੜਨਾ ਤੁਸੀਂ ਚੰਗੇ ਬਣੇ। ਕਹਿੰਦੇ ਜੀ ਉਹ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਜਿਹੜਾ ਬਿਕਰਮ ਸਿੰਘ ਮਜੀਠਾ ਔਰ ਬੀਬਾ ਹਰਸਿਮਰਤ ਕੌਰ ਬਾਦਲ ਉਹ ਨਹੀਂ ਸੀ ਚਾਹੁੰਦੇ ਕਿ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਹਿਣ ਦਿੱਤਾ ਜਾਵੇ। ਜਿਹੜੇ ਹੁਣ ਬਣਾਏ ਨੇ ਹਰਜਿੰਦਰ ਸਿੰਘ ਧਾਮੀ ਔਰ ਜਿਹੜੀ ਅੰਤਰੀਮ ਕਮੇਟੀ ਬਾਕੀ ਸਾਰੀ ਬਣਾਈ ਹੈ ਉਹ ਸਾਰੀ ਬਿਕਰਮ ਸਿੰਘ ਮਜੀਠਾ ਦੀ ਸਹਿਮਤੀ ਨਾਲ ਬਣੀ ਔਰ ਇਕੱਲਾ ਇਕੱਲਾ ਮੈਂਬਰ ਬਿਕਰਮ ਸਿੰਘ ਮਜੀਠਾ ਦੇ ਸਾਈਨਾਂ ਨਾਲ ਬਣਿਆ। ਚਲੋ ਉਹ ਗੱਲ ਹੋਈ ਜੀ ਬੜੀ ਤਾਂ ਇਹਨੇ ਨੂੰ ਮੇਰੀ ਗੱਲ ਹੋਈ ਆਪਣੇ ਜਿਹੜੇ ਕਰਨੈਲ ਸਿੰਘ ਪੰਜੌਲੀ ਨਾਲ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਪ੍ਰਧਾਨ ਜੀ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਗਏ ਸੀ ਸੈਕਟਰੀ ਸਾਹਿਬ, ਤੇ ਉਹ ਕਹਿੰਦੇ ਉਹਨਾਂ ਨੇ ਜਾਣਾ ਸੀ ਜਿਹਨਾਂ ਨੇ ਚਾਪਲੂਸੀਆਂ ਕਰਨੀਆਂ ਸੀ, ਜਿਹਨਾਂ ਨੂੰ ਟਿਕਟਾਂ ਦਿੱਤੀਆਂ ਸੀ, ਅਸੀਂ ਥੋੜੀ ਜਾਣਾ ਸੀ, ਉਹ ਵੀ ਭਖਿਆ ਪਿਆ ਸੀ ਪੂਰਾ। ਮੈਂ ਕਿਹਾ ਵੀ ਇਹਨੂੰ ਵੀ ਮਿਲ ਹੀ ਲਈਏ ਹੁਣ। ਮੈਂ ਉਹਨਾਂ ਕੋਲੇ ਗਿਆ ਤੇ ਮੈਨੂੰ ਕਹਿੰਦੇ ਵੀ ਮੈਂ ਤਾਂ ਯਾਰ ਢਿੱਡੋਂ ਮੈਂ ਕੋਈ ਅਕਾਲੀ ਦਲ ਨਾਲ ਨਹੀਂ ਗਾ, ਮੈਂ ਉਸ ਅਕਾਲੀ ਦਲ ਨਾਲ ਹੈ ਜਿਹੜਾ ਪੰਥ ਦੀ ਗੱਲ ਕਰਦਾ, ਪੰਥ ਦੀਆਂ ਰੋਹ ਰਵਾਇਤਾਂ, ਪੰਥ ਦੀ ਮਰਿਆਦਾ ਦੀ ਗੱਲ ਕਰਦਾ, ਮੈਂ ਉਸ ਅਕਾਲੀ ਦਲ ਨਾਲ। ਮੈਂ ਕਿਹਾ ਜੋ ਅਕਾਲੀ ਦਲ ਤਾਂ ਹੈ ਹੀ ਨੀ ਇੱਥੇ। ਕਹਿੰਦੇ ਫਿਰ ਹਾਂ ਇਹੀ ਹੈ ਨੀ। ਤੇ ਮੈਨੂੰ ਪਤਾ ਲੱਗਿਆ ਬਾਅਦ ਦੇ ਵਿੱਚ ਵੀ ਦਿੱਲੀ ਤੋਂ ਕੋਈ ਚਾਬੀ ਜੁੜਦੀ ਹੈ, ਜਿਹੜੀ ਪ੍ਰਧਾਨ ਮੰਤਰੀ ਦਾ ਇੱਕ ਸਿੱਖ ਡੈਲੀਗੇਸ਼ਨ ਨੂੰ ਮਿਲਣ ਵਾਲੀ ਸੂਚੀ ਦੇ ਵਿੱਚ ਕਰਨੈਲ ਸਿੰਘ ਪੰਜੌਲੀ ਦਾ ਨਾਮ ਵਿੱਚ ਹੈਗਾ। ਤੇ ਮੈਂ ਕਨਫਰਮ ਕੀਤਾ, ਮੈਂ ਦਿੱਲੀ ਆਪਣੇ ਮਨਜਿੰਦਰ ਸਿੰਘ ਸਰਸਾ ਭਾਜੀ ਨੂੰ ਫੋਨ ਕੀਤਾ, ਮੈਂ ਕਿਹਾ ਵੀ ਕੋਈ ਏਦਾਂ ਦੀ ਗੱਲ ਚੱਲ ਰਹੀ ਹੈ? ਕਹਿੰਦੇ ਚੱਲ ਨਹੀਂ ਰਹੀ, ਇਹ ਗੱਲ ਬਣ ਗਈ ਹੈ। ਜਿਹੜੇ ਸਿੱਖਾਂ ਦੇ ਮਸਲੇ ਹੱਲ ਕਰਨ ਦੀ ਗੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਹੇਦਰ ਦੇ ਦਰਵਾਜ਼ੇ ਤੇ ਆ ਕੇ ਕਰਦਾ ਹੈ, ਤੇ ਉਹ ਗੱਲ ਅਕਾਲੀ ਦਲ ਥੋੜੀ ਕਰੂਗਾ। ਅਕਾਲੀ ਦਲ ਤਾਂ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦਾ ਤੇ, ਲੇਕਿਨ ਬੀਜੇਪੀ ਗੌਰਮੈਂਟ ਕਦੇ ਵੀ ਅਕਾਲੀਆਂ ਨੂੰ ਇਹ ਕ੍ਰੈਡਿਟ ਨਹੀਂ ਦੇਊਗੀ। ਮੈਂ ਕਿਹਾ ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਤਾਂ ਉਦੋਂ ਮੈਨੂੰ ਇਹ ਭਿਣਕ ਪਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਪਹਿਲਾਂ ਕਿਸੇ ਦੀ ਗੱਲ ਨਹੀਂ ਸੀ ਸੁਣਦੇ, ਮੈਨੂੰ ਯਾਦ ਹੈ ਪਿਛਲੇ ਜਦੋਂ ਇਲੈਕਸ਼ਨ ਸੀ ਨਾ ਜੀ, ਇਲੈਕਸ਼ਨ ਤੋਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਡਿਕਲੇਅਰ ਹੋਣਾ ਸੀ ਇਲੈਕਸ਼ਨ, ਤਾਂ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਪਿੰਡ ਬਾਦਲ, ਤੇ ਮੈਨੂੰ ਕਹਿੰਦੇ ਵੀ ਸਰਕਾਰ ਆ ਰਹੀ ਹੈ ਬੜੇ ਜ਼ੋਰ ਸ਼ੋਰ ਨਾਲ। ਮੈਂ ਅੱਗੋਂ ਹੱਸ ਪਿਆ ਤੇ ਕਹਿੰਦੇ ਹੱਸਦਾ ਕਿਉਂ ਹੈ? ਮੈਂ ਕਿਹਾ ਜੀ ਤੁਸੀਂ ਬਹੁਤ ਵੱਡੇ ਭੁਲੇਖੇ ਚੋਂ, ਤੇ ਉਹ ਮੇਰੇ ਜਿਹੜੇ ਨਾਲ ਸੀ ਕਿ ਉਹ ਮੇਰੇ ਬੰਨੇ ਏਦਾਂ ਝਾਕਣ ਵੀ ਇਹਨੂੰ ਹੁਣੇ ਕੱਚੇ ਨੂੰ ਚਬਾ ਜੀ, ਇਹਨੂੰ ਵੀ ਇਹਨੂੰ ਬੋਲਣ ਨਾ ਦੇਈਏ ਇੱਥੇ। ਮੈਂ ਕਿਹਾ ਜੀ ਆਪਾਂ ਨਾ ਇਲੈਕਸ਼ਨ ਤੋਂ ਬਾਅਦ ਮਿਲਾਂਗੇ। ਨਹੀਂ ਮੈਨੂੰ ਕਹਿੰਦੇ ਦੱਸ ਕੀ ਗੱਲ ਹੈ? ਮੈਂ ਕਿਹਾ ਜੀ ਨਹੀਂ ਇਲੈਕਸ਼ਨ ਤੋਂ ਬਾਅਦ ਮਿਲਾਂਗੇ, ਮੈਂ ਕਿਹਾ ਤੁਸੀਂ ਮੇਰੀ ਗੱਲ ਸੁਣਨੀ ਨਹੀਂ ਹੁਣ। ਕਹਿੰਦੇ ਦੱਸੋ। ਮੈਂ ਕਿਹਾ ਜੀ ਸਰਕਾਰ ਨਹੀਂ ਆ ਰਹੀ, ਔਰ ਮੈਂ ਇਕੱਲਾ ਬੰਦਾ ਸੀ ਉੱਥੇ, ਮੈਂ ਕਿਹਾ ਵੀ ਸਰਕਾਰ ਨਹੀਂ ਆ ਰਹੀ। ਕਹਿੰਦੇ ਨਹੀਂ। ਕਹਿੰਦੇ ਤੁਹਾਨੂੰ ਕਿਹਨੇ ਕਿਹਾ? ਮੈਨੂੰ ਕਹਿੰਦੇ ਨਾ ਅੱਗੋਂ, ਕਹਿੰਦੇ ਤੁਸੀਂ ਨਾ ਤੁਸੀਂ ਤੁਹਾਨੂੰ ਸੁਣਦੇ NRI ਤੇ NRI ਨੂੰ ਬਾਦਲਾਂ ਦੇ ਖਿਲਾਫ ਗੱਲ ਚੰਗੀ ਲੱਗਦੀ ਹੈ, ਤੁਸੀਂ ਵਿਊ ਦੇ ਚੱਕਰਾਂ ਦੇ ਵਿੱਚ ਨਾ ਤੁਸੀਂ ਸਾਨੂੰ ਠੋਕਦੇ ਹੋ ਜ਼ਿਆਦਾ, ਇਸ ਕਰਕੇ ਤੁਸੀਂ ਆਪਦਾ ਕੰਮ ਕਰੀਏ, ਅਸੀਂ ਆਪਦਾ ਕੰਮ ਕਰੀਏ ਨੇ। ਮੈਂ ਕਿਹਾ ਜੀ ਮੇਰਾ ਕੋਈ ਸੋਸ਼ਲ
ਮੀਡੀਆ, ਤੁਸੀਂ ਕੀ ਕਰਤਾ ਕੰਮ?
ਮੈਂ ਕਿਹਾ ਮੇਰਾ ਕੋਈ, ਮੈਨੂੰ ਕੋਈ ਲਾਲਚ ਨਹੀਂ, ਮੇਰੇ ਨਾ ਕੋਈ ਵਿਊ ਆਉਂਦੇ ਆ, ਨਾ ਮੈਨੂੰ ਕੋਈ ਇਹੋ ਜਿਹੀ ਗੱਲ ਹੈਗੀ। ਮੈਂ ਤੁਹਾਨੂੰ ਸੱਚੀ ਗੱਲ ਦੱਸਣੀ ਸੀ, ਦੱਸ ਆਪਾਂ ਮਿਲਾਂਗੇ ਇਲੈਕਸ਼ਨ ਤੋਂ ਬਾਅਦ, ਚੰਗਾ ਲੱਗਿਆ ਸੱਦਿਓ, ਨਾ ਚੰਗਾ ਲੱਗਿਆ ਨਾ ਸੱਦਿਓ,
ਹੁਣ ਜਾ ਕੇ ਆਇਓ। ਹੁਣ ਫਿਰ ਉਹਨਾਂ ਨੂੰ ਨਹੀਂ, ਹੁਣ ਤੁਸੀਂ ਸੱਦਿਓ, ਆਪ ਆਊਗੇ ਤੁਹਾਡੇ ਕੋਲ। ਜਿੱਦਾਂ ਗੁਰਪ੍ਰੀਤ ਗਿੱਲ ਕੈਨਬਰ ਵਾਲੇ ਕਹਿੰਦੇ ਨੇ, ਕਹਿੰਦੇ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਬਹੁਤ ਸੀਗਾ, ਐਂ ਕਰ ਦੇਣਾ ਉਹ ਕਰ ਦੇਣਾ, ਹੁਣ ਕਹਿੰਦੇ ਵੀ ਮਾਨਸਾ ਤੋਂ ਜਿੱਤੇ MLA ਵਿਜੇ ਸਿੰਗਲਾ ਨੇ ਖੁਸ਼ੀ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਅਖਾੜਾ ਲਵਾਉਣਾ, ਹੁਣ ਉਹ ਅਖਾੜਾ ਲਾਣ ਆਊਗਾ ਉੱਥੇ ਜਿਹੜਾ ਉਹ ਕੰਮ ਕਰਦਾ।
ਬਿਲਕੁਲ ਯਾਦ ਹੈ ਆਹ ਗੱਲ ਕੈਨਬਰਾ ਤੋਂ, ਮੈਂ ਛੋਟੀ ਜਿਹੀ ਗੱਲ ਤੁਹਾਨੂੰ ਸੁਣਾ ਦਿਆਂ। ਕੁਲਦੀਪ ਮਾਣਕ ਨੇ ਜਗਮੀਤ ਬਰਾੜ ਨੇ ਪਾਰਟੀ ਬਣਾਈ,
ਅੱਛਾ,
ਉਹਦਾ ਨਾਂ ਸੀਗਾ ਆਲ ਇੰਡੀਆ ਕਾਂਗਰਸ ਤਵਾੜੀ,
ਅੱਛਾ,
ਅਰਜਨ ਸਿੰਘ ਤੇ ਐਨ ਡੀ ਤਵਾੜੀ ਜਿਹੜੇ ਦੋ ਵੱਡੇ ਲੀਡਰ ਹੈ ਕਾਂਗਰਸ ਦੇ, ਉਹ ਕਾਂਗਰਸ ਚੋਂ ਨਿਕਲ ਗਏ ਸੀ ਤੇ ਉਹਨਾਂ ਨੇ ਇੱਕ ਕਾਂਗਰਸ ਤਵਾੜੀ ਬਣਾਤੀ ਸੀ, ਜਿਵੇਂ ਕਾਂਗਰਸ ਇੰਦਰਾ ਸੀ ਨਾ,
ਆਈ
ਆਈ ਦਾ ਮਤਲਬ ਇੰਦਰਾ, ਤੇ ਉਵੇਂ ਕਾਂਗਰਸ ਤਵਾੜੀ ਬਣਾਤੀ ਸੀ। ਉਹਦੇ ਸ਼ੀਲਾ ਦੀਕਸ਼ਿਤ ਵੀ ਹੁੰਦੀ ਸੀ,
ਅੱਛਾ,
ਤੇ ਇੱਕ ਫੋਤੇਦਾਰ ਹੁੰਦਾ ਸੀਗਾ ਯੂਪੀ ਦਾ, ਇੱਕ ਜਗਦੰਬਿਕਾ ਪਾਲ ਟਾਈਗਰ ਹੁੰਦਾ ਸੀ ਜਿਹੜਾ ਯੂਪੀ ਦਾ 2-2.5 ਦਿਨ ਮੁੱਖ ਮੰਤਰੀ ਰਿਹਾ ਸੀਗਾ।
ਅੱਛਾ,
ਤੇ ਦੋ ਢਾਈ ਦਿਨਾਂ ਦੇ ਵਿੱਚ ਹੀ ਉਹਨੇ ਆਪਦੇ ਪਿੰਡਾਂ ਦੇ ਵਿੱਚ ਟੈਲੀਫੋਨ, ਉਦੋਂ ਟੈਲੀਫੋਨ ਦੀ ਬੜੀ ਮਹੱਤਤਾ ਹੁੰਦੀ ਸੀ, ਉਹਨੇ ਮਤਲਬ ਦੋ ਟੈਲੀਫੋਨ ਦੀਆਂ ਵਾਇਰਾਂ ਪਵਾ ਦਿੱਤੀਆਂ ਸੀ ਰਾਤੋ ਰਾਤ ਹੀ ਸੜਕ ਪੱਟ ਕੇ, ਵੀ ਮੇਰੇ ਪਿੰਡ ਟੈਲੀਫੋਨ ਲਾਓ ਬਾਈ। ਮਤਲਬ ਉਹਨੂੰ ਲੱਗਿਆ ਵੀ ਟੈਲੀਫੋਨ ਬਹੁਤ ਵੱਡੀ ਚੀਜ਼ ਹੈ। ਮੁੱਖ ਮੰਤਰੀ ਰਿਹਾ ਸੀ ਦੋ ਜਾਂ ਢਾਈ ਦਿਨ, ਜਗਦੰਬਿਕਾ ਪਾਲ, ਜਗਦੰਬਿਕਾ ਪਾਲ ਟਾਈਗਰ ਕਹਿੰਦੇ ਸੀ ਉਹਨੂੰ। ਇਹਦੇ ਗੂਗਲ ਚ ਤੁਹਾਨੂੰ ਸ਼ਾਇਦ ਨਾਂ ਪਾ ਕੇ ਦੇਖੋਗੇ ਤਾਂ ਆਜੂਗਾ। ਤੇ ਉਹ ਆਪਾਂ ਗੱਲ ਕਰ ਰਹੇ ਸੀ ਕਾਂਗਰਸ ਤਵਾੜੀ ਦੀ,
ਤਵਾੜੀ ਦੀ।
ਤੇ ਪੰਜਾਬ ਦੇ ਵਿੱਚ ਜਗਮੀਤ ਬਰਾੜ ਨੂੰ ਬਣਾਇਆ ਸੀ ਪ੍ਰਧਾਨ।
ਅੱਛਾ।
ਤੇ ਜਗਮੀਤ ਬਰਾੜ ਨੇ ਬਠਿੰਡਿਓਂ ਟਿਕਟ ਦਿੱਤੀ ਕੁਲਦੀਪ ਮਾਣਕ ਨੂੰ।
ਹਾਂਜੀ।
ਤੇ ਕੁਲਦੀਪ ਮਾਣਕ ਨੂੰ ਬਹੁਤ ਵੱਡੀ ਪਿਕਚਰ ਦਿਖਾ ਦਿੱਤੀ ਵੀ ਤੇਰਾ ਤਾਂ ਪਾਰਲੀਮੈਂਟ ਦੇ ਵਿੱਚ ਤੇਰਾ ਨਾਂ ਹੋ ਜਾਊਗਾ, ਤੇ ਪਾਰਲੀਮੈਂਟ ਚ ਤੂੰ ਕਲੀਆਂ ਸੁਣਾਇਆ ਕਰੇਗਾ, ਤੇ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੇ ਜਿਹੜੇ ਬੈਠੇ ਹੋਏ ਕਰਨਗੇ ਮੈਂਬਰ ਪਾਰਲੀਮੈਂਟ, ਤੇ ਤੇਰੇ ਸਾਰੇ ਪ੍ਰੋਗਰਾਮ ਜਿਹੜੇ ਆ ਪੂਰੇ ਭਾਰਤ ਚ ਲੱਗਿਆ ਕਰਨਗੇ। ਜਿਵੇਂ ਹੁਣ ਹੰਸ ਰਾਜ ਹੰਸ, ਜੇ ਤਾਂ ਕਦੇ ਜਗਰਾਤਾ ਹੁੰਦਾ ਤੇ ਉੱਥੇ ਉਹ ਭੇਟਾਂ ਗਾਉਣ ਲੱਗ ਪੈਂਦਾ, ਜੇ ਕੋਈ ਭਜਨ ਮੰਡਲੀ ਹੁੰਦਾ ਤੇ ਉੱਥੇ ਫਿਰ ਦੂਸਰਾ ਰਾਗ ਸ਼ੁਰੂ ਕਰ ਲੈਂਦਾ, ਤੇ ਜੇ ਕੋਈ ਹੋਰ ਹੁੰਦਾ ਤੇ ਉੱਥੇ ਉਹ ਸ਼ਬਦ ਸ਼ੁਰੂ ਕਰ ਲੈਂਦਾ, ਉਹ ਤਿੰਨੇ ਕੰਮ ਹੀ ਚਲਾ ਲੈਂਦਾ ਜਿਵੇਂ ਉਹ MP ਬਣ ਗਿਆ। ਉਵੇਂ ਸੁਪਨਾ ਦਿਖਾਤਾ ਕੁਲਦੀਪ ਮਾਣਕ ਨੂੰ ਜਗਮੀਤ ਬਰਾੜ ਨੇ। ਤੇ ਜਦੋਂ ਉਹੀ ਸਿੱਧੂ ਮੂਸੇ ਵਾਲੀ ਹੋਈ ਵੀ ਜਦੋਂ ਜਮਾਨਤ ਵੀ ਜ਼ਬਤ ਹੋ ਗਈ ਤਾਂ ਕੁਲਦੀਪ ਮਾਣਕ ਕਹਿੰਦਾ ਇੱਕ ਥਾਂ ਦੇ ਉੱਤੇ, ਜਦੋਂ ਖਾੜੇ ਵੀ ਲੱਗਣੇ ਬੰਦ ਹੋ ਗਏ ਕਿਉਂਕਿ ਉਹ ਅਗਲਾ ਕਹਿੰਦਾ ਵੀ ਇਹ ਤਾਂ ਯਾਰ ਜਗਮੀਤ ਬਰਾੜ ਦਾ ਬੰਦਾ, ਕਾਲੀ
ਪੋਲੀਟੀਕਲ ਬੰਦਾ।
ਹਾਂ, ਜਿਵੇਂ ਹੁਣ ਸਦੀਕ ਨਾਲ ਹੋਈ ਆ, ਮੋਢਾ ਉੱਤਰ ਗਿਆ ਵੀ ਉਹ ਕਹਿੰਦਾ। ਤੇ ਕੁਲਦੀਪ ਮਾਣਕ ਨੇ ਬਿਆਨ ਦਿੱਤਾ, ਮੈਨੂੰ ਯਾਦ ਅੱਜ ਵੀ ਉਹ, ਕੁਲਦੀਪ ਮਾਣਕ ਕਹਿੰਦਾ ਵੀ ਸਾਰੀ ਉਮਰ ਕੁਲਦੀਪ ਸਿੰਘ ਮਾਣਕ ਕਲੀਆਂ ਦਾ ਬਾਦਸ਼ਾਹ ਰਿਹਾ, ਸਾਰੀ ਉਮਰ ਕੁਲਦੀਪ ਮਾਣਕ ਨੇ ਜੱਟਾਂ ਨੂੰ ਲੁੱਟਿਆ। ਜਦੋਂ ਚਾਰ ਬੰਦੇ ਬਰਾਤ ਜਾਂਦੇ ਸੀ, ਪੰਜ ਬੰਦੇ, ਉਦੋਂ ਇੱਕ ਬੰਦਾ ਵਿੱਚ ਕੁਲਦੀਪ ਮਾਣਕ ਵੀ ਬਰਾਤ ਜਾਂਦਾ ਹੁੰਦਾ ਸੀ, ਇੱਕ ਫੋਟੋਗ੍ਰਾਫਰ ਬਰਾਤ ਜਾਂਦਾ ਹੁੰਦਾ ਸੀਗਾ ਵੀ ਚੱਲ ਕਲੀਆਂ ਸੜਾਊਗਾ, ਜਿਹੜੇ ਵੱਡੇ ਬੰਦੇ ਉਹ ਨਾਲ ਲੈ ਕੇ ਜਾਂਦੇ ਸੀ। ਤੇ ਕਹਿੰਦੇ ਇੱਕ ਜੱਟ ਆਇਆ ਕੁਲਦੀਪ ਮਾਣਕ ਨੂੰ ਹੂੰਝ ਕੇ ਲੈ ਗਿਆ, ਕਹਿੰਦੇ ਵੀ ਸਾਰਾ ਮੇਰਾ ਜਿਹੜਾ ਪੈਸਾ ਧੇਲਾ ਉਹ ਸਾਰਾ ਇਲੈਕਸ਼ਨ ਚਲਵਾਤਾ, ਉਹਦਾ ਨਾਂ ਸੀ ਜਗਮੀਤ ਸਿੰਘ ਬਰਾੜ। ਹੁਣ ਜਗਮੀਤ ਸਿੰਘ ਬਰਾੜ ਕਿੱਥੇ? ਇਹ ਆਫੀਸ਼ਲੀ ਉਹਨੇ ਬਿਆਨ ਦਿੱਤਾ ਸੀ ਕੁਲਦੀਪ ਮਾਣਕ ਨੇ ਵੀ ਇੱਕ ਜੱਟ ਆਇਆ ਤੇ ਮੈਨੂੰ ਸਾਰੇ ਨੂੰ ਮੈਨੂੰ ਖੁੰਗਲ ਕਰ ਗਿਆ।
ਠੀਕ ਹੈ, ਉਹ ਇੱਦਾਂ ਹੁੰਦੀ ਵੀ ਸਾਰੀ ਉਮਰ ਕਹਿੰਦੇ ਮੈਂ ਜੱਟਾਂ ਨੂੰ ਲੁੱਟਿਆ ਤੇ ਹੁਣ ਗੀਰ ਇੱਕ ਲੁੱਟ ਕੇ ਲੈ ਗਿਆ ਐਂਡ ਐਂਡ।
ਤੇ ਹੁਣ ਸਿੱਧੂ ਮੂਸੇ ਵਾਲਾ ਵੀ ਕਹੂਗਾ ਵੀ ਮੈਨੂੰ ਵੀ ਨਵਜੋਤ ਸਿੱਧੂ ਨੇ ਵੀ ਤੈਨੂੰ ਕੀ ਲੋੜ ਸੀ ਇਲੈਕਸ਼ਨ ਲੜਨ ਦੀ, ਤੂੰ ਆਪਦਾ ਵਧੀਆ ਤੇਰਾ ਢਮ ਢਮਾ ਚੱਲਦਾ
ਬਿੱਟਾ ਸਾਹਿਬ। ਅਸਲ ਚ ਕੀ ਨਾ, ਜਿਹੜੀ ਉਹ ਗੈਂਗਸਟਰ ਵਾਲੀ ਫੀਲਿੰਗ ਸੀ ਨਾ, ਦੇਖੋ ਹਰ ਇੰਡਸਟਰੀ ਦੀ ਜਿਹੜੀ, ਜਿੱਦਾਂ ਹੁਣ ਕਬੱਡੀ ਆ, ਉਹਦਾ ਵੀ ਜਾਣੀ ਕਿ ਗੈਂਗਸਟਰੀਕਰਨ ਹੋ ਚੁੱਕਾ ਆ। ਇੱਦਾਂ ਜਿਹੜੀ ਗਾਇਕੀ ਆ, ਇਹਦੇ 'ਚ ਵੀ ਉਹ ਇੰਟਰੋਡਿਊਸ ਤਕਰੀਬਨ ਗੈਂਗਸਟਰ ਵਾਲੀ ਫੀਲਿੰਗ ਲੈਂਦਾ ਸੀ ਵੀ ਮੈਂ ਇੱਥੇ ਵੀ ਧੜੇ ਬਣਾਵਾਂ, ਇੱਥੇ ਵੀ ਆਹ ਕੁਛ ਕਰਾਂ, ਨੌਜਵਾਨਾਂ ਨੂੰ ਮਗਰ ਲਵਾਂ। ਵੈਸੇ ਜਿਹੜੇ ਗੈਂਗਸਟਰ ਕਬੱਡੀ 'ਚ ਵੀ ਆ ਰਹੇ ਉਹ ਨੌਜਵਾਨਾਂ ਨੂੰ ਮਗਰ ਲਾਉਣ ਲਈ ਆ ਰਹੇ, ਕਿਉਂਕਿ ਨੌਜਵਾਨ ਹੀ ਕਬੱਡੀ ਦੇਖਦੇ ਨੇ। ਅਤੇ ਉਹ ਫਿਰ ਗਾਂ ਉਹਨਾਂ ਨੇ ਨਸ਼ਾ ਵੇਚਣਾ ਹੁੰਦਾ, ਉਹਨਾਂ ਨੇ ਆਪਣੇ ਭਰਤੀਆਂ ਕਰਨੀਆਂ ਹੁੰਦੀਆਂ ਨੇ, ਇੱਦਾਂ ਚੱਲਦਾ ਕੰਮ। ਇੱਦਾਂ ਹੀ ਜਿਹੜੀ ਗਾਇਕੀ ਹੈ, ਗਾਇਕੀ ਦੇ ਵਿੱਚ ਵੀ ਗੈਂਗਸਟਰ ਇੱਦਾਂ ਇਨਵੋਲਵ ਹੁੰਦੇ ਨੇ। ਉਹ ਤੋਂ ਉਹਨਾਂ ਦੇ ਪਿੱਛੇ ਪੋਲੀਟੀਕਲ ਬੰਦੇ ਹੁੰਦੇ ਨੇ ਵੀ ਉਹਨਾਂ ਨੌਜਵਾਨਾਂ ਨੂੰ ਕਿੱਦਾਂ ਵਰਤਣਾ ਹੈ। ਸੋ ਹਰ ਇੰਡਸਟਰੀ, ਪ੍ਰੋਪਰਟੀ 'ਚ ਦੇਖ ਲਓ, ਉੱਥੇ ਗੈਂਗਸਟਰਾਂ ਦਾ ਦਬਦਬਾ ਰਿਹਾ ਹੈਗਾ ਵੀ ਆ, ਹਰ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਹੀ ਆ। ਇੱਥੋਂ ਤੱਕ ਕਿ ਸਾਡੇ ਜਿਹੜੇ ਗੁਰੂ ਧਾਮ ਨੇ, ਗੁਰਦੁਆਰੇ ਨੇ, ਸੰਸਥਾਵਾਂ ਨੇ, ਉਹਨਾਂ ਨੂੰ ਵੀ, ਉਹਨਾਂ ਦਾ ਵੀ, ਉਹਨਾਂ ਨੂੰ ਵੀ ਵੰਡਿਆ ਜਾ ਰਿਹਾ, ਉਹਨਾਂ ਨੂੰ ਵੀ ਜਥੇਬੰਦੀਆਂ 'ਚ ਵੰਡਿਆ ਜਾ ਰਿਹਾ, ਉਹ ਵੀ ਇੱਕ ਤਰ੍ਹਾਂ ਨਾਲ ਗੈਂਗਸਟਰ ਟਾਈਪ ਕੰਮ ਚੱਲ ਰਿਹਾ। ਸੋ ਇਹ ਹਰ ਇੱਕ ਇੰਡਸਟਰੀ ਨੂੰ ਕੱਟਿਆ ਵੱਢਿਆ ਜਾ ਰਿਹਾ ਇਸ ਤਰ੍ਹਾਂ, ਅਤੇ ਹੁਣ ਇਹਦੇ ਨਤੀਜੇ ਤਾਂ ਨਿਕਲਣੇ ਹੀ ਆ। ਬਿੱਟਾ ਸਾਹਿਬ, ਅੱਜ ਆਪਾਂ ਨੂੰ ਹੁਣੇ ਹੀ ਇਜਾਜ਼ਤ ਲੈਣੀ ਪੈਣੀ ਹੈ, ਕਿਉਂਕਿ ਮੈਨੂੰ 5 ਮਿੰਟ ਪਹਿਲਾਂ ਛੱਡਣਾ ਪੈਣਾ ਪ੍ਰੋਗਰਾਮ, ਕਿਉਂਕਿ ਅੱਜ ਪੰਜਾਬੀ ਸਕੂਲ ਬਿਲਕੁਲ ਵਿੱਚ ਖੁੱਲ੍ਹ ਰਿਹਾ ਅਤੇ ਮੈਨੂੰ ਉੱਥੇ ਪਹੁੰਚਣਾ ਪੈਣਾ ਆ। ਅਤੇ ਤੁਸੀਂ ਨਿਗ੍ਹਾ ਰੱਖਿਓ, ਅਤੇ ਆਉਣ ਵਾਲੇ ਹਫ਼ਤੇ ਫਿਰ ਖੁੱਲ੍ਹ ਕੇ ਫਿਰ ਗੱਲਾਂ ਕਰਾਂਗੇ। ਅਤੇ ਜਾਂਦੇ ਜਾਂਦੇ ਇਹ ਦੱਸ ਦਿਓ ਵੀ ਤੁਹਾਡੇ ਆਸਟ੍ਰੇਲੀਆ ਆਉਣ ਦਾ ਪ੍ਰੋਗਰਾਮ ਬਣਦਾ ਆ ਜਾਂ ਨਹੀਂ ਬਣਦਾ।
ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਵੀ ਆ 614-311-97-305 ਕਾਲ ਤੁਹਾਡਾ ਨੰਬਰ ਹੈ?
ਹਾਂਜੀ, ਮੇਰਾ ਹੀ ਹੋਣਾ ਜੀ।
ਮਿਸਡ ਕਾਲ 3:23 ਤੇ ਦੂਜੇ ਫੋਨ ਤੇ ਆਈ ਸੀ, ਮੈਨੂੰ ਫਿਕਰ ਲੱਗ ਗਿਆ, ਮੈਂ ਕਿਹਾ ਵੀ
ਮੇਰਾ ਜੀ
ਤੋਂ ਕਾਲ ਤਾਂ ਨਹੀਂ ਆਈ,
ਉਹ ਜਿਹੜਾ
ਆਨਸਰ ਮੈਂ ਕਹਿੰਦਾ
ਐਮਬੈਸੀ ਤੋਂ ਨਹੀਂ ਆਈ, ਇਹ ਜਿਹੜਾ ਤੁਹਾਨੂੰ ਸੁਪਨਾ ਆ ਰਿਹਾ ਸੀਗਾ ਨਾ, ਉਹ ਮੈਂ ਸੱਚੀ ਕਾਲ ਕਰ ਰਿਹਾ ਸੀ, ਤੇ ਮੈਂ, ਮੇਰੀ ਇੰਨੀ ਕੁ ਹੈਗੀ ਆ, ਹੁਣ ਤੁਸੀਂ ਸਮਝ ਗਏ ਹੋਵੋਗੇ ਮੇਰੀ ਤਾਰਾਂ ਬਹੁਤ ਗਾਂਹ ਤੱਕ ਜੁੜੀਆਂ ਹੋਈਆਂ। ਜੇ ਤੁਸੀਂ ਓਦਾਂ ਨਹੀਂ ਫੋਨ ਚੱਕਿਆ ਤਾਂ ਮੈਂ ਤੁਹਾਨੂੰ ਸੁਪਨੇ ਦੇ ਵਿੱਚ ਜਗਾ ਪਹੁੰਚਾ ਦਿੱਤਾ ਮੈਸੇਜ।
ਨਹੀਂ ਬਸ ਠੀਕ ਹੈ, ਫਿਰ ਮੈਨੂੰ ਲੱਗਦਾ ਵੀ ਜਾਂ ਮੈਂ ਸਮਝਿਆ ਕਿਤੇ ਅੰਬੈਸੀ ਦਾ ਫੋਨ ਆ ਗਿਆ ਵੀ ਤੇਰਾ ਵੀਜ਼ਾ ਲੱਗ ਗਿਆ, ਹੁਣ ਜੇ ਤੁਸੀਂ ਮੈਨੂੰ ਮੇਰਾ ਤਾਂ ਸੋਹਣਾ ਹੀ ਭੰਗ ਕਰਦਾ ਤੁਸੀਂ।
ਠੀਕ ਹੈ,
ਦੇਖੋ ਅਪਲਾਈ ਕੀਤਾ ਹੋਇਆ ਜੀ, ਹੁਣ ਗਾਹ ਕੀ ਬਣਦਾ ਰੱਬ ਜਾਣਦਾ।
ਠੀਕ ਹੈ, ਚਲੋ ਫਿਰ ਜੇ ਮਿਲਾਂਗੇ ਜ਼ਰੂਰ ਕੋਸ਼ਿਸ਼ ਕਰਾਂਗੇ। ਸੋ ਆਪਾਂ ਕਰ ਦਿੰਦੇ ਫੋਨ, ਉੱਧਰ ਵੀ ਸੁਪਨਾ ਦਵਾ ਦਿੰਦੇ ਹਾਂ, ਉਹ ਵੀ ਅਜੇ ਸੁੱਤੇ ਹੋਏ ਹੋਣੇ ਆ, ਸ਼ੁਕਰਾਨਾ ਤੇ ਮਿਲਦੇ ਆ ਜੀ।
ਠੀਕ ਹੈ ਜੀ, ਥੈਂਕ ਯੂ ਬਹੁਤ ਮਿਹਰਬਾਨੀ ਸਾਰਿਆਂ ਨੂੰ, ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ, ਥੋੜਾ ਜਿਹਾ ਲੇਟ ਲਈ ਮਾਫੀ,
ਕੋਈ ਚੱਕਰ ਨੀ ਜੀ। ਸੋ ਪਾਲਾ ਬੈਂਸ ਵੀ ਜੁੜਦੇ ਸੀ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ ਸੁਣਾਂਗੇ ਜੀ। ਪਰਮਜੀਤ ਧਾਲੀਵਾਲ, ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਆਸ਼ੂ ਬਾਂਗੜ ਦੀ ਗੱਲ ਕਰਦੇ ਸੀ, ਉਹਨਾਂ ਦੇ ਦਿਲ 'ਤੇ ਕਹਿੰਦੇ ਕੀ ਬੀਤਦੀ ਹੋਣੀ ਜਿਹਨਾਂ ਨੇ ਆਪ ਦੀ ਮਿਲੀ ਟਿਕਟ ਛੱਡ ਕੇ ਕਾਂਗਰਸ ਵੱਲੋਂ ਚੋਣ ਲੜਨ ਦਾ ਫੈਸਲਾ ਕੀਤਾ। ਬਿਲਕੁਲ, ਇਹ ਮਿਸਾਂ ਇੱਦਾਂ ਹੀ ਕਈ ਵਾਰੀ ਚੱਲਦੀਆਂ ਨੇ ਪਿਆਰਿਓ। ਪ੍ਰੋਗਰਾਮ ਪੋਡਕਾਸਟ ਬੜੀ ਛੇਤੀ ਚੜ੍ਹਾ ਦੇਵਾਂਗਾ, ਅਤੇ ਤੁਸੀਂ ਖਿਆਲ ਰੱਖਣਾ ਆਪਣਾ, ਅਤੇ ਮੈਂ ਲੈਣਾ ਇਜਾਜ਼ਤ, ਅਤੇ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ 'ਚ।